ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਦਿਨ ਤੋਂ ਬਾਅਦ ਰਾਤ ਤੇ ਰਾਤ ਤੋਂ ਬਾਅਦ ਦਿਨ ਕੁਦਰਤ ਦੀ ਸਤਾਲ ਵਿਚ ਬੱਜ ਇਹ ਚੰਨ ਸੂਰਜ ਤਾਰੇ ਇਹ ਬਨਸਪਤੀ ਪਸ਼ੂ ਪੰਛੀ ਤੇ ਅਸੀਂ ਸਭ ਅਸੀਂ ਸਭ ਆਪਣੀ ਉਮਰ ਦਾ ਪੰਧ ਹੰਡਾ ਰਹੇ ਹਾਂ। ਸ਼ੁਕਰ ਹੈ ਉਸ ਪਰਮਾਤਮਾ ਦਾ ਜਿਸਨੇ ਰਾਤ ਤੇ ਕੁੱਪ ਹਨੇਰੀ ਤੋਂ ਬਾਅਦ ਇਹ ਸੋਹਣੀ ਜਿਹੀ ਸਵੇਰ ਦਿਖਾਈ ਹੈ। ਸੋ ਜੀ ਇਸ ਪਿਆਰੀ ਜਿਹੀ ਸਵੇਰ ਦੇ ਨਾਲ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਹਾਜ਼ਰ ਹਾਂ ਪ੍ਰੋਗਰਾਮ ਲਹਿਰਾਂ ਦੇ ਨਾਲ। ਹਰਮਨ ਰੇਡੀਓ ਦੇ ਵਿਹੜੇ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੇਰੇ ਨਾਲ ਸਰਬਜੀਤ ਸਿੰਘ ਜੀ ਪਟਿਆਲਾ ਸਟੂਡੀਓ ਤੋਂ ਹਮੇਸ਼ਾ ਦੀ ਤਰ੍ਹਾਂ ਤਕਨੀਕੀ ਸਾਂਭ ਸੰਭਾਲ ਲਈ ਜਿਹੜਾ ਸਾਥ ਨਿਭਾ ਰਹੇ ਨੇ। ਸੋ ਸਭ ਦਾ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਤੇ ਸਾਡਾ ਇਹ ਸਾਥ ਜਿਹੜਾ ਹੁਣ ਕੋਈ 2 ਘੰਟੇ ਤੱਕ ਬਣਿਆ ਰਹੇਗਾ। ਅੱਜ 1 ਮਾਰਚ 2017 ਸੋ ਨਵੇਂ ਨਵੇਲੇ ਜੇ ਇਸ ਮਾਰਚ ਮਹੀਨੇ ਦੀ ਸੱਜਰੀ ਸਵੇਰ ਦਾ ਅਸੀਂ ਬਾਹਾਂ ਖੋਲ ਕੇ ਸਵਾਗਤ ਕਰੀਏ ਤੇ ਅਰਦਾਸ ਕਰੀਏ ਉਸ ਸੱਚੇ ਪਿਤਾ ਪਰਮਾਤਮਾ ਅੱਗੇ ਕਿ ਆਉਣ ਵਾਲਾ ਸਮਾਂ ਸਾਰੇ ਸੰਸਾਰ ਤੇ ਸੁਖ ਸ਼ਾਂਤੀ ਤੇ ਖੁਸ਼ੀਆਂ ਦਾ ਸੁਨੇਹਾ ਲੈ ਕੇ ਆਵੇ, ਉਸ ਦੇ ਹੁਕਮ ਉਸ ਦੀ ਰਜ਼ਾ ਵਿਚ ਰਹਿ ਕੇ ਜ਼ਿੰਦਗੀ ਜਿਉਣ ਦਾ ਵੱਲ ਆਵੇ ਸਾਨੂੰ। ਸੋ ਕੋਸ਼ਿਸ਼ ਕਰੀਏ ਕਿ ਕਿਸੇ ਦੇ ਚਿਹਰੇ ਦੀ ਮੁਸਕਾਨ ਦੀ ਵਜ੍ਹਾ ਬਣ ਸਕੀਏ, ਖੁਸ਼ ਰਹੀਏ ਤੇ ਖੁਸ਼ੀਆਂ ਵੰਡਦੇ ਰਹੀਏ ਤੇ ਬਸ ਇਨ੍ਹਾਂ ਖੁਸ਼ੀਆਂ ਦੇ ਨਾਲ ਹੀ ਕੰਮਾਂ ਕਾਰਾਂ ਦੇ ਵਿਚ ਜਿਹੜੇ ਰੁੱਝੇ ਰਹੀਏ। ਵੈਸੇ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਸਵੇਰ ਦੀ ਜਿਹੜੀ ਮਸਰੂਫੀਅਤ ਆ ਸ਼ੁਰੂ ਹੋ ਗਈ ਆ, ਕੰਮਾਂ ਕਾਰਾਂ ਦੇ ਵਿਚ ਰੁੱਝ ਗਏ ਅਸੀਂ ਸਾਰੇ। ਸੋ ਤੁਹਾਡੇ ਵਿਚੋਂ ਬਹੁਤੇ ਆਪਣੇ ਰੋਜ਼ਾਨਾ ਦੇ ਸਫ਼ਰ ਤੇ ਚੱਲ ਪਏ ਹੋਣੇ ਆ, ਠੀਕ ਉਹਨਾਂ ਪੰਛੀਆਂ ਵਾਂਗ ਜੋ ਰੋਜ਼ ਆਪਣਾ ਦਾਣਾ ਪਾਣੀ ਚੁਗਣ ਉਡਾਰੀ ਭਰਦੇ ਨੇ। ਸੋ ਕਈ ਦੇਸ਼ ਅਜੇ ਤੱਕ ਜਿਹੜੇ ਆ ਉਹ ਰਾਤ ਦੇ ਹਨੇਰੇ ਦੀ ਚਾਦਰ ਤਾਣ ਕੇ ਸੁੱਤੇ ਪਏ ਨੇ ਤੇ ਪੱਛਮੀ ਦੇਸ਼ਾਂ ਦੇ ਵਿਚ ਅਜੇ ਤੱਕ 28 ਫਰਵਰੀ ਦੀ ਦੁਪਹਿਰ ਜਾਂ ਸ਼ਾਮ ਜਿਹੜੀ ਉਹੀ ਅੰਗੜਾਈਆਂ ਭਰ ਰਹੀ ਹੋਣੀ ਹੈ। ਸੋ ਮਾਰਦਿਆਂ ਜੀ ਨਜ਼ਰ ਸਮੇਂ ਦੇ ਉੱਤੇ, ਸੋ ਸਿਡਨੀ ਦੇ ਵਿਚ ਇਸ ਵੇਲੇ 8:02 ਹੋ ਚੁੱਕੇ ਨੇ ਤੇ ਇਹੀ ਸਮਾਂ ਮੈਲਬਰਨ ਦੀਆਂ ਘੜੀਆਂ ਦਿਖਾ ਰਹੀਆਂ ਨੇ ਤੇ ਐਡੀਲੇਡ ਦੀ ਗੱਲ ਕਰਾਂ ਤਾਂ ਜੀ 7:32 ਹੋ ਚੁੱਕੇ ਨੇ ਐਡੀਲੇਡ ਦੇ ਵਿਚ ਤੇ ਪਰਥ ਹਾਂਗਕਾਂਗ ਦੇ ਵਿਚ ਇਸ ਵੇਲੇ 5:02 ਸਵੇਰ ਦੇ ਹੋਏ ਨੇ ਤੇ ਆਕਲੈਂਡ ਦੇ ਵਿਚ ਇਸ ਵੇਲੇ ਚਹਿਲ ਪਹਿਲ ਵਾਲੀ ਜਿਹੜੀ ਸਵੇਰ ਚੱਲ ਰਹੀ ਹੈ। ਸੋ ਜੀ 10:02 ਹੋ ਚੁੱਕੇ ਨੇ ਉੱਥੇ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਅਸੀਂ ਆਪਣੇ ਪੰਜਾਬ ਦੀ ਤੇ ਇਸ ਵੇਲੇ 2:33 ਪੰਜਾਬ ਦੇ ਵਿਚ ਹੋ ਚੁੱਕੇ ਨੇ। ਸੋ ਜੀ ਵੱਡਾ ਤੜਕਾ ਚੱਲ ਰਿਹਾ ਹੈ ਉੱਥੇ। ਯੂਰਪ ਦੇ ਦੇਸ਼ਾਂ ਦੇ ਵਿਚ ਇਸ ਵੇਲੇ 10:03 ਰਾਤ ਦੇ ਹੋਏ ਨੇ ਤੇ ਤਰੀਕ ਉੱਥੇ 28 ਫਰਵਰੀ ਦਿਨ ਮੰਗਲਵਾਰ ਚੱਲ ਰਿਹਾ ਹੈ ਤੇ ਇੰਗਲੈਂਡ ਦੇ ਵਿਚ 9:03 ਰਾਤ ਦੇ ਹੋਏ ਨੇ ਮੰਗਲਵਾਰ ਦੇ 28 ਫਰਵਰੀ। ਸੋ ਉਸ ਤੋਂ ਬਾਅਦ ਵਿਨੀਪੈਗ ਅੱਗੇ ਕੈਨੇਡਾ ਚੱਲੀਏ ਤੇ ਉੱਥੇ ਜੀ 3:03 ਹੋਏ ਨੇ ਮੰਗਲਵਾਰ ਤੇ। ਸੋ ਮੰਗਲਵਾਰ ਦੀ ਜਿਹੜੀ ਦੁਪਹਿਰ ਆ ਉਹ ਢਲ ਰਹੀ ਹੋਣੀ ਹੈ। ਸੋ ਸਮਾਂ ਹੈ ਜੀ ਤੇ ਕੁਦਰਤ ਹੈ। ਸੋ ਕੁਦਰਤ ਨੇ ਬੰਨਿਆ ਹੋਇਆ ਇਸ ਸਮੇਂ ਨੂੰ ਸਾਨੂੰ ਸਾਰਿਆਂ ਨੂੰ ਆਪਣੇ ਰੰਗ ਦੇ ਵਿਚ। ਸੋ ਇਸ ਸਮੇਂ ਨੂੰ, ਇਸ ਮੌਸਮ ਨੂੰ, ਇਸ ਦਿਨ ਨੂੰ ਮਾਣਦੇ ਰਹੀਏ ਤੇ ਗੁਣਗੁਣਾਉਂਦੇ ਰਹੀਏ ਇਸ ਜ਼ਿੰਦਗੀ ਨੂੰ ਤੇ ਸੁਣਦੇ ਆ ਜੀ ਇਹ ਪਿਆਰਾ ਜਿਹਾ ਗੀਤ ਜੋ ਮੈਨੂੰ ਉਮੀਦ ਹੈ ਕਿ ਤੁਹਾਡੇ ਚੋਂ ਬਹੁਤਿਆਂ ਨੇ ਆਪਣੇ ਬਚਪਨ ਵਿਚ ਕਈ ਵਾਰ ਗੁਣਗੁਣਾਇਆ ਹੋਣਾ ਹੈ। ਸੋ ਅੱਜ ਇਹ ਪਿਆਰਾ ਜਿਹਾ ਗੀਤ ਤੁਹਾਡੇ ਲਈ, ਇਸ ਨਾਲ ਕਰਦੇ ਆ ਪ੍ਰੋਗਰਾਮ ਲਹਿਰਾਂ ਦੀ ਸ਼ੁਰੂਆਤ ਜੀ।
ਗਜਾ
तो खेडो दिल खोल के,
करोली को हंसो खेडो दिल खोल के,
चचा खचा जचा चचा ये ना जानना, जग विच करो विद्या दा जानना,
पूरा एड़ा की खचा कहां बोलना, कदी ना डोलना,
पूरा एड़ा
खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी
ਉੜੇ ਨਾਲ ਓਂਕਾਰ ਐੜੇ ਨਾਲ ਅੱਲਾ ਈੜੀ ਨਾਲ ਈਸ਼ਵਰ ਸਦਾ ਬੋਲਣਾ ਇਹ ਬੜਾ ਹੀ ਪਿਆਰਾ ਜਿਹਾ ਗੀਤ ਸੀ ਮਾਂਜੀ ਤੇ ਜਗਜੀਤ ਫਿਲਮ ਦੇ ਵਿੱਚੋਂ ਅਸੀਂ ਸੁਣਿਆ ਸਾਰਿਆਂ ਨੇ ਉਮੀਦ ਕਰਦੀ ਹਾਂ ਜੀ ਪਸੰਦ ਕੀਤਾ ਹੋਏਗਾ ਸੋ ਪ੍ਰੋਗਰਾਮ ਦੇ ਵਿੱਚ ਜੀ ਸਾਂਝ ਜਿਹੜੀ ਸਾਡੇ ਨਾਲ ਬਣਾ ਲਈ ਹੈ ਰਮਨਜੀਤ ਸਿੰਘ ਜੰਦੋਰੀਆ ਹੁਣਾਂ ਨੇ ਜ਼ਾਹਿਦ ਜੱਟ ਰਾਜਮਹਿੰਦਰ ਸਿੰਘ ਤੇ ਧਨੀ ਸਾਹਿਬ ਹੁਣਾਂ ਨੇ ਸਾਡੇ ਨਾਲ ਜਿਹੜੀ ਸਾਂਝ ਉਹ ਪਾ ਲਈ ਹੈ ਸੋ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਸੋ ਪ੍ਰੋਗਰਾਮ ਤੁਹਾਡਾ ਆਪਣਾ ਹੈ ਜੀ ਸੋ ਤੁਹਾਡੇ ਜਿਹੜੇ ਮੈਸੇਜ ਆ ਤੁਹਾਡੇ ਵਿਚਾਰਾਂ ਤੋਂ ਬਿਨਾਂ ਇਹ ਪ੍ਰੋਗਰਾਮ ਅਧੂਰਾ ਹੀ ਹੈ ਸੋ ਮੇਰੀ ਤਾਂ ਇੱਕ ਆਵਾਜ਼ ਹੁੰਦੀ ਹੈ ਜੀ ਜੋ ਤੁਹਾਡੇ ਸਾਰਿਆਂ ਦੇ ਵਿਚਾਰਾਂ ਨੂੰ ਅਸੀਂ ਇੱਕ ਦੂਜੇ ਤੱਕ ਪਹੁੰਚਾਉਂਦੇ ਹਾਂ ਤੇ ਫਿਰ ਅਸੀਂ ਉਹਨਾਂ ਦੇ ਉੱਤੇ ਗੱਲਬਾਤ ਕਰਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਜ਼ਿੰਦਗੀ ਦੇ ਵਿੱਚ ਕੁਛ ਹੋਰ ਵਧੀਆ ਕਰ ਸਕੀਏ ਕੁਛ ਸਿੱਖ ਸਕੀਏ ਸੋ ਮੈਂ ਰੋਜ਼ ਕਹਿ ਲਓ ਇਸੇ ਉਮੀਦ ਨਾਲ ਉੱਠਦੀ ਹਾਂ ਪਰ ਬੁੱਧਵਾਰ ਦੀ ਜਿਹੜੀ ਸਵੇਰ ਹੁੰਦੀ ਹੈ ਉਹ ਬੜੀ ਖਾਸ ਹੋ ਜਾਂਦੀ ਹੈ ਮੇਰੇ ਲਈ ਕਿਉਂਕਿ ਲੱਗਦਾ ਹੈ ਕਿ ਹਾਂ ਅੱਜ ਕੁਛ ਨਵਾਂ ਸਿੱਖਣ ਨੂੰ ਮਿਲੇਗਾ ਕਿਉਂਕਿ ਜਦੋਂ ਸਾਰਿਆਂ ਦੀਆਂ ਉਹ ਭਾਵਨਾਵਾਂ ਇਕੱਠੀਆਂ ਹੋ ਕੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਜੁੜਦੀਆਂ ਨੇ ਤੇ ਕਈ ਕੁਛ ਸਿੱਖਣ ਨੂੰ ਮਿਲਦਾ ਹੈ ਜੀ ਤੇ ਬੜੀ ਪਿਆਰੀ ਜਿਹੀ ਜਿਹੜੀ ਸਵੇਰ ਹੈ ਉਹ ਨਿਬੜਦੀ ਹੈ ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਮੈਂ ਪਤਾ ਇੱਕ ਵਾਰੀ ਦੱਸ ਦੇਵਾਂ ਈਮੇਲ ਦੇ ਰਾਹੀਂ ਤੁਸੀਂ ਜਿਹੜੀ ਸਾਂਝ ਪ੍ਰੋਗਰਾਮ ਦੇ ਨਾਲ ਬਣਾ ਸਕਦੇ ਹੋ ਰਿਕੁਐਸਟ ਐਟ ਹਰਮਨ ਰੇਡੀਓ ਤੇ ਤੁਸੀਂ ਆਪਣੇ ਜਿਹੜੇ ਵਿਚਾਰ ਹੈ ਉਹ ਭੇਜ ਸਕਦੇ ਹੋ ਜੀ ਸਾਨੂੰ ਤੇ ਟੈਲੀਗ੍ਰਾਮ ਰਾਹੀਂ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਆਪਣੀ ਸਾਂਝ ਬਣਾ ਸਕਦੇ ਹੋ @ ਤੇ ਤੁਸੀਂ ਸਰਚ ਕਰਕੇ ਟੈਲੀਗ੍ਰਾਮ ਰਾਹੀਂ ਆਪਣੇ ਕੋਈ ਵੀ ਵੋਇਸ ਮੈਸੇਜਿਸ ਮੈਸੇਜਿਸ ਫੋਟੋ ਮੈਸੇਜਿਸ ਸਾਡੇ ਤੱਕ ਪਹੁੰਚਾ ਸਕਦੇ ਹੋ ਸੋ ਮੈਨੂੰ ਹਮੇਸ਼ਾ ਇੰਤਜ਼ਾਰ ਰਹਿੰਦਾ ਜੀ ਤੁਹਾਡੇ ਸੁਨੇਹਿਆਂ ਦਾ ਤੁਹਾਡੇ ਵਿਚਾਰਾਂ ਦਾ ਸੋ ਰਲ ਬੈਠ ਕੇ ਅਸੀਂ ਅੱਜ ਦੀ ਜਿਹੜੀ ਬੁੱਧਵਾਰ ਦੀ ਸਵੇਰ ਹੈ ਇਹਨੂੰ ਬੜੀ ਹੀ ਖੂਬਸੂਰਤ ਬਣਾਉਣਾ ਹੈ ਹੋਰ ਪ੍ਰੋਗਰਾਮ ਦੇ ਵਿੱਚ ਅੱਗੇ ਸਾਡੇ ਨਾਲ ਹੋਰ ਦੋ ਖਾਸ ਮਹਿਮਾਨਾਂ ਨੇ ਵੀ ਜੁੜਨਾ ਹੈ ਜਿਵੇਂ ਕਿ ਲੋਕ ਗੀਤਾਂ ਦੀ ਜਿਹੜੀ ਕੜੀ ਸ਼ੁਰੂ ਕੀਤੀ ਹੋਈ ਹੈ ਓਹਦੇ ਨਾਲ ਰਿਲੇਟਡ ਅੱਜ ਸਾਡੇ ਨਾਲ ਇੱਕ ਜਿਹੜੇ ਮਹਿਮਾਨ ਆ ਉਹ ਜੁੜ ਰਹੇ ਨੇ, ਕੁਲਦੀਪ ਕੌਰ ਜੀ। ਸੋ ਬੜਾ ਹੀ ਉਹਨਾਂ ਨੂੰ ਵੀ ਲੋਕ ਗੀਤਾਂ ਦਾ ਬੜਾ ਸ਼ੌਕ ਹੈ ਤੇ ਬੜੀ ਅੱਛੀ ਆਵਾਜ਼ ਦੇ ਵਿੱਚ ਉਹ ਪੁਰਾਣੇ ਲੋਕ ਗੀਤ ਉਸੇ ਲੈ ਉਸੇ ਸੁਰ ਦੇ ਵਿੱਚ ਉਹ ਗਾਉਂਦੇ ਨੇ। ਸੋ ਅੱਜ ਰਲ ਬੈਠ ਕੇ ਅਸੀਂ ਲੋਕ ਗੀਤਾਂ ਦੀਆਂ ਹੇਕਾਂ ਵੀ ਲਾਉਣੀਆਂ ਨੇ ਤੇ ਉਸ ਤੋਂ ਬਾਅਦ ਇੱਕ ਹੋਰ ਖਾਸ ਮੁਲਾਕਾਤ ਕਰਨੀ ਹੈ ਜੀ, ਉਹ ਵੀ ਮੈਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਅੱਗੇ ਜ਼ਰੂਰ ਦੱਸਾਂਗੀ। ਸੋ ਰਮਨਜੀਤ ਸਿੰਘ ਚੰਦੋਰੀਆ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਭ ਨੂੰ ਤੇ ਨਾਲ ਹੀ ਉਹਨਾਂ ਨੇ ਲਿਖਿਆ ਕਿ ਬਾਬਾ ਫਰੀਦ ਨੇ ਪੰਜਾਬੀ ਮੇਂ ਕਿਆ ਖੂਬ ਕਹਾ ਹੈ, ਵੇਖ ਫਰੀਦਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ। ਬਹੁਤ ਖੂਬ ਜੀ ਲਿਖਿਆ ਕਿ ਜਿਸ ਤਰ੍ਹਾਂ ਵੇਖ ਫਰੀਦਾ ਮਿੱਟੀ ਖੁੱਲੀ ਯਾਨੀ ਇੱਕ ਕਬਰ ਖੁੱਲੀ ਤੇ ਉਹਦੇ ਉੱਤੇ ਮਿੱਟੀ ਜਿਹੜੀ ਹੈ ਡੁੱਲੀ, ਉਹਨੂੰ ਇੱਕ ਜਿਹੜਾ ਕਹਿ ਲਓ ਕਿ ਮਰੇ ਹੋਏ ਇਨਸਾਨ ਦੀ ਹੈ। ਸੋ ਬਿਲਕੁਲ ਇਹ ਚੀਜ਼ਾਂ ਜੀ ਜੇ ਅਸੀਂ ਆਪਣੇ ਜ਼ਿੰਦਗੀ ਦੇ ਵਿੱਚ ਨਾਲ ਕਹਿੰਦੇ ਕਿ ਮਰਨ ਮਰਾਉਣ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਪਰ ਇੱਕ ਮੌਤ ਨੂੰ ਜੇ ਅਸੀਂ ਯਾਦ ਰੱਖੀਏ ਤੇ ਮੈਨੂੰ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਅਸੀਂ ਮਾੜੇ ਕੰਮ ਕਰਨ ਤੋਂ ਗੁਰੇਜ਼ ਕਰਾਂਗੇ ਤੇ ਜ਼ਰੂਰ ਹੀ ਸੋਚਾਂਗੇ। ਅੱਗੇ ਇਹਨਾਂ ਨੇ ਹੋਰ ਦੋਹੇ ਕੁਛ ਇਸੇ ਤਰ੍ਹਾਂ ਲਿਖ ਕੇ ਭੇਜੇ ਨੇ, ਮਿੱਟੀ ਹੱਸੇ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋਵੇ, ਨਾ ਕਰ ਬੰਦਿਆ ਮੇਰੀ ਮੇਰੀ ਨਾ ਏ ਤੇਰੀ ਨਾ ਏ ਮੇਰੀ, ਤੇ ਚਾਰ ਦਿਨਾਂ ਦਾ ਮੇਲਾ ਦੁਨੀਆਂ ਫਿਰ ਮਿੱਟੀ ਦੀ ਬਣ ਗਈ ਢੇਰੀ, ਨਾ ਏ ਨਾ ਕਰ ਇੱਥੇ ਹੇਰਾ ਫੇਰੀ। ਬਿਲਕੁਲ ਜੀ, ਸੋ ਮਿੱਟੀ ਨਾਲ ਨਾ ਧੋਖਾ ਕਰ ਤੂੰ, ਤੂੰ ਵੀ ਮਿੱਟੀ ਮੈਂ ਵੀ ਮਿੱਟੀ, ਜਾਤ ਪਾਤ ਦੀ ਗੱਲ ਨਾ ਕਰ ਤੂੰ, ਜਾਤ ਵੀ ਮਿੱਟੀ ਤੇ ਪਾਤ ਵੀ ਮਿੱਟੀ, ਜਾਤ ਸਿਰਫ ਖੁਦਾ ਦੀ ਉੱਚੀ ਬਾਕੀ ਸਭ ਕੁਝ ਮਿੱਟੀ ਮਿੱਟੀ। ਬਹੁਤ ਪਿਆਰੇ ਜੀ, ਬਹੁਤ ਹੀ ਪਿਆਰੇ ਪਿਆਰੇ ਵਿਚਾਰ ਜਿਹੜੇ ਤੁਸੀਂ ਕੱਢ ਕੇ ਸਾਂਝੇ ਕਰਦੇ ਹੋ। ਸੋ ਬਿਲਕੁਲ ਜੀ, ਇਹ ਹੀ ਗੱਲ ਹੈ ਕਿ ਜੇ ਤੁਸੀਂ ਆਪਣੀ ਹੋਮੇ ਹੀ ਤਿਆਗ ਦੋ, ਜੇ ਇਹੀ ਸੋਚੋ ਕਿ ਮੈਂ ਕੁਝ ਨਹੀਂ, ਮੇਰਾ ਮੇਰੇ ਵਿੱਚ ਜੋ ਕੁਝ ਹੈ ਉਹ ਸਭ ਉਸਦਾ ਹੀ, ਉਸ ਪਰਮਾਤਮਾ ਦਾ ਹੀ ਹੈ, ਤੇ ਜ਼ਿੰਦਗੀ ਦੇ ਵਿੱਚ ਅਸੀਂ ਜਿਹੜੀ ਇਹ ਹੋਮੇ ਲੈ ਕੇ ਇਹ ਈਗੋ ਦੇ ਨਾਲ ਬੱਝੇ ਹੋਏ ਬਾਕੀ ਵਿਕਾਰ ਲੈ ਕੇ ਤੁਰਦੇ ਹਾਂ, ਸੋ ਉਹ ਘੱਟ ਸਕਦੇ ਆ ਤੇ ਜ਼ਿੰਦਗੀ ਹਲਕੀ ਫੁਲਕੀ ਹੋ ਸਕਦੀ ਹੈ। ਸੋ ਜੀ, ਪਤਾ ਹੈ ਬੜੀਆਂ ਔਖੀਆਂ ਚੀਜ਼ਾਂ ਜ਼ਿੰਦਗੀ ਜਿਉਂਦੇ ਹੋਏ, ਪਰ ਕੋਸ਼ਿਸ਼ ਜ਼ਰੂਰ ਕਰਦੇ ਰਹਿਣਾ ਚਾਹੀਦਾ। ਤੇ ਨਾਲ ਹੀ ਜੀ ਇਹਨਾਂ ਨੇ ਸੁਦੇਸ਼ ਕੁਮਾਰੀ ਦਾ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ, ਮੁੜਦੇ ਪੈਰਾਂ ਦੇ। ਸੋ ਜੀ, ਸੁਦੇਸ਼ ਕੁਮਾਰੀ ਦਾ ਇਹ ਗੀਤ ਕੋਸ਼ਿਸ਼ ਕਰਦੇ ਆ ਪ੍ਰੋਗਰਾਮ ਦੇ ਵਿੱਚ ਚਲਾਉਣ ਦੀ। ਸੋ ਪ੍ਰੋਗਰਾਮ ਚ ਸਾਂਝ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ, ਤੇ ਜਿਹੜੇ ਫਰੀਦ ਜੀ ਦੇ ਤੁਸੀਂ ਸਲੋਕ ਸਾਡੇ ਨਾਲ ਸਾਂਝੇ ਕੀਤੇ ਦੋਹੇ, ਉਹਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ। ਰਾਜਵਿੰਦਰ ਸਿੰਘ ਹੁਣਾਂ ਨੇ ਵੀ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਹੈ ਤੇ ਸਤਿ ਸ੍ਰੀ ਅਕਾਲ ਬੁਲਾ ਰਹੀ ਹੈ ਤੇ ਬੁਲਾ ਰਹੇ ਨੇ, ਤੇ ਨਾਲ ਹੀ ਇੱਕ ਫੋਟੋ ਮੈਸੇਜ ਇਹਨਾਂ ਨੇ ਭੇਜਿਆ ਹੈ। ਵਿਚਾਰ ਇਸ ਤਰ੍ਹਾਂ ਹੈ, ਪਾਣੀ ਦੀ ਇੱਕ ਬੂੰਦ ਗਰਮ ਤਵੇ ਤੇ ਪਵੇ ਤਾਂ ਮਿੱਟੀ ਮਿੱਟ ਜਾਂਦੀ ਹੈ, ਪਾਣੀ ਦੀ ਇੱਕ ਬੂੰਦ ਗਰਮ ਤਵੇ ਤੇ ਪਵੇ ਤਾਂ ਮਿੱਟ ਜਾਂਦੀ ਹੈ, ਕਮਲ ਦੇ ਪੱਤੇ ਤੇ ਡਿੱਗੇ ਤੇ ਮੋਤੀ ਦੀ ਤਰ੍ਹਾਂ ਚਮਕਣ ਲੱਗ ਜਾਂਦੀ ਹੈ, ਸੀਪ ਵਿੱਚ ਆਵੇ ਤਾਂ ਖੁਦ ਮੋਤੀ ਬਣ ਜਾਂਦੀ ਹੈ, ਪਾਣੀ ਦੀ ਬੂੰਦ ਤਾਂ ਉਹੀ ਹੈ ਬਸ ਸੰਗਤ ਦਾ ਫਰਕ ਹੈ। ਬਿਲਕੁਲ ਜੀ, ਸੰਗਤ ਦਾ ਜਿਹੜਾ ਬਹੁਤ ਫਰਕ ਰਹਿੰਦਾ ਹੈ ਤੇ ਸਟਰੋਂਗਲੀ ਬਿਲੀਵ ਕਰਦੇ ਅਸੀਂ ਸਾਰੇ। ਸੋ ਕਹਿੰਦੇ ਕਿ ਜਿਹੋ ਜਿਹੀ ਸੰਗਤ ਉਦਾਂ ਦੀ ਰੰਗਤ, ਸੋ ਸੰਗਤ ਦਾ ਰੰਗ ਜਿਹੜਾ ਉਹ ਜਲਦੀ ਚੜ ਜਾਂਦਾ ਹੈ। ਸੋ ਸਤ ਸੰਗ ਉਹੀ ਹੁੰਦਾ ਜਿੱਥੇ ਬੈਠ ਕੇ ਚੰਗੀਆਂ ਗੱਲਾਂ ਕੀਤੀਆਂ ਜਾਣ, ਚੰਗੇ ਵਿਚਾਰ ਕੀਤੇ ਜਾਣ। ਸੋ ਜੀ, ਇਹ ਵੀ ਇੱਕ ਸਤਸੰਗ ਹੀ ਹੋ ਨਿਬੜਦਾ ਹੈ ਇਹੋ ਜਿਹੇ ਚੰਗੇ ਚੰਗੇ ਪਿਆਰੇ ਪਿਆਰੇ ਵਿਚਾਰਾਂ ਨਾਲ ਤੁਹਾਡਿਆਂ ਦੇ। ਸੋ ਕੋਸ਼ਿਸ਼ ਕਰੀਏ ਕਿ ਚੰਗੀ ਸੰਗਤ ਕਰ ਸਕੀਏ ਜ਼ਿੰਦਗੀ ਦੇ ਵਿੱਚ, ਔਰ ਚੰਗੇ ਜਿਹੜਾ ਸਾਡਾ ਸੋਸ਼ਲ ਸਰਕਲ ਕਹਿ ਲਓ ਜਾਂ ਫਰੈਂਡ ਸਰਕਲ ਹੈ, ਉਹ ਉਹੋ ਜਿਹਾ ਚੂਜ਼ ਕਰੀਏ ਜਿੱਥੇ ਬੈਠ ਕੇ ਅਸੀਂ ਕੋਈ ਪੋਜ਼ਿਟਿਵ ਗੱਲਾਂ ਕਰ ਸਕੀਏ, ਰਾਦਰ ਦੈਨ ਕੇ ਗੋਸਿਪ ਕਰੀ ਜਾਈਏ ਜਾਂ ਆਪਣੀ ਐਨਰਜੀ ਨੂੰ ਗਲਤ ਪਾਸੇ ਲਗਾਉਣ ਦੇ, ਚੰਗੇ ਪਾਸੇ ਲਗਾਈਏ। ਸੋ ਇਹਨਾਂ ਨੇ ਗੀਤ ਪਸੰਦ ਕੀਤਾ ਹੈ ਜੀ, ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜਿਹੜਾ ਗੀਤ ਸੁਣਾਇਆ ਸੀ ਮਾਨਜੀ ਤੇ ਜਗਜੀਤ ਫਿਲਮ ਦੇ ਵਿੱਚੋਂ। ਸੋ ਪ੍ਰੋਗਰਾਮ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਤੇ ਆਪਣਾ ਮੇਰੀਆਂ ਗੱਲਾਂ ਬਾਤਾਂ ਦੇ ਵਿੱਚ ਹੁੰਗਾਰੇ ਵੀ ਭਰਨੇ ਆ ਤੇ ਆਪਣੇ ਵਿਚਾਰ ਵੀ ਜਿਹੜੇ ਸਾਂਝੇ ਕਰੀ ਜਾਣੇ ਆ। ਸੋ ਧਨੀ ਸਾਹਿਬ ਵੀ ਜੁੜੇ ਨੇ ਜੀ, ਤੇ ਇਹਨਾਂ ਨੇ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਦਾ ਅਰਦਾਸ ਕੀਤੀ ਹੈ। ਕਹਿੰਦੇ ਮੇਰੇ ਮਾਲਕਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੀ, ਚਾਹੇ ਉਹ ਸਿੱਖ ਹਿੰਦੂ ਮੁਸਲਿਮ ਈਸਾਈ ਹੀ ਕਿਉਂ ਨਾ ਹੋਵੇ। ਸੋ ਬਿਲਕੁਲ ਜੀ, ਇਹ ਤੇ ਉੱਪਰ ਲੱਗੇ ਹੋਏ ਟੈਗ ਨੇ ਸਾਡੇ ਜਾਤਾਂ ਪਾਤਾਂ ਦੇ ਤੇ ਹੈ, ਤੇ ਅਸੀਂ ਸਾਰੇ ਉਹ ਅੱਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਸੋ ਉਸੇ ਨੂਰ ਦੇ ਵਿੱਚੋਂ ਨਿਕਲੇ ਹੋਏ ਆ। ਸੋ ਇਹ ਟੈਗ ਨੂੰ ਖਤਮ ਕਰਕੇ ਇਸ ਚੜ੍ਹਦੀ ਕਲਾ ਦੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਮੰਗਣੀ ਚਾਹੀਦੀ ਹੈ। ਸੋ ਜੀ ਦੇ ਨਾਲ ਹੀ ਲਿਖਿਆ, ਹੋਰ ਦੱਸੋ ਕੀ ਹਾਲ ਚਾਲ ਨੇ ਜੀ, ਬੜੇ ਪਿਆਰੇ ਜੇ ਅੰਦਾਜ਼ ਦੇ ਵਿੱਚ ਕਿਹਾ ਹੈ ਫੋਟੋ ਮੈਸੇਜ ਦੇ ਨਾਲ। ਸੋ ਬਿਲਕੁਲ ਜੀ, ਹਾਲ ਚਾਲ ਬਹੁਤ ਵਧੀਆ, ਤੁਹਾਨੂੰ ਦੱਸਿਆ ਕਿ ਬੁੱਧਵਾਰ ਨੂੰ ਤੇ ਵੈਸੇ ਹੀ ਮੇਰੇ ਹਾਲ ਜ਼ਿਆਦਾ ਵਧੀਆ ਹੋ ਜਾਂਦੇ ਨੇ ਤੁਹਾਡੇ ਸਾਰਿਆਂ ਨਾਲ ਬੈਠ ਕੇ। ਤੇ ਜ਼ਾਹਿਦ ਜੱਟ ਹੁਣਾਂ ਨੇ ਵੀ ਜੀ ਜਿਹੜੇ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਹੈ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸੋ ਬਹੁਤ ਬਹੁਤ ਸ਼ੁਕਰੀਆ ਜੀ। ਤੇ ਈਮੇਲ ਆਈ ਹੈ ਜੀ ਸਾਨੂੰ ਹਰਦੇਵ ਸਿੰਘ ਹੁਣਾਂ ਦੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਕਹਿੰਦੇ ਸਾਰੇ ਸੁਖਪ੍ਰੀਤ ਜੀ ਤੇ ਹਰਮਨ ਰੇਡੀਓ ਦੀ ਟੀਮ ਨੂੰ ਸਤਿ ਸ੍ਰੀ ਅਕਾਲ ਸੋ ਬਹੁਤ ਬਹੁਤ ਸ਼ੁਕਰੀਆ ਜੀ ਕੋਲੈਂਬਲੀ ਨਿਊ ਸਾਊਥ ਵੇਲ ਤੋਂ ਇਹਨਾਂ ਨੇ ਦੱਸਿਆ ਕਿ ਅੱਜ ਦਾ ਟੈਂਪਰੇਚਰ ਜਿਹੜਾ ਉਹ 35 degrees ਤੱਕ ਉਹ ਹੋਏਗਾ ਸੋ ਬਿਲਕੁਲ ਜੀ ਗਰਮੀ ਅੱਜ ਇੱਥੇ ਐਡੀਲੈਂਡ ਦੇ ਵਿੱਚ ਵੀ ਕਾਫੀ ਹੋ ਜਾਣੀ ਹੈ ਜਿਹੜਾ ਤਾਪਮਾਨ ਹੈ ਕੋਈ 36-37 degrees ਤੱਕ ਚੜਨਾ ਹੈ ਸੋ ਮੌਸਮ ਦੇ ਰੰਗ ਨੇ ਜੀ ਕਦੀ ਧੁੱਪ ਤੇ ਕਦੀ ਛਾਂ ਕਦੀ ਮੀਂਹ ਸੋ ਹਰ ਤਰ੍ਹਾਂ ਦੇ ਮੌਸਮ ਨੂੰ ਅਸੀਂ ਇੱਥੇ ਮਾਣਦੇ ਹਾਂ ਤੇ ਨਾਲ ਹੀ ਅਸੀਂ ਹੁਣ ਜਿਹੜੇ ਗੀਤ ਸੰਗੀਤ ਹੈ ਉਹਨਾਂ ਨੂੰ ਵੀ ਮਾਨਣਾ ਹੈ ਮਾਰਚ ਦਾ ਮਹੀਨਾ ਜੀ ਆਪਣੇ ਨਵੇਂ ਨਵੇਂ ਰੰਗ ਲੈ ਕੇ ਸਾਡੀ ਜ਼ਿੰਦਗੀ ਦੇ ਵਿੱਚ ਆ ਚੁੱਕਾ ਹੈ ਸੋ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਪਤਝੜ ਦੀ ਜਿਹੜੀ ਰੁੱਤ ਹੈ ਸ਼ੁਰੂ ਹੋ ਗਈ ਹੈ ਵੈਸੇ ਮੈਂ ਕੱਲ ਦੱਸਾਂ ਮੈਨੂੰ ਨਾ ਐਡੀ ਵੈਸੇ ਤੇ ਸਪਰਿੰਗ ਸੀਜ਼ਨ ਬੜਾ ਪਸੰਦ ਹੁੰਦਾ ਸਾਰਿਆਂ ਨੂੰ ਇਸ ਵੇਲੇ ਬਸੰਤ ਚੱਲ ਰਹੀ ਹੈ ਬਹਾਰ ਚੱਲ ਰਹੀ ਹੈ ਇੰਡੀਆ ਦੇ ਵਿੱਚ ਤੇ ਆਸਟ੍ਰੇਲੀਆ ਦੇ ਵਿੱਚ ਪਤਝੜ ਚੱਲ ਰਹੀ ਹੈ ਪਰ ਇੱਥੇ ਦੀ ਪਤਝੜ ਵੀ ਬੜੀ ਕਮਾਲ ਦੀ ਹੁੰਦੀ ਹੈ ਮੈਨੂੰ ਬੜਾ ਪਸੰਦ ਹੈ ਮੌਸਮ ਵੀ ਇੱਥੇ ਹਰੇ ਹਰੇ ਪੱਤੇ ਆਪਣਾ ਰੰਗ ਬਦਲਣਾ ਸ਼ੁਰੂ ਕਰ ਦਿੰਦੇ ਨੇ ਤੇ ਬੜੇ ਪਿਆਰੇ ਲੱਗਦੇ ਆ ਨਾ ਕੁਦਰਤ ਦੀਆਂ ਕਿੰਨੀਆਂ ਹੀ ਸ਼ੇਡਸ ਤੁਸੀਂ ਦੇਖ ਸਕਦੇ ਹੋ ਹਰੇ ਲਾਲ ਪੀਲੇ ਭੂਰੇ ਰੰਗਾਂ ਦੇ ਪੱਤੇ ਤੇ ਆਪਣੀਆਂ ਟਾਹਣੀਆਂ ਨੂੰ ਅਲਵਿਦਾ ਕਹਿੰਦੇ ਉਹ ਸੁੱਕੇ ਪੱਤੇ ਜੋ ਹਵਾ ਦੇ ਕਿਸੇ ਤੇਜ਼ ਬੁੱਲੇ ਦੇ ਨਾਲ ਝੜ ਜਾਂਦੇ ਨੇ ਤੇ ਪਿੱਛੇ ਛੱਡ ਜਾਂਦੇ ਨੇ ਲੁੰਡ ਪੁੰਡ ਹੋਈਆਂ ਟਾਹਣੀਆਂ ਨੂੰ ਇੱਕ ਨਵੀਂ ਉਮੀਦ ਦੇ ਨਾਲ ਜਿਨ੍ਹਾਂ ਨੇ ਸਰਦੀਆਂ ਦੀ ਠੰਡ ਤੋਂ ਬਾਅਦ ਫਿਰ ਪੁੰਗਰ ਪੈਣਾ ਹੈ ਨਵੀਆਂ ਕਰੂੰਬਲਾਂ ਦੇ ਨਾਲ ਸੋ ਕੁਦਰਤ ਆਪਣੇ ਹਰ ਅੰਦਾਜ਼ ਵਿੱਚ ਇਨਸਾਨ ਨੂੰ ਜ਼ਿੰਦਗੀ ਜੀਣ ਦਾ ਫਲ ਸਿਖਾਉਂਦੀ ਹੈ ਰਾਤ ਤੋਂ ਬਾਅਦ ਦਿਨ ਤੇ ਬਸੰਤ ਤੋਂ ਬਾਅਦ ਪਤਝੜ ਦੁੱਖ ਤੋਂ ਬਾਅਦ ਸੁੱਖ ਤੇ ਜਨਮ ਤੋਂ ਬਾਅਦ ਮੌਤ ਬਿਲਕੁਲ ਜੀ ਜ਼ਿੰਦਗੀ ਇੱਕ ਨੇ ਪਰ ਜ਼ਿੰਦਗੀ ਦੇ ਪਹਿਲੂ ਹਰ ਹਾਲ ਦੇ ਵਿੱਚ ਦੋ ਹੀ ਰਹਿੰਦੇ ਨੇ ਸੋ ਜ਼ਿੰਦਗੀ ਤੇ ਕੋਈ ਵੀ ਦੌਰ ਚੱਲ ਰਿਹਾ ਹੋਵੇ ਖਿੜੇ ਮੱਥੇ ਕਬੂਲੀਏ ਉਹਨੂੰ ਕੋਈ ਵੀ ਮੌਸਮ ਚੱਲ ਰਿਹਾ ਆਲਾ ਦੁਆਲਾ ਦੇਖੀਏ ਉਸ ਕੁਦਰਤ ਦਾ ਸ਼ੁਕਰ ਕਰੀਏ ਜਿਸਨੇ ਇਹ ਪਿਆਰੀ ਜਿਹੀ ਨਜ਼ਾਰੇ ਸਾਡੇ ਲਈ ਰੱਖੇ ਹੋਏ ਨੇ ਸੋ ਇਸ ਸਵੇਰ ਨੂੰ ਮਾਣਦੇ ਆ ਤੇ ਨਾਲ ਹੀ ਸੁਣਦੇ ਆ ਜੀ ਇਹ ਪਿਆਰਾ ਜਿਹਾ ਗੀਤ
ਪਤਝੜ ਸਾਵਨ ਬਸੰਤ ਬਹਾਰ ਪਤਝੜ ਸਾਵਨ ਬਸੰਤ ਬਹਾਰ ਇੱਕ ਬਰਸ ਕੇ ਮੌਸਮ ਚਾਰ ਮੌਸਮ ਚਾਰ ਮੌਸਮ ਚਾਰ ਪਾਂਚਵਾਂ ਮੌਸਮ ਪਿਆਰ ਕਾ ਇੰਤਜ਼ਾਰ ਕਾ ਪਾਂਚਵਾਂ ਮੌਸਮ ਪਿਆਰ ਕਾ ਪਤਝੜ ਸਾਵਨ ਬਸੰਤ ਬਹਾਰ ਇੱਕ ਬਰਸ ਕੇ ਮੌਸਮ ਚਾਰ ਮੌਸਮ ਚਾਰ ਮੌਸਮ ਚਾਰ ਪਾਂਚਵਾਂ ਮੌਸਮ ਪਿਆਰ ਝੜ ਸਾਵਨ
चार मौसम चार
पांचवा मौसम प्यार का इंतजार का
पांचवा मौसम प्यार का इंतजार का
पतझड़ का
बसंत बहार
दिल तरसे
प्यार के मौसम में दिल तरसे
मेरे गले में अपनी नजर से
मेरे गले में अपनी नजर से
डाल दा तू पतझड़ सावन बसंत बहार
पतझड़ सावन बसंत बहार
एक बरस के मौसम चार मौसम चार मौसम चार पांचवा मौसम प्यार
जी एक बरस के मौसम चार सो बिल्कुल जी मौसम जेड़ा इत्थे आस्ट्रेलिया दे विच ऑफिशियली पतझड़ शुरू हो गया है सो पतझड़ दे मौसम नूं असीं मानना शुरू कर देना हुण और मौसम जिवें मैं पहले ही दस्सिया कि इत्थे जदों पतझड़ दा मौसम शुरू हुंदा है ते पता लग जांदा आले दुआले बिल्कुल के जिहड़े पत्ते आ ओह रंग बदलना शुरू कर दिंदे आ जां टाणियां तों डिगणा शुरू कर दिंदे ने सो बड़ा ही प्यारा जिहा नजारा पतझड़ दा वी हुंदा है सो हर मौसम दी अपनी खासियत है जी गर्मी होवे सर्दी होवे बसंत होवे या पतझड़ होवे किसी भी हाल दे विच जिंदगी नूं खुशी खुशी जीना चाहिदा और इस कुदरत दीआं जिहड़ीआं नियामतां है इस कुदरत दी सुंदरता नूं मानना चाहिदा सो अज एडिलेड दे विच मैं जिहड़ा ओह गर्मी नूं माणांगी जरूरी क्योंकि जी जिहड़ा तापमान दा पारा मैं पहलां वी दस्सिया कि अज 36-37 तक चढ़ना है सो गर्मी चंगी हो जाणी है एडिलेड दे विच मौसम दा जी पता नहीं लगदा कुछ बड़ा ही अनप्रडिक्टेबल जिहा रहिंदा कि कदी दो दिन ठंड हो जाती है दो दिन गर्मी हो जाती है सो पर वधिया है जी जिस हाल च परमात्मा रखे बड़ा प्यारा जे अज वी सवेर बड़ी सोहणी जी चढ़ी हुई है सो सवेर तो ही लग रहा है गर्मी जेड़ी वधनी है धूप तेज हैगी है बाहर दिन अज साफ ही रहना है सिडनी दे विच पर जी अज इस तो बिलकुल उलट अज झड़ी जेड़ी है मेनू लगता कि हुण भी मीह पै रहा होना है सिडनी दे विच ही लगी रहनी है इसे तरह तापमान जेड़ा 22 degrees तक जाना है सो सिडनी वाले अज मीह नूं इंजॉय करनगे जी मेलबर्न दे विच भी तापमान जेड़ा साफ रहेगा अज ते जेड़ा तापमान है वध तों वध 32 degrees तक जाएगा ब्रिस्बेन दे विच मीह दे अज पूरे आसार बड़े होए ने मीह उत्थे ब्रिस्बेन दे विच पैणा ही है अज ते तापमान जेड़ा ओह 28 degrees तक जाना है सो बड़ा वधिया जिहा दिन ब्रिस्बेन दे विच भी चढ़िया होना है जी सो ब्रिस्बेन वाले अज मीह नूं इंजॉय करो तुसी ते पर्थ दे वालिया ने अज गर्मी नूं इंजॉय करना है साडे एडिलेड वालिया वांग सो पर्थ दे विच भी जेड़ा तापमान है वध तों वध 36 degrees तक जाना है ते सूरज ही खुल के चमकना है अज पर्थ वालिया ने भी हंडाउणी है सो ਇਹ ਕਿਸੇ ਵੀ ਮੌਸਮ ਨੂੰ ਹੰਡਾਈਏ ਜੀ ਉਸ ਪਰਮਾਤਮਾ ਨੂੰ ਯਾਦ ਰੱਖੀਏ ਤੇ ਨਾਲ ਦੀ ਨਾਲ ਯਾਦ ਰੱਖੋ ਕਿ ਮੈਸੇਜਸ ਤੁਸੀਂ ਪ੍ਰੋਗਰਾਮ ਦੇ ਵਿੱਚ ਕਰਨੇ ਨੇ ਕਿਉਂਕਿ ਤੁਹਾਡੇ ਮੈਸੇਜਸ ਤੋਂ ਬਿਨਾਂ ਤੇ ਪ੍ਰੋਗਰਾਮ ਦੀ ਫਿਰ ਉਹ ਗੱਲ ਨਹੀਂ ਬਣਦੀ ਜੀ ਤੁਹਾਡੇ ਮੈਸੇਜਸ ਹੀ ਚਾਰ ਚੈਨਲ ਆਉਂਦੇ ਨੇ ਪ੍ਰੋਗਰਾਮ ਨੂੰ ਸੋ ਪ੍ਰੋਗਰਾਮ ਵਿੱਚ ਕੀ ਸੁਣਨਾ ਚਾਹੁੰਦੇ ਹੋ ਕੀ ਵੰਨਗੀ ਚਾਹੁੰਦੇ ਹੋ ਤੁਸੀਂ ਆਪਣੇ ਸੁਨੇਹਾ ਰਾਹੀਂ ਸਾਨੂੰ ਦੱਸਦੇ ਰਿਹਾ ਕਰੋ ਤੁਹਾਡੀ ਫੀਡਬੈਕ ਬੜੀ ਜ਼ਰੂਰੀ ਹੁੰਦੀ ਹੈ ਜੀ ਤੇ ਅੱਜ ਪ੍ਰੋਗਰਾਮ ਦੇ ਵਿੱਚ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇੱਕ ਖਾਸ ਮੁਲਾਕਾਤ ਕਰਨੀ ਹੈ ਅਸੀਂ ਕੁਲਦੀਪ ਹੁਣਾਂ ਨਾਲ ਤੇ ਉਹ ਵੀ ਜਲਦੀ ਹੀ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਜੁੜਨਗੇ। ਸੋ ਜੀ ਗੁਰਪ੍ਰੀਤ ਕੌਰ ਹੁਣਾਂ ਨੇ ਪ੍ਰੋਗਰਾਮ ਦੇ ਵਿਚ ਈਮੇਲ ਦੇ ਜ਼ਰੀਏ ਸਾਂਝ ਜਿਹੜੀ ਬਣਾਈ ਹੈ ਤੇ ਉਹਨਾਂ ਨੇ ਕਿਹਾ ਕਿ ਆਈ ਲਾਈਕ ਪੰਜਾਬੀ ਵਿਰਸਾ ਤੇ ਪੰਜਾਬੀ ਬੋਲੀਆਂ ਕਹਿੰਦੇ ਦੱਸੋ। ਸੋ ਜ਼ਰੂਰ ਗੁਰਪ੍ਰੀਤ ਜੀ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਹੈ ਤੇ ਬੋਲੀਆਂ ਅੱਜ ਅਸੀਂ ਜ਼ਰੂਰ ਪ੍ਰੋਗਰਾਮ ਦੇ ਵਿਚ ਪਾਉਣੀਆਂ ਨੇ, ਸੁਣਨੀਆਂ ਵੀ ਹੈ ਤੇ ਸੁਣਾਉਣੀਆਂ ਵੀ ਹੈ। ਸੋ ਮੈਂ ਵੀ ਸੁਣਾਉਣੀਆਂ ਤੇ ਮੈਂ ਤੁਹਾਡੇ ਤੋਂ ਵੀ ਸੁਣਨੀਆਂ। ਸੋ ਆਪਣੀ ਕੋਈ ਵੀ ਜਿਹੜੀ ਫੇਵਰੇਟ ਬੋਲੀ ਹੈ ਉਹ ਅੱਜ ਤੁਸੀਂ ਸਾਨੂੰ ਜ਼ਰੂਰ ਦੱਸਣੀ ਹੈ ਤੇ ਉਸ ਤੋਂ ਇਲਾਵਾ ਅਸੀਂ ਗੱਲ ਕਰਨੀ ਹੈ ਜੀ ਮੇਨਲੀ ਅਸੀਂ ਬਾਕੀ ਤਕਰੀਬਨ ਬਾਕੀ ਪਹਿਲੂਆਂ ਤੇ ਲੋਕ ਗੀਤਾਂ ਤੇ ਝਾਤ ਮਾਰ ਲਈ ਸੀ, ਪਰ ਜਿਹੜਾ ਇੱਕ ਵਿਆਹ ਦੇ ਰਸਮਾਂ ਦੇ ਨਾਲ ਬੱਜੇ ਗੀਤ ਹੁੰਦੇ ਨੇ ਉਹਨਾਂ ਨੂੰ ਮੈਂ ਰੱਖਿਆ ਹੋਇਆ ਸੀ। ਸੋ ਅੱਜ ਕੁਲਦੀਪ ਜੀ ਆਉਣਗੇ ਸਾਡੇ ਨਾਲ ਤੇ ਉਹਨਾਂ ਨਾਲ ਬੈਠ ਕੇ ਅਸੀਂ ਗੱਲ ਕਰਨੀ ਹੈ। ਸੋ ਕਈ ਰੂਪ ਹੁੰਦੇ ਸੀ ਜੀ ਪੰਜਾਬ ਦੇ ਲੋਕ ਗੀਤਾਂ ਦੇ ਜਦੋਂ ਵਿਆਹ ਦੀਆਂ ਰਸਮਾਂ ਸ਼ੁਰੂ ਹੁੰਦੀਆਂ ਸੀ। ਸੋ ਉਹ ਵੱਖਰੇ ਵੱਖਰੇ ਕਿਹੜੇ ਇਹੋ ਜਿਹੇ ਰੂਪ ਨੇ ਉਹਨਾਂ ਤੇ ਝਾਤ ਮਾਰਨੀ ਹੈ ਤੇ ਉਹ ਸਾਰਿਆਂ ਦੀਆਂ ਅਸੀਂ ਗੱਲਾਂ ਬਾਤਾਂ ਕਰਨੀਆਂ ਨੇ ਤੇ ਰਲ ਬੈਠ ਕੇ ਰੌਣਕਾਂ ਲਾਉਣੀਆਂ। ਅਸੀਂ ਹਰਮਨ ਰੇਡੀਓ ਦੇ ਵਿਹੜੇ ਦੇ ਵਿੱਚ ਵਿਆਹ ਵਰਗਾ ਮਾਹੌਲ ਕਰ ਦੇਣਾ। ਸੋ ਤੁਹਾਡੇ ਸਾਰਿਆਂ ਦਾ ਸਾਥ ਜ਼ਰੂਰੀ ਹੈ ਜੀ। ਸੋ ਤੁਹਾਨੂੰ ਸਾਰਿਆਂ ਨੂੰ ਅੱਜ ਗਾਉਣ ਦਾ ਸੱਦਾ ਹੈ ਲਹਿਰਾ ਪ੍ਰੋਗਰਾਮ ਦੇ ਵਿੱਚ। ਸੋ ਤੁਸੀਂ ਸਾਰਿਆਂ ਨੇ ਆਉਣਾ। ਹਾਂ ਇੱਕ ਗੱਲ ਹੈ ਵੀ ਮੈਂ ਪਤਾਸੇ ਆ ਉਹ ਜਿਹੜੀਆਂ ਟਿੱਕੀਆਂ ਦਿੰਦੇ ਹੁੰਦੇ ਆ ਉਹ ਤੇ ਨਹੀਂ ਦੇ ਸਕਦੀ, ਪਰ ਉਹ ਮਿੱਠੀਆਂ ਮਿੱਠੀਆਂ ਗੱਲਾਂ ਜਿਹੜੀਆਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਹੋਣੀਆਂ ਪਤਾਸਿਆਂ ਵਰਗੀਆਂ। ਸੋ ਸਾਂਝ ਜਿਹੜੀ ਤੁਸੀਂ ਬਣਾਈ ਰੱਖਣੀ ਹੈ ਤੇ ਪ੍ਰੋਗਰਾਮ ਦੇ ਵਿੱਚ ਜੀ ਜਿਹੜੇ ਗੀਤਾਂ ਦੀ ਫਰਮਾਇਸ਼ ਸਾਨੂੰ ਆਈ ਹੋਈ ਹੈ ਸੋ ਉਹ ਗੀਤ ਜਿਹੜੇ ਸੰਗੀਤ ਸੰਗੀਤ ਵੀ ਪ੍ਰੋਗਰਾਮ ਦੇ ਵਿੱਚ ਨਾਲ ਦੀ ਨਾਲ ਚੱਲਣੇ ਆ। ਸੋ ਤੁਸੀਂ ਸੁਣੋ ਇਹ ਪਿਆਰਾ ਜਿਹਾ ਗੀਤ ਤੇ ਮੈਂ ਫਿਰ ਕੁਲਦੀਪ ਕੌਰ ਹੁਣਾਂ ਨੂੰ ਲੈ ਕੇ ਆਉਂਦੀ ਹਾਂ ਤੇ ਫਿਰ ਅਸੀਂ ਆਪਣੇ ਗਾਉਣ ਬਿਠਾਲਣ ਦਾ ਜਿਹੜਾ ਪ੍ਰੋਗਰਾਮ ਆ ਉਹ ਸ਼ੁਰੂ ਕਰਦੇ ਹਾਂ। ਸੋ ਤੁਸੀਂ ਸੁਣੋ ਜੀ ਇਹ ਗੀਤ ਤੇ ਮੈਂ ਕੁਲਦੀਪ ਹੁਣਾਂ ਨੂੰ ਲੈ ਕੇ ਆਈ।
ਪੁੱਤਾਂ ਆ ਜਾਵੇ ਘਰੇ ਤੂੰ ਹੋ ਗਈਆਂ ਕਮਾਈਆਂ ਬਹੁਤ
ਹੀ ਖੂਬਸੂਰਤ ਆਵਾਜ਼ ਔਰ ਬਹੁਤ ਹੀ ਖੂਬਸੂਰਤ ਜਿਹੜੀ ਵਰਡਿੰਗ ਸੀ ਗੀਤ ਦੀ। ਸੋ ਮੈਨੂੰ ਉਮੀਦ ਹੈ ਜੀ ਤੁਸੀਂ ਜ਼ਰੂਰ ਪਸੰਦ ਕੀਤਾ ਹੋਣਾ ਸੁਦੇਸ਼ ਕੁਮਾਰੀ ਦੀ ਆਵਾਜ਼ ਵਿੱਚ ਗਾਇਆ ਹੋਇਆ ਹੈ। ਬੜਾ ਹੀ ਰੂਹ ਨਾਲ ਗਾਇਆ ਗੀਤ ਲੱਗ ਰਿਹਾ ਸੀਗਾ ਸਰ ਜੀ। ਰਮਨਜੀਤ ਚੰਦੋਰੀਆ ਹੁਣਾਂ ਦੀ ਫਰਮਾਇਸ਼ ਤੇ ਅਸੀਂ ਇਹ ਗੀਤ ਸੁਣਿਆ। ਸੋ ਚੰਦੋਰੀਆ ਸਾਹਿਬ ਬੜਾ ਹੀ ਪਿਆਰਾ ਗੀਤ ਸੀ, ਮੈਂ ਖੁਦ ਇਹਨੂੰ ਬਹੁਤ ਇੰਜੋਏ ਕੀਤਾ। ਸੋ ਉਮੀਦ ਹੈ ਜੀ ਤੁਸੀਂ ਸਾਰਿਆਂ ਨੇ ਵੀ ਆਨੰਦ ਮਾਣਿਆ ਹੋਣਾ ਤੇ ਆਨੰਦ ਅਸੀਂ ਸਾਰੇ ਮਾਣ ਰਹੇ ਹਾਂ ਅੱਜ ਦੀ ਸਵੇਰ ਦਾ ਤੇ ਨਾਲ ਹੀ ਤੁਹਾਡੀਆਂ ਗੱਲਾਂ ਬਾਤਾਂ ਦਾ ਮੈਂ ਆਨੰਦ ਮਾਣ ਰਹੀ ਹਾਂ ਤੇ ਉਮੀਦ ਕਰਦੀ ਹਾਂ ਜੀ ਪ੍ਰੋਗਰਾਮ ਨੂੰ ਤੁਸੀਂ ਵੀ ਸਾਰੇ ਮਾਣ ਰਹੇ ਹੋਵੋਗੇ। ਸੋ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਮੈਂ ਗਾਉਣ ਦਾ ਸੱਦਾ ਤੁਹਾਨੂੰ ਸਾਰਿਆਂ ਨੂੰ ਦਿੱਤਾ ਹੋਇਆ ਹੈ। ਸੋ ਅੱਜ ਹਰਮਨ ਰੇਡੀਓ ਉੱਤੇ ਅਸੀਂ ਗਾਉਣ ਬਿਠਾਲੇ ਹੋਏ ਨੇ, ਗਾਉਣ ਬਿਠਾਲੀਆਂ ਹੋਈਆਂ ਕਹਿੰਦੇ ਹੁੰਦੇ ਆ ਨਾ ਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਸੱਦੇ ਦੇਣ ਚਾਹੀਦੇ ਹੁੰਦੇ ਸੀ। ਸੋ ਅੱਜ ਉਹ ਵਾਲਾ ਮਾਹੌਲ ਅਸੀਂ ਬਣਾਉਣਾ ਹੈ ਤੇ ਤੁਸੀਂ ਸਾਰਿਆਂ ਨੇ ਵੀ ਨਾਲ ਜਿਹੜੀ ਸੁਰ ਦੇ ਸੁਰ ਮਿਲਾਉਣਾ ਹੈ ਸਾਡੇ। ਸੋ ਲੋਕ ਗੀਤਾਂ ਦੀ ਗੱਲ ਕਰੀਏ ਤੇ ਲੋਕ ਗੀਤ ਬਹੁਤ ਹੀ ਵਿਸ਼ਾਲ ਨੇ। ਮੈਨੂੰ ਲੱਗਦਾ ਕਿ ਜ਼ਿੰਦਗੀ ਦਾ ਕੋਈ ਹੋਰ ਪੱਖ ਐਡਾ ਵਿਸ਼ਾਲ ਨਹੀਂ ਹੋਣਾ ਜਿੰਨਾ ਸਾਡਾ ਲੋਕ ਸੰਗੀਤ ਵਿਸ਼ਾਲ ਹੈ। ਸੋ ਪੰਜਾਬੀ ਲੋਕ ਸਾਹਿਤ ਜਿਹੜਾ ਆ ਉਹ ਆਪਣੇ ਆਪ ਦੇ ਵਿੱਚ ਬਹੁਤ ਵਿਸ਼ਾਲ ਹੈ ਤੇ ਜਿਹੜੇ ਪੰਜਾਬੀ ਲੋਕ ਗੀਤ ਜਾਂ ਲੋਕ ਸੰਗੀਤ ਦੀ ਗੱਲ ਕਰੀਏ ਤੇ ਉਹਦੀ ਵਿਸ਼ਾਲਤਾ ਦੀਆਂ ਵੀ ਕੋਈ ਹੱਦਾਂ ਜਿਹੜੀਆਂ ਉਹ ਨਹੀਂ ਦਿਸਦੀਆਂ। ਸੋ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਲੋਕ ਗੀਤਾਂ ਬਾਰੇ ਗੱਲ ਕਰਨ ਲਈ ਇੱਕ ਬੜੇ ਹੀ ਪਿਆਰੇ ਜਿਹੇ ਮਹਿਮਾਨ ਕੁਲਦੀਪ ਕੌਰ ਸਾਡੇ ਨਾਲ ਅੱਜ ਜੁੜੇ ਨੇ, ਉਹਨਾਂ ਨੇ ਸਾਂਝ ਬਣਾਈ ਹੈ। ਸੋ ਅਸੀਂ ਰਲ ਮਿਲ ਕੇ ਅੱਜ ਪ੍ਰੋਗਰਾਮ ਦੇ ਵਿੱਚ ਰੌਣਕਾਂ ਲਾਉਣੀਆਂ ਹੈ। ਸੋ ਕੁਲਦੀਪ ਕੌਰ ਜੀ ਬਹੁਤ ਬਹੁਤ ਸਵਾਗਤ ਹੈ ਲਹਿਰਾਂ ਦੇ ਵਿੱਚ ਤੁਹਾਡਾ।
ਹਾਂਜੀ ਸੁਖਪ੍ਰੀਤ ਜੀ ਸਤਿ ਸ੍ਰੀ ਅਕਾਲ ਜੀ, ਪਹਿਲਾਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ। ਹਾਂਜੀ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ
ਜੀ। ਜੀ ਕੁਲਦੀਪ ਜੀ, ਸੋ ਜੀ ਕੁਲਦੀਪ ਜੀ ਪ੍ਰੋਗਰਾਮ ਦੇ ਵਿੱਚ ਮੈਨੂੰ ਦੋ ਤਿੰਨ ਪ੍ਰੋਗਰਾਮ ਹੋ ਗਏ ਨੇ ਜੋ ਲੋਕ ਸੰਗੀਤ ਦੀ ਕੜੀ ਜਿਹੜੀ ਮੈਂ ਸ਼ੁਰੂ ਕੀਤੀ ਹੋਈ ਹੈ ਇਹਦੇ ਵਿੱਚ ਅਸੀਂ ਵੱਖ ਵੱਖ ਲੋਕ ਗੀਤਾਂ ਦੇ ਬਾਰੇ ਜਿਹੜੀ ਨਜ਼ਰ ਮਾਰਦੇ ਰਹਿੰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਸੋਚਿਆ ਕਿ ਇਹੋ ਜਿਹੀ ਇੱਕ ਪਿਆਰੀ ਜਿਹੀ ਆਵਾਜ਼ ਜਿਹਦੇ ਵਿੱਚ ਉਹੀ ਲੋਕ ਗੀਤਾਂ ਦੀ ਰਮਜ਼ ਨੂੰ ਪਛਾਣਨ ਵਾਲੀ ਗੱਲ ਹੋਵੇ ਜਿਹਦੇ ਵਿੱਚ ਉਹ ਇੱਕ, ਕਿਉਂਕਿ ਸਮੇਂ ਦੇ ਨਾਲ ਨਾਲ ਕੁਲਦੀਪ ਜੀ ਜਿਹੜਾ ਗਾਣੇ ਆ ਸ਼ਾਇਦ ਉਹ ਤੇ ਚੱਲ ਰਹੇ ਪਰ ਉਹਨਾਂ ਨੂੰ ਗਾਉਣ ਦਾ ਇੱਕ ਜਿਹੜਾ ਪ੍ਰੋਪਰ ਸਟਾਈਲ ਹੁੰਦਾ, ਜਿਹੜਾ ਇੱਕ ਢੰਗ ਹੁੰਦਾ, ਪ੍ਰੋਪਰ ਹੈ ਨਾ ਤਰੀਕਾ ਜਿਹੜਾ, ਉਹ ਜਿਹੜਾ ਉਹ ਕਿਤੇ ਨਾ ਕਿਤੇ ਵਿਸਰਦਾ ਜਾ ਰਿਹਾ, ਉਹ ਬਦਲ ਰਿਹਾ ਆ ਬਿਲਕੁਲ। ਸੋ ਇਹਦੇ ਬਦਲਾਵ ਬਾਰੇ ਤੁਸੀਂ ਕੀ ਕਹੋਗੇ?
ਇਹਦੇ ਬਦਲਾਵ ਬਾਰੇ ਸੁਖਪ੍ਰੀਤ ਜੀ ਗੱਲ ਇਹ ਹੈ ਕਿ ਇਹ ਜਿੱਦਾਂ ਹੁਣ ਆਪਾਂ ਦੇਖ ਰਹੇ ਹਾਂ, ਅਸੀਂ ਤਾਂ ਇਹ ਚੀਜ਼ਾਂ ਮਤਲਬ ਬਚਪਨ ਤੋਂ ਹੰਢਾਈਆਂ ਨੇ, ਇਸ ਕਰਕੇ ਸਾਡੇ ਖੂਨ ਚ ਹੈਗੀਆਂ ਨੇ। ਬਦਲਾਅ ਦਾ ਕਾਰਨ ਏ ਇੱਕ ਤੇ ਮੇਰੇ ਖਿਆਲ 20-25 ਸਾਲਾਂ ਤੋਂ ਜਿਹੜਾ ਸ਼ਹਿਰੀਕਰਨ ਆ ਗਿਆ ਤੇ ਉਹਦੀ ਜਗ੍ਹਾ ਤੇ ਜਿੱਦਾਂ ਅੱਜ ਕੱਲ ਤੇ ਡੀਜੇ ਵਾਲਿਆਂ ਨੇ ਲੈ ਲਈਏ, ਕਹਿਣ ਨੂੰ ਤਾਂ ਅਸੀਂ ਲੇਡੀ ਸੰਗੀਤ ਕਹਿ ਦਿੰਦੇ ਆ ਪਰ ਉੱਥੇ ਬਾਜਰਾ ਵੀ ਹੁੰਦਾ ਨਾ, ਹੈਨਾ? ਤੇ ਸੋ ਇਸ ਕਰਕੇ ਹੁਣ ਨਵੀਂ ਜਨਰੇਸ਼ਨ ਨੂੰ ਜਿਹੜਿਆਂ ਨੇ ਇਹ ਚੀਜ਼ਾਂ ਦੇਖੀਆਂ ਨੀ ਉਹਨਾਂ ਨੂੰ ਅਸੀਂ ਦੋਸ਼ ਨੀ ਦੇ ਸਕਦੇ ਇਹਨਾਂ ਚੀਜ਼ਾਂ ਬਾਰੇ, ਦੋਸ਼ ਤਾਂ ਸਾਡਾ ਆਪਣਾ ਹੈਗਾ। ਤੇ ਬਸ ਬਦਲਾਅ ਤਾਂ ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਕੋਈ ਵੀ ਚਾਹੇ ਵਿਆਹ ਦਾ ਸਮੇਂ ਲੇਡੀ ਸੰਗੀਤ ਹੈ ਕੁਛ ਉੱਥੇ ਡੀਜੇ ਹੀ ਵੱਜਦਾ ਤੇ ਉਹ ਜਿਹੜੇ ਵਿਸਰ ਚੁੱਕੇ ਗੀਤ ਹੈ ਅਸਲ ਵਿੱਚ ਲੋਕ ਗੀਤ ਹੈ ਉਹ ਸਾਨੂੰ ਅੱਜ ਸੁਣਾਈ ਨਹੀਂ ਦਿੰਦੇ ਹੈਗੇ। ਪਹਿਲਾਂ ਸਮਿਆਂ ਦੇ ਵਿੱਚ ਇਹੀ ਹੁੰਦਾ ਸੀ ਕਿ ਕੁੜੀ ਦੇ ਵਿਆਹ ਤੇ ਜਿੱਦਾਂ ਸੁਹਾਗ ਗਾਏ ਜਾਂਦੇ ਸੀ ਬੈਠ ਕੇ 10-15 ਦਿਨ ਗਾਉਣ ਚੱਲਦਾ ਸੀ, ਮੁੰਡੇ ਦੇ ਵਿਆਹ ਤੇ ਜਿੱਦਾਂ ਘੋੜੀਆਂ ਗਾਈਆਂ ਜਾਂਦੀਆਂ ਸੀ ਤੇ ਨਾਲ ਨਾਲ ਗੀਤ ਹੋਰ ਹੁੰਦੇ ਸੀਗੇ। ਹਾਂਜੀ ਇਹ ਮਾਇਆ ਟੱਪੇ ਤੇ ਛੰਦ ਇਹ ਸਾਰੀਆਂ ਚੀਜ਼ਾਂ ਸਭ ਤੋਂ ਹੁਣ ਦਿਸ ਰਹੀਆਂ।
ਬਿਲਕੁਲ ਬਿਲਕੁਲ ਜੀ, ਪੱਛਮੀ ਕਰਨ ਦਾ ਜਿਹੜਾ ਜਿਹੜਾ ਪ੍ਰਭਾਵ ਜ਼ਿੰਦਗੀ ਦੇ ਸਾਡੇ ਹੋਰ ਰਹਿਣ ਸਹਿਣ ਤੇ ਜਿੱਥੇ ਪਿਆ ਉੱਥੇ ਨਾਲ ਦੀ ਨਾਲ ਸਾਡੇ ਜਿਹੜੇ ਲੋਕ ਗੀਤ ਆ ਉਹਨਾਂ ਤੇ ਵੀ ਜ਼ਰੂਰ ਸੱਟ ਵੱਜੀ ਹੈ ਬਿਲਕੁਲ। ਸੋ ਅੱਜ ਕੱਲ ਦਾ ਜਿਹੜਾ 뮤직 ਵੀ ਹੈ ਜੇ ਅਸੀਂ ਕਹੀਏ ਕਿ ਜਿਹੜੇ ਜਿਹੜੇ ਗਾਇਕ ਹੈਗੇ ਆ ਉਹ ਵੀ ਜੇ ਕੋਈ ਲੋਕ ਗੀਤ ਚੁੱਕਦੇ ਆ ਨਾ ਤੇ ਉਹਨੂੰ ਵੀ ਬੜਾ ਤੋੜ ਮਰੋੜ ਕੇ ਜਿਹੜਾ ਉਹ ਪੇਸ਼ ਕੀਤਾ ਜਾਂਦਾ ਆ ਕਿਤੇ ਨਾ ਕਿਤੇ ਲੋਕ ਗੀਤਾਂ ਦੀ ਜੀ ਜਿਹੜੀ ਸਾਦਗੀ ਹੈ ਉਹ ਜਿਹੜੀ ਸਾਦਗੀ ਸੀ ਉਹਦੇ ਉੱਤੇ ਜਿਹੜੀ ਸੱਟ ਜ਼ਰੂਰ ਵੱਜੀ ਹੈ ਜੀ। ਸੋ ਬਿਲਕੁਲ ਅਸੀਂ ਪ੍ਰੋਗਰਾਮ ਦੇ ਵਿੱਚ ਜ਼ਰੂਰੀ ਇਹ ਗੀਤਾਂ ਦੀ ਗੱਲ ਵੀ ਕਰਨੀ ਹੈ ਤੇ ਅਸੀਂ ਗੀਤ ਗੁਣਗੁਣਾਉਣੇ ਵੀ ਹੈ ਅੱਜ ਕੁਲਦੀਪ ਜੀ ਤੇ ਪ੍ਰੋਗਰਾਮ ਦੇ ਵਿੱਚ ਜੀ ਜਿਹੜਾ ਸੱਦਾ ਅਸੀਂ ਦਿੱਤਾ ਸੀਗਾ ਉਹਦੇ ਵਿੱਚ ਸਾਡੇ ਨਾਲ ਜਿਹੜੇ ਸਰੋਤੇ ਜੁੜ ਰਹੇ ਨੇ ਜੀ, ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਤੋਂ ਜੁੜੇ ਨੇ ਜੀ, ਤੇ ਕਹਿ ਰਹੇ ਨੇ ਕਿ ਹਰਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ ਤੇ ਹਰਮਨ ਰੇਡੀਓ ਦੇ ਵਿਹੜੇ ਚ ਬੈਠੇ ਸਾਰੇ ਸਰੋਤਿਆਂ ਨੂੰ ਜੀ, ਤੇ ਤੁਹਾਡਾ ਤੇ ਘਰ ਪਰਿਵਾਰ ਦਾ ਵਿਹੜਾ ਕਹਿੰਦੇ ਖੁਸ਼ੀਆਂ ਨਾਲ ਭਰਿਆ ਰਹੇ। ਕਹਿੰਦੇ ਕਿ ਅੱਜ ਮੇਰੇ ਬੇਟੇ ਮਿਹਰਵਾਨ ਸਿੰਘ ਦਾ ਜਨਮ ਦਿਨ ਹੈ, ਸੋ ਸਾਰੇ ਅਸੀਸ ਬਖਸ਼ੋ ਜੀ ਤੇ ਬਲਕਾਰ ਸਿੱਧੂ ਦਾ ਗੀਤ ਧੀਆਂ ਪੁੱਤ ਸਭ ਨੂੰ ਪਿਆਰੇ ਜ਼ਰੂਰ ਸੁਣਾ ਦਿਓ। ਸੋ ਜ਼ਰੂਰ ਜੀ, ਪ੍ਰੋਗਰਾਮ ਦੇ ਵਿੱਚ ਅਸੀਂ ਇਹ ਗੀਤ ਸੁਣਾਵਾਂਗੇ ਤੇ ਸਾਡੇ ਸਾਰਿਆਂ ਵੱਲੋਂ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੇ ਤੁਹਾਡੇ ਬੇਟੇ ਨੂੰ ਸਾਡੇ ਸਾਰਿਆਂ ਵੱਲੋਂ ਸ਼ੁਭ ਕਾਮਨਾਵਾਂ ਜੀ, ਤੇ ਪਰਮਾਤਮਾ ਅੱਗੇ ਅਰਦਾਸ ਹੈ ਕਿ ਜੀ ਉਹ ਬਿਲਕੁਲ ਆਗਿਆਕਾਰੀ ਪੁੱਤ ਹੋਵੇ ਔਰ ਇੱਕ ਸਪੁੱਤਰ ਬਣੇ ਔਰ ਆਪਣੀ ਜ਼ਿੰਦਗੀ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਹਮੇਸ਼ਾ ਰਹੇ। ਸੋ ਜੀ, ਅੱਜ ਤੇ ਸਬੱਬ ਬਣ ਗਿਆ। ਦੇਖੋ ਕੁਲਦੀਪ ਜੀ, ਮੈਂ ਕਿਹਾ ਸੀਗਾ ਕਿ ਅੱਜ ਅਸੀਂ ਗਾਉਣ ਬਿਠਾਏ ਹੋਏ ਆ ਪ੍ਰੋਗਰਾਮ ਦੇ ਵਿੱਚ, ਤੇ ਨਾਲ ਦੀ ਨਾਲ ਦੇਖ ਲੋ ਭਈ ਇੱਕ ਸਾਡਾ ਸਬੱਬ ਵੀ ਬਣ ਗਿਆ ਭਈ ਮਿਹਰਵਾਨ ਹੋਣਾ ਦਾ ਜਨਮ ਦਿਨ ਵੀ ਹੈ। ਸੋ ਲੋ ਜੀ, ਇਹਨੂੰ ਤੁਸੀਂ ਖੁਸ਼ੀ ਨਾਲ ਵੀ ਅਸੀਂ ਐਡ ਜ਼ਰੂਰ ਕਰ ਸਕਦੇ ਆ। ਤੇ ਰਾਜ ਮਹਿੰਦਰ ਸਿੰਘ ਹੁਣਾਂ ਨੇ ਅੱਗੇ ਜੋੜਿਆ ਜੀ ਕਿ 5 ਜਾਂ 7 ਸੁਹਾਗ, ਬਿਲਕੁਲ ਜੀ 5 ਜਾਂ 7 ਸੁਹਾਗ ਜਿਹੜੇ ਆ ਉਹ ਗਾਏ ਜਾਂਦੇ ਹੁੰਦੇ ਸੀ ਜਦੋਂ ਵੀ ਗਾਉਣ ਬਿਠਾਲਦੇ ਹੁੰਦੇ ਸੀ, ਹੈ ਨਾ ਕੁਲਦੀਪ ਜੀ?
ਬਿਲਕੁਲ ਜੀ, ਹਾਂਜੀ 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 ਬਿਲਕੁਲ ਜੀ
ਜੀ। ਇਹਨਾਂ ਅੰਕੜਿਆਂ ਨੂੰ ਮੈਨੂੰ ਲੱਗਦਾ ਕਿ ਕੁਛ ਨਾ ਸਾਡੇ ਸਗਨਾਂ ਦੇ ਨਾਲ ਬੱਜੀਆਂ ਹੋਈਆਂ ਚੀਜ਼ਾਂ ਆ, ਜਿੱਦਾਂ 5, 7, 11, 21, 51 ਇਹ ਚੀਜ਼ਾਂ ਹੈ ਨਾ। ਜੇ ਕਿਸੇ ਨੂੰ ਕੋਈ ਸਗਨ ਵਗੈਰਾ ਵੀ ਦਿੰਦੇ ਹੁੰਦੇ ਸੀ ਵਿਆਹ ਸ਼ਾਦੀ ਦੇ ਵਿੱਚ, ਤੇ ਏਦਾਂ ਹੀ ਦਿੰਦੇ ਹੁੰਦੇ ਸੀਗੇ ਭਈ ਜਾਂ 51 ਜਾਂ 11।
ਬਿਲਕੁਲ ਜੀ, ਜਿੱਦਾਂ ਕਹਿੰਦੇ, ਹਾਂਜੀ ਹਾਂ ਬਿਲਕੁਲ ਜੀ ਬਿਲਕੁਲ, ਹਾਂਜੀ ਏਦਾਂ ਹੀ।
ਇਹਦਾ ਮਤਲਬ ਮੈਨੂੰ ਇਦਾਂ ਲੱਗਦਾ ਕਿ ਜਿਹੜਾ ਇੱਕ ਨਾਲ ਲਗਾਉਂਦੇ ਉਹਦਾ ਮਤਲਬ ਇਹ ਹੁੰਦਾ ਕਿ ਵਧਾ ਕੇ ਹੈ ਨਾ, ਕਿ ਵਧਾ ਕੇ ਦੇਣਾ।
ਹਾਂਜੀ ਹਾਂਜੀ, ਸਾਵੀਂ ਚੀਜ਼ ਨਹੀਂ ਮੋੜਨੀ ਜਿੰਨਾ ਉਹਨਾਂ ਨੇ ਕੀਤਾ ਕਿ ਕੁਛ ਵਾਧਾ ਕਰਕੇ ਦੇਣਾ। ਇਸ ਦਾ ਇੱਕ ਇਹ ਵੀ ਚਿੰਨ ਮੰਨਿਆ ਜਾਂਦਾ ਕਿ ਅਗਲੇ ਦੇ ਪਰਿਵਾਰ ਵਿੱਚ ਵੀ ਵਾਧਾ ਹੋਵੇ।
ਬਿਲਕੁਲ ਸਹੀ ਗੱਲ ਹੈ। ਸੋ ਜੀ, ਇਹ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਇਹਨਾਂ ਦੇ ਨਾਲ ਕੋਈ ਨਾ ਕੋਈ ਚੰਗੀ ਇੰਟੈਂਸ਼ਨ ਜਿਹੜੀ ਆ ਉਹ ਜ਼ਰੂਰ ਜੁੜੀ ਹੁੰਦੀ ਹੈ। ਕਈ ਵਾਰੀ ਫਿਰ ਉਹ ਜਿਹੜੀ ਉਹਦੇ ਨਾਲ ਜੁੜੀ ਚੀਜ਼ ਹੁੰਦੀ ਹੈ ਉਹਨੂੰ ਅਸੀਂ ਭੁੱਲ ਜਾਂਦੇ ਹਾਂ ਤੇ ਸਾਨੂੰ ਇੱਦਾਂ ਲੱਗਦਾ ਕਿ ਇਹ ਚੀਜ਼ਾਂ ਅੰਧ ਵਿਸ਼ਵਾਸ ਹੋ ਗਈਆਂ ਜਾਂ, ਪਰ ਜੇ ਅਸੀਂ ਕਈ ਵਾਰੀ ਕਾਫੀ ਚੀਜ਼ਾਂ ਇੱਦਾਂ ਹੁੰਦੀਆਂ ਕਿ ਜੇ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਦਾ ਮਤਲਬ ਕੀ ਹੈ, ਔਰ ਜਦੋਂ ਪਤਾ ਲੱਗਦਾ ਫਿਰ ਲੱਗਦਾ ਕਿ ਨਹੀਂ ਇਹਨਾਂ ਦੇ ਪਿੱਛੇ ਵੀ ਕੁਛ ਤਰਕ ਜ਼ਰੂਰ ਹੈ ਸਿਆਣਿਆਂ ਦੇ।
ਹਾਂਜੀ ਹਾਂ ਬਿਲਕੁਲ ਜੀ ਬਿਲਕੁਲ, ਹਾਂਜੀ ਸਿਆਣਿਆਂ ਨੇ ਜਿਹੜੀਆਂ ਚੀਜ਼ਾਂ ਜਿੱਦਾਂ ਅਸੀਂ ਕੋਈ ਚੀਜ਼ ਫੋਲੋ ਕਰਦੇ ਹਾਂ ਆਪਣੇ, ਕਿਉਂਕਿ ਇਹ ਜਨਰੇਸ਼ਨ ਵਾਈ ਜਨਰੇਸ਼ਨ ਆਪਣੇ ਮਾਂ ਬਾਪ ਤੋਂ ਹੀ ਚੱਲਦੀਆਂ ਨੇ ਚੀਜ਼ਾਂ। ਹੁਣ ਸਾਨੂੰ ਬਹੁਤ ਚੀਜ਼ਾਂ ਯਾਦ ਆਉਂਦੀਆਂ ਨੇ ਕਿ ਬਚਪਨ ਵਿੱਚ ਸਾਡੇ ਬੇਜੀ ਦਾਦੀ ਮਾਂ ਇੱਦਾਂ ਕਰਦੇ ਹੁੰਦੇ ਸੀ, ਉਹਦਾ ਇਹ ਮੀਨਿੰਗ ਸੀਗਾ, ਹਨਾ। ਤੇ ਇਹ ਚੀਜ਼ਾਂ ਨੇ ਨਾ ਸਾਨੂੰ ਸਿਆਣੇ ਦੀ ਜ਼ਰੂਰ ਇਹ ਯਾਦ ਰੱਖਣੀਆਂ ਚਾਹੀਦੀਆਂ ਨੇ। ਇਸੇ ਨਾਲ ਹੀ ਫਿਰ ਸਾਡਾ ਸਾਰਾ ਜਿਹੜਾ ਸੱਭਿਆਚਾਰ ਹੈ ਇਹ ਏਦਾਂ ਹੀ ਅੱਗੇ ਵੱਧਦਾ ਫੁੱਲਦਾ। ਜਦੋਂ ਅਸੀਂ ਇਹਨਾਂ ਤੋਂ ਛੱਡ ਦਿੰਦੇ ਹਾਂ ਫਿਰ ਅਸੀਂ ਇਹਨਾਂ ਚੀਜ਼ਾਂ ਤੋਂ ਬਿਲਕੁਲ ਹੀ ਵਿਸਰ ਜਾਂਦੇ ਹਾਂ।
ਵਿਸਰ ਜਾਂਦੇ ਹਾਂ ਬਿਲਕੁਲ ਜੀ। ਸੋ ਅਸੀਂ ਇੱਕ ਅਵੇਅਰਨੈਸ ਦੀ ਕਹਿ ਲੋ ਜਾਂ ਅਸੀਂ ਇੱਕ ਜਾਗਰਤੀ ਦੀ ਗੱਲ ਕਰਦੇ ਕਰਦੇ ਕਿਤੇ ਨਾ ਕਿਤੇ ਆਪਣੇ ਵਿਰਸੇ ਦਾ ਜਿਹੜਾ ਹੱਥੋਂ ਛੱਡਦੇ ਜਾ ਰਹੇ ਹਾਂ। ਤੇ ਜੀ ਜੀ ਕੁਲਦੀਪ ਜੀ ਤੇ ਜ਼ਾਹਿਰ ਚੱਟ ਹੁਣੀ ਜੁੜੇ ਨੇ ਤੇ ਲੋਕ ਗੀਤਾਂ ਦੀ ਗੱਲ ਤੋਰੀ ਤੇ ਉਹਨਾਂ ਨੇ ਕਿਹਾ ਕਿ ਆਲਫ ਲੋਹਾਰ ਦਾ ਕੋਈ ਵੀ ਗੀਤ ਜਿਹੜਾ ਉਹ ਸੁਣਾ ਦਿਓ ਜ਼ਰੂਰ ਜੀ। ਜ਼ਾਹਿਰ ਜੀ ਪ੍ਰੋਗਰਾਮ ਦੇ ਵਿੱਚ ਆਲਫ ਲੋਹਾਰ ਦਾ ਗੀਤ ਵੀ ਜ਼ਰੂਰ ਚਲਾਵਾਂਗੇ। ਸੋ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਸਾਡੇ ਨਾਲ ਜੁੜੇ ਨੇ ਤੇ ਜੀ ਬੜਾ ਹੀ ਪਿਆਰਾ ਜਿਹਾ ਫੋਟੋ ਮੈਸੇਜ ਉਹਨਾਂ ਨੇ ਭੇਜਿਆ ਹੈ। ਚੜ੍ਹਦੀ ਸਵੇਰ ਦਾ ਪਹਾੜਾਂ ਦੇ ਪਿੱਛੋਂ ਸੂਰਜ ਚੜ੍ਹ ਰਿਹਾ ਤੇ ਨਾਲ ਹੀ ਲਿਖਿਆ ਚੜ੍ਹਦਾ ਰਹੀ ਸੂਰਜਾ ਕਮੀਆਂ ਦੇ ਵਿਹੜੇ, ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ। ਸੋ ਜੀ ਸ਼ੁਭ ਸਵੇਰ ਨਾਲ ਹੀ ਕਹੀ ਹੈ ਜੀ ਗਿਰੂ ਸਾਹਿਬ ਨੇ। ਸੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਉਮੀਦ ਕਰਦੇ ਹਾਂ ਜੀ ਬੜੀ ਪਿਆਰੀ ਜਿਹੀ ਸਵੇਰ ਨੂੰ ਤੁਸੀਂ ਹਾਂਗਕਾਂਗ ਦੇ ਵਿੱਚ ਮਾਣ ਰਹੇ ਹੋਵੋਗੇ। ਸੋ ਸਾਂਝ ਪਾਉਣ ਲਈ ਸ਼ੁਕਰੀਆ, ਇਸੇ ਤਰ੍ਹਾਂ ਸਾਥ ਜਿਹੜਾ ਤੁਸੀਂ ਪ੍ਰੋਗਰਾਮ ਦੇ ਵਿੱਚ ਦੇਈ ਜਾਣਾ। ਸੋ ਕੁਲਦੀਪ ਜੀ, ਗੱਲ ਸ਼ੁਰੂ ਜਿਵੇਂ ਮੈਂ ਕਿਹਾ ਕਿ ਅੱਜ ਅਸੀਂ ਵਿਆਹ ਦੇ ਗੀਤਾਂ ਤੇ ਹੀ ਜ਼ਿਆਦਾ ਜਿਹੜਾ ਉਹਦੇ ਬਾਰੇ ਹੀ ਗੱਲ ਕਰਾਂਗੇ ਤੇ ਜਿੱਦਾਂ ਤੁਸੀਂ ਦੱਸਿਆ ਕਿ ਵਿਆਹ ਦੇ ਗੀਤ, ਮੈਨੂੰ ਯਾਦ ਹੈ ਕਿ ਜਦੋਂ ਕੋਈ ਕੰਮ ਕਾਰ ਸ਼ੁਰੂ ਹੀ ਹੁੰਦਾ ਸੀਗਾ ਘਰ ਦੇ ਵਿੱਚ ਜਦੋਂ ਵਿਆਹ ਨੂੰ ਲੈ ਕੇ, ਜਾਂ ਕਹਿ ਲਓ ਕੁੜੀ ਦੇ ਚੁੰਨੀਆਂ ਨੂੰ ਗੋਟੇ ਲਗਾਉਣੇ ਜਾਂ ਕਲੀਰੇ ਬਣਾਉਣੇ ਏਦਾਂ ਦੇ ਕੰਮ ਵੀ ਜਿਹੜੇ ਹੁੰਦੇ ਸੀ, ਜਾਂ ਚਾਰ ਬੁੱਢੀਆਂ ਨੇ ਉਹ ਆਟਾ ਹੀ ਛਾਨਣਾ ਬੈਠ ਕੇ, ਪਰ ਉਹ ਫਿਰ ਨਾਲ ਸੁਹਾਗ ਤੇ ਘੋੜੀਆਂ ਜ਼ਰੂਰ ਗੁਣਗੁਣਾਉਂਦੀਆਂ ਹੁੰਦੀਆਂ ਸੀ ਉਹ।
ਆਪਣੇ ਘਰ ਦੇਖਿਆ ਮੇਰੇ ਮੰਮੀ ਹੋਣੀ ਨੋਰਮਲ ਕੰਮ ਕਰਦੇ ਹੋਏ, ਜਿਵੇਂ ਕੋਈ ਜਿਦਾ ਰੂਟੀਨ ਦੇ ਕੰਮਾਂ ਤੋਂ ਵਿਹਲੇ ਹੋ ਕੇ ਕਦੀ ਚਰਖਾ ਕੱਤ ਲਿਆ ਜਾਂ ਕੁਛ, ਤਾਂ ਮੰਮੀ ਨੇ ਤਾਂ ਤਦ ਵੀ ਉਹਨਾਂ ਨੇ ਲੰਬੇ ਲੰਬੇ ਗੀਤ ਗਾਉਂਦੇ ਰਹਿਣੇ, ਮਤਲਬ ਸਾਰਾ ਦਿਨ ਹੀ ਸੁਣਵਾਉਂਦੇ ਰਹਿੰਦੇ ਸੀ। ਤੇ ਅੱਜ ਦੇ ਜਮਾਨੇ ਚ ਸਾਨੂੰ ਇਹ ਚੀਜ਼ਾਂ ਡਿਪਰੈਸ਼ਨ ਦਾ, ਕਿਉਂਕਿ ਹੋਰ ਹੋਰ ਚੀਜ਼ਾਂ ਸਾਡੇ ਦਿਮਾਗ ਚ ਆਈ ਜਾਂਦੀਆਂ ਨੇ। ਉਸ ਟਾਈਮ ਅਸੀਂ ਦੇਖਿਆ ਸਾਡੇ ਖੁਦ ਚਾਚੀਆਂ ਨੂੰ, ਮੰਮੀਆਂ ਨੂੰ ਤੇ ਦਾਦੀਆਂ ਇਹ ਚੀਜ਼ਾਂ ਨਾਲ ਨਾਲ ਗੁਣਗੁਣਾਉਂਦੀਆਂ ਰਹਿੰਦੀਆਂ ਸੀ, ਤੇ ਇਸੇ ਕਰਕੇ ਸ਼ਾਇਦ ਸਾਨੂੰ ਇਹ ਅੱਗੇ ਮਿਲੀਆਂ ਨੇ, ਇਹ ਗੁੜਤੀ ਚ ਕਹਿ ਸਕਦੇ।
ਬਿਲਕੁਲ ਓਹੀ ਗੁੜਤੀ ਚ ਮਿਲੀਆਂ ਬਿਲਕੁਲ। ਔਰ ਮੈਂ ਇੱਕ ਗੱਲ ਓਹੀ ਕਿ ਇਹਨਾਂ ਚੀਜ਼ਾਂ ਦੇ ਨਾਲ ਔਰ ਜ਼ਿੰਦਗੀ ਕਿੰਨੀ ਸਾਦੀ ਔਰ ਕਿੰਨੀ ਖੁਸ਼ ਹੁੰਦੀ ਸੀ। ਜਿਵੇਂ ਅੱਜ ਅਸੀਂ ਕਹਿ ਲਈਏ ਕਿ ਕੋਈ ਨਾ ਕੋਈ ਆ ਜਿਹੜੇ ਸਟ੍ਰੈਸ ਵਰਡ ਹੋ ਗਿਆ ਯਾ ਡਿਪਰੈਸ਼ਨ ਹੋ ਗਿਆ, ਇਹ ਵਾਲੇ ਜਿਹੜੇ ਸ਼ਬਦ ਆ ਇਹ ਅਸੀਂ ਆਪਣੇ ਬਚਪਨ ਚ ਕਦੀ ਨੀ ਸੁਣੇ ਸੀ,
ਕਦੀ ਨੀ ਸੁਣੇ ਸੀ। ਹਾਂਜੀ ਸੁਖ ਬਿਲਕੁਲ ਨੀ ਸੀ ਸੁਣੇ,
ਅੱਜ ਕੱਲ ਤੇ ਛੋਟੇ ਬੱਚੇ ਨੂੰ ਪੁੱਛੋ। ਹਾਂ ਬਿਲਕੁਲ,
ਹਾਂਜੀ ਹਾਂ,
ਅੱਜ ਕੱਲ ਛੋਟੇ ਬੱਚੇ ਨੂੰ ਪੁੱਛੋ ਤੇ ਉਹਨੂੰ ਵੀ ਹੈ ਮੈਨੂੰ ਟੈਨਸ਼ਨ ਆ, ਹਾਂ ਸਾਨੂੰ ਸਟ੍ਰੈਸ ਆ, ਯਾਨੀ ਇੱਕ ਬੜਾ ਆਮ ਜਿਹਾ ਵਰਡ ਹੋ ਗਿਆ ਇਹ ਸਟ੍ਰੈਸ। ਜਦਕਿ ਸਹੀ ਗੱਲ ਆ ਕਿ ਉਹੀ ਜੇ ਅਸੀਂ ਆਪਣੇ ਬਚਪਨ ਨੂੰ ਯਾਦ ਕਰੀਏ ਤੇ ਜੇ ਮਧਾਣੀ ਵੀ ਕਰਦੇ ਹੁੰਦੇ ਸੀਗੇ, ਦੁੱਧ ਰਿੜਕਦੇ ਹੁੰਦੇ ਸੀ ਤੇ ਤਾਂ ਵੀ ਨਾਲ ਭਾਵੇਂ ਗੁਰਬਾਣੀ ਦੀਆਂ ਤੁਕਾਂ ਬੋਲੀ ਜਾਣੀਆਂ ਦਾਦੀ ਜੀ ਹੋਣਾ ਨੇ, ਉਹੀ ਤੁਹਾਡੇ ਕਹਿਣ ਵਾਂਗੂ ਮੈਨੂੰ ਮੈਨੂੰ ਵੀ ਯਾਦ ਹੈ ਕਿ ਮੇਰੇ ਪੜਦਾਦੀ ਜੀ ਜਿਹੜੇ ਹੁੰਦੇ ਸੀ ਉਹ ਚਰਖਾ ਕੱਤਦੇ ਹੁੰਦੇ ਸੀ, ਉਹਨਾਂ ਕੋਲ ਚਰਖਾ ਹੁੰਦਾ ਸੀ ਤੇ ਯਾਨੀ ਘਰ ਦੇ ਵਿੱਚ ਇੱਕ ਅਜੀਬ ਬੜਾ ਪਿਆਰਾ ਜਿਹਾ ਇੱਕ ਚੜ੍ਹਦੀ ਕਲਾ ਵਾਲਾ ਜਿਹੜਾ ਮਾਹੌਲ ਰਹਿੰਦਾ ਸੀ ਘਰਦਿਆਂ ਨੂੰ ਵੀ, ਅਸੀਂ ਕਦੀ ਏਦਾਂ ਨੀ ਦੇਖਿਆ ਸੀਗਾ ਭਈ ਥੱਕ ਹਾਰ ਕੇ ਬੈਠੇ ਆ ਜਾਂ ਕੁਛ ਨੀ, ਯਾਨੀ ਕੰਮਾਂ ਕਾਰਾਂ ਤੋਂ ਆ ਕੇ ਇੱਕ ਪਿਆਰਾ ਜਿਹਾ ਮਾਹੌਲ ਘਰ ਦੇ ਵਿੱਚ ਇੱਕ ਚੜ੍ਹਦੀ ਕਲਾ ਵਾਲਾ ਮਾਹੌਲ ਜਿਹੜਾ ਉਹ ਬਣਿਆ ਰਹਿੰਦਾ ਹੁੰਦਾ ਸੀ।
ਹਾਂਜੀ ਹਾਂ ਬਿਲਕੁਲ ਸੁਖਪ੍ਰੀਤ, ਅਸੀਂ ਇੱਕ ਹੋਰ ਦੇਖਿਆ, ਮੈਂ ਤੁਹਾਨੂੰ ਹੋਰ ਇੱਥੇ ਦੱਸਣਾ ਚਾਹੁੰਦੀ ਹਾਂ ਕਿ ਹੁਣ ਮੇਰਾ ਖਿਆਲ ਪੰਜਾਬ ਚ ਤਾਂ ਇਹ ਚੀਜ਼ਾਂ ਬਿਲਕੁਲ ਹੀ ਮਤਲਬ ਲੋਕ ਛੱਡ ਚੁੱਕੇ ਨੇ, ਬਹੁਤ ਘੱਟ ਘਰਾਂ ਚ ਹੋਣਗੀਆਂ ਇਹ ਚੀਜ਼ਾਂ, ਪਰ ਜਿਹੜੇ ਪਿੰਡ ਮੰਦ ਮੈਂ ਆਪਣੇ ਪੇਕੇ ਘਰ ਨੂੰ ਬਿਲੋਂਗ ਕਰਦੀ ਹਾਂ, ਸਾਡੇ ਇਹ ਚੀਜ਼ਾਂ ਅਜੇ ਵੀ ਹੈ। ਜਿੱਦਾਂ ਕੋਈ ਵਿਆਹ ਹੈ ਉੱਥੇ 11 ਦਿਨ ਪਹਿਲਾਂ ਗਵਾਂਡ ਚੱਲਦਾ, ਮੁੰਡੇ ਦਾ ਵਿਆਹ ਹੈ ਤੇ ਕੁੜੀ ਦਾ ਵਿਆਹ ਹੈ, ਤੇ ਸਾਡਾ ਜਿਹੜਾ ਵਿਹੜਾ ਹੈ ਨਾ ਗਲੀ ਗਵਾਂਡ ਹੈ, ਤੇ ਉੱਥੇ ਵੀ ਅਜੇ ਵੀ ਮਤਲਬ ਸਾਡੇ ਚਾਚੇ ਤਾਇਆਂ ਚ ਏਦਾਂ ਮਿਲ ਕੇ ਕੰਮ ਕਰਨਾ, ਹੋਰ ਤੇ ਹੋਰ ਕੀ ਜਿੱਦਾਂ ਜਿਹੜੇ ਸੇਵੀਆਂ ਵੱਟਦੇ ਨੇ, ਸਾਡੇ ਵੱਲ ਰਿਵਾਜ ਹੈ ਘੜੇ ਤੇ ਸੇਵੀਆਂ ਹੱਥਾਂ ਦੇ ਸੇਵੀਆਂ ਵੱਟਦੇ ਨੇ,
ਅਜੇ ਵੀ ਵੱਟਦੇ ਆ ਤੁਹਾਡੇ ਵੱਲ?
ਅਜੇ ਵੀ ਵੱਟਦੇ ਹੈਗੇ, ਤਦ ਵੀ ਬੈਠ ਕੇ ਇਕੱਠੇ ਗਾ ਲੈਣੇ ਹੈ, ਤੇ ਉਹ ਚੀਜ਼ਾਂ ਸਾਨੂੰ ਬੜੀਆਂ ਹੀ ਮਤਲਬ ਇੱਥੇ ਯਾਦ ਆਉਂਦੀਆਂ, ਜਿੱਦਾਂ ਹੀ ਉਹ ਮੌਸਮ ਆਉਂਦੀ ਹੈ ਕਿ ਏਦਾਂ ਹੁੰਦਾ ਸੀ, ਏਦਾਂ ਹੁੰਦਾ ਸੀ, ਏਦਾਂ ਬੈਠਦੇ ਸੀ, ਬਹੁਤ ਹਨਾ ਚੰਗਾ ਲੱਗਦਾ।
ਬਿਲਕੁਲ ਬਿਲਕੁਲ, ਉਹ ਹਰ ਗੱਲ ਦੇ ਉੱਤੇ ਯਾਦ ਸਾਨੂੰ ਆਉਂਦੇ, ਕਹਿੰਦੇ ਕਰੋਗੇ ਯਾਦ ਤੋਂ ਹਰ ਬਾਤ ਯਾਦ ਆਏਗੀ, ਉਹੀ ਗੱਲ ਆ ਕਿ ਇੱਥੇ ਕੋਈ ਵੀ ਚੀਜ਼ ਹੁੰਦੀ ਹੈ ਸਾਨੂੰ ਯਾਦ ਦੀ ਜਿਹੜੀ ਤਾਰ ਹੈ ਉੱਥੇ ਜਾ ਕੇ ਵੱਜਦੀ ਹੈ ਸਾਡੇ ਬਚਪਨ ਦੇ ਵਿੱਚ। ਸੋ ਉਸ ਟਾਈਮ ਤੇ ਉਹ ਗੱਲਾਂ ਬੜੀਆਂ ਮਾਮੂਲੀ ਲੱਗਦੀਆਂ ਸੀ ਕੁਲਦੀਪ ਜੀ, ਹੈ ਨਾ, ਉਹਨਾਂ ਦੀ ਕੋਈ ਅਹਿਮੀਅਤ ਨੀ ਸੀ, ਪਰ ਜੇ ਸਾਨੂੰ ਕੋਈ ਅੱਜ ਪੁੱਛੇ ਤੇ ਲੱਗਦਾ ਕਿ ਸਾਡੀ ਜ਼ਿੰਦਗੀ ਦਾ ਸਰਮਾਇਆ ਹੀ ਉਹ ਸੀਗਾ।
ਸੁਖਬੀਰ ਸਹੀ ਗੱਲ ਤੇ ਮੈਂ ਤੁਹਾਨੂੰ ਦੱਸਾਂ, ਸਾਨੂੰ ਇੱਦਾਂ ਲੱਗਦਾ ਹੁੰਦਾ ਸਾਡੇ ਜਿੱਦਾਂ ਪਿੰਡ ਦੇ ਵਿੱਚ ਦੋ ਚਾਰ ਕਪਲ ਸੀ ਜਿਹੜੇ ਜਿੱਦਾਂ ਕਹਿ ਲਏ ਅਸੀਂ ਪੜ੍ਹੇ ਲਿਖੇ ਸੀ, ਜੋਬ ਕਰਦੇ ਸੀ, ਜਿੱਦਾਂ ਉਹਨਾਂ ਨੇ ਪਿੰਡ ਤੋਂ ਜਾ ਕੇ ਸ਼ਹਿਰ ਤੇ ਆਪਣੇ ਘਰ ਬਣਾ ਲਏ, ਆਪਣੇ ਬੱਚਿਆਂ ਨੂੰ ਲੈ ਗਏ, ਸਾਨੂੰ ਤਾਂ ਏਦਾਂ ਲੱਗਦਾ ਹੁੰਦਾ ਸੀ ਕਿ ਉਹਨਾਂ ਦੀ ਤੇ ਜ਼ਿੰਦਗੀ ਬੜੀ ਵਧੀਆ, ਕਿੰਨੇ ਮਤਲਬ ਮਾਡਰਨ ਰਹਿੰਦੇ ਨੇ, ਅਸੀਂ ਤਾਂ ਇੱਥੇ ਚੁੱਟਦੀ, ਮਤਲਬ ਉਸ ਟਾਈਮ ਏਦਾਂ ਲੱਗਦਾ, ਹੁਣ ਪਤਾ ਲੱਗਦਾ ਕਿ ਨਹੀਂ, ਹਾਂ ਨਹੀਂ ਅਸੀਂ ਬਹੁਤ ਠੀਕ ਸੀ, ਸਾਡਾ ਬਚਪਨ ਬਹੁਤ ਵਧੀਆ ਮਤਲਬ ਬੀਤਿਆ ਉਹਨਾਂ ਬੱਚਿਆਂ ਨਾਲੋਂ ਤੇ ਸਾਡੇ ਆਪਣੇ ਬੱਚਿਆਂ ਨਾਲੋਂ।
ਬਿਲਕੁਲ ਬਿਲਕੁਲ, ਅੱਜ ਵੀ ਜੇ ਬੱਚਿਆਂ ਵੱਲ ਦੇਖੀਏ ਨਾ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਜੋ ਜੋ ਸਮਾਨ ਅੱਜ ਹੈਗਾ ਉਹ ਅਸੀਂ ਕਦੀ ਆਪਣੇ ਬਚਪਨ ਚ ਸੁਪਨੇ ਚ ਵੀ ਨਹੀਂ ਸੋਚਿਆ ਸੀ, ਸਾਡੇ ਹੱਥਾਂ ਚ ਤੇ ਉਹ ਮਿੱਟੀ ਹੁੰਦੀ ਸੀ, ਉਹਦੇ ਖਿਡੌਣੇ ਬਣਾ ਲਈਦੇ ਸੀਗੇ, ਉਹਦਾ ਘਰ ਬਣਾ ਲੈਣਾ ਜਾਂ ਉਹ ਮਾਂ ਮੰਮੀ ਦੀਆਂ ਚੁੰਨੀਆਂ ਹੁੰਦੀਆਂ ਸੀ ਘਰ ਚੋਂ ਭਾਂਡੇ ਕੱਢ ਲੈਣੇ ਤੇ ਉਹੀ ਖੇਡਾਂ ਹੁੰਦੀਆਂ ਸੀ, ਪਰ ਉਹਨਾਂ ਨੂੰ ਖੇਡਣ ਦਾ ਵੱਲ ਸਾਨੂੰ ਆਉਂਦਾ ਹੁੰਦਾ ਸੀਗਾ, ਉਹਦੇ ਵਿੱਚੋਂ ਖੇਡਣ ਵਾਲੀਆਂ ਜਿਹੜੀਆਂ ਖੇਡਾਂ ਹੁੰਦੀਆਂ ਸੀ ਅਸੀਂ ਆਪ ਘੜੀਦੀਆਂ ਸੀ। ਅੱਜ ਕੱਲ ਉਹੀ ਬੱਚਿਆਂ ਦੇ ਫੋਨ ਦੇ ਵਿੱਚ ਕਹਿ ਲੋ ਜਾਂ ਉਹ ਪਲੇ ਸਟੇਸ਼ਨ ਉਹਨਾਂ ਦੇ ਵਿੱਚ ਉਹ ਖੇਡਾਂ ਫਿੱਟ ਹੋਈਆਂ ਆ, ਉਹਨਾਂ ਨੇ ਉਹਨਾਂ ਦੇ ਪਿੱਛੇ ਪਿੱਛੇ ਭੱਜੀ ਜਾਣਾ, ਸੋ ਆਪਣੀ ਜਿਹੜੀ ਆ ਇਮੈਜੀਨੇਸ਼ਨ ਆ ਉਹ ਘਟਦੀਆਂ ਜਾ ਰਹੀਆਂ ਨੇ। ਸੋ ਕੁਲਦੀਪ ਜੀ ਬਿਲਕੁਲ ਅਸੀਂ ਜਰੂਰ ਅੱਗੇ ਜਿਹੜੇ ਗੀਤ ਵੀ ਉਹ ਵੀ ਗਾਉਣੇ ਹੈਗੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੀ, ਸੁਰਿੰਦਰ ਕੌਰ ਹੁਣਾਂ ਨੇ ਸਾਂਝ ਪਾਈ ਹੈ ਤੇ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਕਹਿੰਦੇ ਪ੍ਰੇਮ ਭਰੀ ਸਤਿ ਸ੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ ਸੁਰਿੰਦਰ ਜੀ ਆਪਣੀ ਤੁਹਾਡੀ ਸਾਂਝ ਦੇ ਲਈ, ਸਾਡੇ ਸਾਰਿਆਂ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਜੀ। ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਕਿਹਾ ਜੀ ਕਿ ਸ਼ਗਨ ਹਮੇਸ਼ਾ ਕਲੀ ਚ ਦਿੱਤਾ ਜਾਂਦਾ ਹੈ ਜੋਟੇ ਚ ਨਹੀਂ, ਕਹਿੰਦੇ ਇਹਦਾ ਕੀ ਮਤਲਬ ਹੁੰਦਾ ਹੈ ਕੁਲਦੀਪ ਜੀ? ਸੋ ਮੈਨੂੰ ਤਾਂ ਇਹੀ ਲੱਗਦਾ ਕਿ ਜਿਹੜਾ ਹਾਂਜੀ ਜੀ ਕੁਲਦੀਪ ਜੀ
ਹਾਂਜੀ
ਹਾਂਜੀ ਤੁਸੀਂ ਬੋਲ ਰਹੇ ਸੀ
ਹਾਂਜੀ ਓਹੀ ਕਿ ਜਿੱਦਾਂ ਮਤਲਬ ਆਪਣੇ ਚ ਇਹ ਜਿੱਦਾਂ ਆਪਾਂ ਕਹਿੰਦੇ ਪੰਜ ਪਿਆਰੇ ਓਹੀ ਕਹਿਣਾ ਪੰਜ ਸੱਤ ਨੌ ਇਹ ਕਲੀ ਤੇ ਵਾਧਾ ਕਰਨਾ ਹਨਾ ਜੇ ਹੁਣ ਕਿਸੇ ਨੇ 11 ਸਪੋਜ਼ ਕਰੋ ਪਹਿਲਾਂ 11 ਦੇਤਾ ਤਾਂ ਦੂਜਾ ਬੰਦਾ ਜਦੋਂ ਰਿਟਰਨ ਕਰਦਾ ਉਹ ਕਦੀ 12 ਚ ਸ਼ਗਨ ਨਹੀਂ ਪਾਏਗਾ ਇਸੇ ਕਰਕੇ ਉਹ ਵਾਧਾ ਕਰਕੇ ਪਾਏਗਾ 21 ਚ ਪਾ ਦੇਗਾ ਹਨਾ ਤੇ ਵੀ ਇਹ ਇੱਕ ਹੁੰਦਾ ਕਿ ਇੱਕ ਜਿਹੜਾ ਅੱਗੇ ਨਾਲ ਲਾਉਣਾ ਅਗਲੇ ਦੇ ਪਰਿਵਾਰ ਦੀ ਖੁਸ਼ੀ ਮਨਾਉਣੀ ਕਿ ਅੱਗੇ ਵਧੇ ਫੁੱਲੇ
ਬਾਕੀ ਜੇ ਤੁਹਾਨੂੰ ਇਸ ਤੋਂ ਵਧੀਆ ਕੋਈ ਜਾਂ ਹੋਰ ਤਰਕ ਤੁਹਾਡੇ ਕੋਲ ਹੋਵੇ ਤੇ ਪਲੀਜ਼ ਸਾਡੇ ਨਾਲ ਉਹ ਜ਼ਰੂਰ ਸਾਂਝਾ ਕਰੋ ਜੀ ਸੋ ਕਿਉਂਕਿ ਇੱਥੇ ਸਿੱਖਣ ਨੂੰ ਬੈਠੇ ਹੋਏ ਆ ਇੱਕ ਦੂਜੇ ਨਾਲ ਗੱਲਬਾਤ ਕਰਕੇ ਜਿਹੜੀ ਜਾਣਕਾਰੀ ਉਹ ਬਹੁਤ ਵੱਧ ਜਾਂਦੀ ਹੈ ਤੇ ਕੁਲਦੀਪ ਜੀ ਲੋ ਨਾਲ ਫਿਰ ਰਾਜ ਮਹਿੰਦਰ ਸਿੰਘ ਹੁਣਾਂ ਨੇ ਕਿਹਾ ਭੀ ਗੁਰਮੀਤ ਕੌਰ ਦਾ ਗੁਰਮੀਤ ਬਾਬਾ ਦਾ ਜਿਹੜਾ ਸੁਹਾਗ ਹਰੀਏ ਨੀਰਸ ਭਰੀਏ ਖਜੂਰੇ ਉਹ ਕਹਿੰਦੇ ਸੁਣਾ ਦਿਓ ਇਹ ਮੈਂ ਭੇਜ ਦਿੱਤਾ ਬਾਕੀ ਕਹਿੰਦੇ ਢੋਲਕੀ ਹੁਣ ਤੁਸੀਂ ਮੰਗਵਾ ਲਵੋ ਸੋ ਜ਼ਰੂਰ ਹੁਣ ਅਸੀਂ ਇਹ ਗੀਤ ਸੁਣਾਉਣਾ ਤੇ ਨਾਲ ਹੀ ਇਹਨਾਂ ਨੇ ਰਾਜ ਮਹਿੰਦਰ ਸਿੰਘ ਹੁਣਾਂ ਨੇ ਜਿਹੜਾ ਦੱਸਿਆ ਕਹਿੰਦੇ ਕਿ ਜਿਹੜੀ ਕਲੀ ਹੁੰਦੀ ਹੈ ਉਹਦੇ ਵਿੱਚ ਬਰਕਤ ਹੁੰਦੀ ਹੈ ਇਸ ਕਰਕੇ ਜਿਹੜਾ ਸਗਨ ਹੈ ਉਹ ਕਲੀ ਦੇ ਵਿੱਚ ਦਿੱਤਾ ਜਾਂਦਾ ਹੈ ਸੋ ਜਗਤਾਰ ਗਿੱਲ ਜੀ ਜੇ ਤੁਹਾਨੂੰ ਲੱਗਦਾ ਹੈ ਜਾਂ ਤੁਹਾਡੇ ਕੋਲ ਕੋਈ ਇਸ ਤੋਂ ਇਲਾਵਾ ਹੋਰ ਕੁਛ ਤੁਹਾਨੂੰ ਪਤਾ ਹੋਵੇ ਤਾਂ ਸਾਨੂੰ ਜ਼ਰੂਰ ਦੱਸਿਓ ਸੋ ਰਾਜ ਮਹਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਇਹਦਾ ਤੁਸੀਂ ਜਿਹੜਾ ਉੱਤਰ ਸਾਨੂੰ ਦਿੱਤਾ ਕਿ ਕਲੀ ਦੇ ਵਿੱਚ ਬਰਕਤ ਹੁੰਦੀ ਹੈ ਉਹਦੇ ਕਰਕੇ ਇੱਦਾਂ ਹੁੰਦਾ ਹੈ ਸੋ ਆਪਣੇ ਆਪਣੇ ਬਾਕੀ ਕੁਲਦੀਪ ਜੀ ਆਪਣੇ ਆਪਣੇ ਇਲਾਕੇ ਦਾ ਜਿਹੜਾ ਨਾ ਉਹ ਬੜਾ ਅਸਰ ਹੁੰਦਾ ਹੈ ਹਰ ਇਲਾਕੇ ਦੇ ਆਪਣੇ
ਰੀਤੀ
ਰਿਵਾਜ਼ ਕਹਿ ਲੋ ਲੋਕ ਗੀਤ ਉਹ ਸਾਰਾ ਤੇ ਹੁਣ ਏਦਾਂ ਕਰੀਏ ਵੀ ਅਸੀਂ ਗੁਰਮੀਤ ਬਾਬਾ ਦਾ ਇੱਕ ਜਿਹੜਾ ਸਗਨ ਸੁਹਾਗ ਹੈ ਉਹ ਗਾ ਲੈਂਦੇ ਆ ਇਕੱਠੇ ਤੇ ਉਸ ਤੋਂ ਬਾਅਦ ਫੇਰ ਜਿਹੜੀਆਂ ਸਾਡੇ ਕੋਲ ਫਰਮਾਇਸ਼ਾਂ ਗੀਤਾਂ ਦੀਆਂ ਆਈਆਂ ਹੋਈਆਂ ਉਹ ਵੀ ਸੁਣਨੀਆਂ ਅਸੀਂ ਤੇ ਫੇਰ ਉਸ ਤੋਂ ਬਾਅਦ ਅਸੀਂ ਲੋਕ ਗੀਤਾਂ ਵੱਲ ਅੱਗੇ ਵਧਦੇ ਹਾਂ ਫਿਰ ਚਲੋ ਜੀ ਸ਼ੁਰੂ ਕਰਦੇ ਹਾਂ ਹਈ ਹਰੀਏ ਨੀ ਰਸ ਭਰੀਏ ਖਜੂਰੇ ਲਾਓ ਹੇਕ ਤੁਸੀਂ ਮੈਂ ਦਿੰਦੀ ਹਾਂ ਸਾਥ ਤੁਹਾਡਾ
ਹਾਂਜੀ ਹਾਂਜੀ ਬਿਲਕੁਲ
ਹਰੀਏ ਖਜੂਰੇ ਕੀਨ ਦਿੱਤਾ
ਦੂਰੇ ਬਾਬੂ
ਦਾਦਾ ਸੋਰੀ
ਸਾਦਾ ਰਾਜਾ ਉਹਨੇ ਵਾਰ ਦਿੱਤਾ ਨੀ ਦੂਰੇ ਹਰੀਏ ਦੀ ਰਾਖ ਭਰੀਏ ਖਜੂਰੇ ਕਿਨੇ ਵਾਰ ਟੋਲਿਆ ਨੀ ਦੂਰੇ
ਜੀ ਅੱਜ ਤੇ ਸੱਚੀ ਏਦਾਂ ਹੀ ਲੱਗ ਰਿਹਾ ਕਿਤੇ ਓਹੀ ਮਾਹੌਲ ਬਣਿਆ ਹੋਇਆ ਕੋਈ ਵਿਆਹ ਦਾ ਤੇ ਸੁਹਾਗ ਚੱਲ ਰਹੇ ਨੇ ਬਹੁਤ ਹੀ ਪਿਆਰੇ ਅੰਦਾਜ਼ ਦੇ ਵਿੱਚ ਤੁਸੀਂ ਜਿਹੜਾ ਇਹ ਗੀਤ ਸੁਣਾਇਆ ਸੋ ਰਾਜ ਮਹਿੰਦਰ ਹੁਣਾਂ ਨੇ ਲਿਖਿਆ ਹੈ ਕਿ ਜੀ ਕਿਸੇ ਲਈ ਜਦੋਂ ਕੋਈ ਗਿਣਤੀ ਕਰੇ ਤੇ ਅਖੀਰ ਵਿੱਚ ਇੱਕ ਬਚ ਜਾਵੇ ਤਾਂ ਕਹਿੰਦੇ ਹਨ ਕਿ ਫਲਾਣੇ ਦੇ ਹੱਥ ਵਿੱਚ ਬਰਕਤ ਹੈ ਸੋ ਬਿਲਕੁਲ ਓਹੀ ਮੈਨੂੰ ਲੱਗਦਾ ਹੈ ਜਿਹੜਾ ਹੈ ਕਿ ਜਿਹੜੀ ਇੱਕ ਉਹ ਵਧਾ ਕੇ ਦੇਣਾ ਜਾਂ ਕਹਿ ਲੋ ਹਨਾ ਓਹੀ ਇਹੀ ਮਤਲਬ ਹੋਣਾ ਜਿਹੜਾ ਕਲੀ ਦੇ ਵਿੱਚ ਦੇਣ ਦਾ ਤੇ ਹਰਮੀਤ ਸਿੰਘ ਚੰਨਾ ਹੁਣੀ ਸਾਡੇ ਨਾਲ ਮੈਲਬਨ ਤੋਂ ਜੁੜੇ ਨੇ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਭੈਣ ਜੀ ਅਲੋਂਗ ਵਿਦ ਕੋ ਪ੍ਰੋਗਰਾਮਿੰਗ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਸਰਬਜੀਤ ਭਾਜੀ ਹੁਣਾਂ ਨੂੰ ਵੀ ਤੇ ਕਹਿੰਦੇ ਕਿ ਪ੍ਰੋਗਰਾਮ ਜਿਹੜਾ ਉਹ ਸੁਣ ਰਹੇ ਆ ਤੇ ਆਈ ਐਮ ਵੈਲ ਹੇਅਰ ਐਂਡ ਹੋਪ ਦੈਟ ਯੂ ਆਰ ਸੇਲਿੰਗ ਇਨ ਦਾ ਸੇਮ ਬੋਟ ਬਿਲਕੁਲ ਜੀ ਰਾਜੀ ਖੁਸ਼ੀ ਹੈ ਚੰਨਾ ਸਾਹਿਬ ਤੁਸੀਂ ਬੜੇ ਦਿਨਾਂ ਬਾਅਦ ਹਾਜ਼ਰੀ ਲਵਾਈ ਮੈਂ ਅੱਜ ਹੀ ਸੋਚ ਰਹੀ ਸੀ ਵੀ ਚੰਨਾ ਸਾਹਿਬ ਪਤਾ ਨੀ ਕਿੱਥੇ ਆ ਵੀ ਠੀਕ ਠਾਕ ਹੋਣ ਕੇ ਜਿਹੜੇ ਪ੍ਰੋਗਰਾਮ ਦੇ ਵਿੱਚ ਕਾਫੀ ਦੇਰ ਤੋਂ ਜਿਹੜੀ ਤੁਹਾਡੇ ਮੈਂ ਗੈਰ ਹਾਜ਼ਰੀ ਲੱਗਦੀ ਰਹੀ ਹੈ ਸੋ ਤੁਹਾਨੂੰ ਅਸੀਂ ਮਿਸ ਕੀਤਾ ਸੋ ਕਹਿੰਦੇ ਪ੍ਰੋਗਰਾਮ ਸੁਣ ਰਹੇ ਹਾਂ ਜੀ ਤੇ ਕਹਿੰਦੇ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵਿੰਦਾ ਆਈ ਜਿਹੜਾ ਗੀਤ ਆ ਉਹ ਤੁਸੀਂ ਸੁਣਾ ਦਿਓ ਸੋ ਜ਼ਰੂਰ ਜੀ ਪ੍ਰੋਗਰਾਮ ਦੇ ਵਿੱਚ ਪਿੱਛੇ ਪਿੱਛੇ ਆਈ ਮੇਰੀ ਚਾਲ ਵਿੰਦਾ ਆਈ ਜ਼ਰੂਰ ਇਹ ਲੋਕ ਗੀਤ ਅਸੀਂ ਪ੍ਰੋਗਰਾਮ ਦੇ ਵਿੱਚ ਸੁਣਾਵਾਂਗੇ ਤੇ ਇੱਕ ਵਿਚਾਰ ਇਹਨਾਂ ਨੇ ਲਿਖਿਆ ਕਿ ਕਿਸੇ ਨੇ ਕਿਆ ਖੂਬ ਕਹਾ ਹੈ ਸਿਰਫ ਗੁਲਾਬ ਦੇਣੇ ਸੇ ਅਗਰ ਮੁਹੱਬਤ ਹੋ ਜਾਤੀ ਤੋ ਮਾਲੀ ਸਾਰੇ ਸ਼ਹਿਰ ਕਾ ਮਹਿਬੂਬ ਬਣ ਜਾਤਾ ਵਾਹ ਕਿਆ ਕਮਾਲ ਦਾ ਵਿਚਾਰ ਹੈ ਕੁਲਦੀਪ ਜੀ ਕੀ ਕਹਿੰਦੇ ਹੋ
ਹਾਂਜੀ ਬਿਲਕੁਲ ਜੀ ਬਹੁਤ ਵਧੀਆ ਜੀ
ਬਿਲਕੁਲ ਸੋ ਬੜੇ ਪਿਆਰੇ ਪਿਆਰੇ ਵਿਚਾਰ ਜਿਹੜੇ ਸਰੋਤੇ ਇਹੋ ਜਿਹੇ ਕਈ ਤੇ ਏਦਾਂ ਲੱਗਦਾ ਵੀ ਅੱਛਾ ਹਾਂ ਏਦਾਂ ਵੀ ਹੋ ਸਕਦਾ ਏਦਾਂ ਵੀ ਸੋਚਿਆ ਜਾ ਸਕਦਾ ਸੋ ਗੁਰਪ੍ਰੀਤ ਕੌਰ ਹੁਣੇ ਜੁੜੇ ਨੇ ਕਹਿੰਦੇ ਸਵੇਰ ਦੀ ਖੂਬਸੂਰਤ ਸ਼ੁਰੂਆਤ ਖੂਬਸੂਰਤ ਆਵਾਜ਼ਾਂ ਦੇ ਨਾਲ ਸੱਚੀ ਦਿਨ ਬਣ ਗਿਆ ਸੋ ਬਹੁਤ ਬਹੁਤ ਸ਼ੁਕਰੀਆ ਇਹਨਾਂ ਨੇ ਲਿਖਿਆ ਕੀਪ ਇਟ ਅਪ ਸੁਖਪ੍ਰੀਤ ਐਂਡ ਕੁਲਦੀਪ ਜੀ ਤੇ ਗੁਰਪ੍ਰੀਤ ਕੌਰ ਭੰਗੂ ਐਡੀਲੇਡ ਤੋਂ ਨੇ ਜੀ ਸਾਡੇ ਨਾਲ
ਅੱਛਾ ਜੀ
ਜੀ ਸੋ ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ ਇਸ ਜ਼ਿਆਦਾ ਨਵਾਜ਼ੀ ਦੇ ਲਈ ਤੇ ਹੌਸਲਾ ਅਫਸਾਈ ਦੇ ਲਈ ਸੋ ਬਸ ਜੀ ਗੱਲ ਇਹ ਹੁੰਦੀ ਹੈ ਕਿ ਲੋਕ ਗੀਤਾਂ ਦੇ ਵਿੱਚ ਹੀ ਇੰਨਾ ਦਮ ਹੁੰਦਾ ਹੈ ਲੋਕ ਗੀਤ ਗਾਉਣ ਲਈ ਤੁਹਾਨੂੰ ਕੋਈ ਖਾਸ ਆਵਾਜ਼ ਦੀ ਜ਼ਰੂਰਤ ਨਹੀਂ ਹੁੰਦੀ ਬਸ ਤੁਹਾਡੇ ਚ ਉਹ ਫੀਲਿੰਗ ਹੋਣੀ ਚਾਹੀਦੀ ਉਹ ਭਾਵਨਾ ਹੋਣੀ ਚਾਹੀਦੀ ਹੈ ਤੇ ਲੋਕ ਗੀਤ ਤੇ ਵੈਸੇ ਵੀ ਕਿਸੇ ਸੁਰ ਜਾਂ ਤਾਲ ਦੀ ਮੁਹਤਾਜ ਨਹੀਂ ਹੁੰਦੇ ਬਸ ਜਜ਼ਬਾਤਾਂ ਜਦੋਂ ਆਵਾਜ਼ ਦਾ ਰੂਪ ਲੈ ਲੈਂਦੀਆਂ ਨੇ ਤੇ ਲੋਕ ਗੀਤ ਬਣ ਜਾਂਦੇ ਨੇ ਸੋ ਪ੍ਰੋਗਰਾਮ ਚ ਸਾਂਝ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ ਤੇ ਧਨੀ ਸਾਹਿਬ ਨੇ ਵੀ ਜੀ ਕਿਹਾ ਪੇ ਵਾਹ ਜੀ ਵਾਹ ਬਹੁਤ ਸੋਹਣਾ ਗਾਇਆ ਹੈ ਸੋ ਦਾਦ ਮਿਲੀ ਹੈ ਜੀ ਕੁਲਦੀਪ ਜੀ ਤੁਹਾਨੂੰ
ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ
ਜੀ ਤੇ ਕੁਲਦੀਪ ਜੀ ਹੁਣ ਸੁਹਾਗ ਤੇ ਤੁਸੀਂ ਸਾਨੂੰ ਸੁਣਾ ਦਿੱਤਾ ਚਲੋ ਹੈ ਨਾ ਠੀਕ ਹੈ ਤੇ ਹੁਣ ਤੁਸੀਂ ਇੱਕ ਘੋੜੀ ਵੀ ਕੋਈ ਪਿਆਰੀ ਜੀ ਸਾਨੂੰ ਸੁਣਾਓ
ਹਾਂਜੀ ਹਾਂ ਬਿਲਕੁਲ ਸੁਣਾਵਾਂਗੇ ਇਹ ਤਾਂ ਉਹੀ ਕਹਿਣਾ ਅਸੀਂ ਨਾ ਮੈਂ ਪਹਿਲਾਂ ਥੋੜਾ ਜਿਹਾ ਦੱਸਣਾ ਚਾਹਾਂਗੀ ਸੁਖਪ੍ਰੀਤ ਜੀ ਜਦੋਂ ਨਾ ਅਸੀਂ ਛੋਟੇ ਹੁੰਦੇ ਸੀ ਕਿਸੇ ਦੇ ਘਰ ਜਿੱਦਾਂ ਗਾਉਣ ਬੈਠਦਾ ਸੀ ਮੰਮੀ ਹੁਰੀ ਜਾਂਦੇ ਸੀ ਚਾਚੀਆਂ ਸਾਰੀਆਂ ਜਾਂਦੀਆਂ ਤੇ ਸਾਡਾ ਨਾ ਜਿੱਦਾਂ ਗਲੀ ਮੁਹੱਲੇ ਚ ਅਸੀਂ 10-12 ਕੁੜੀਆਂ ਸੀ ਇਕੱਠੀਆਂ ਪੜ੍ਹਦੀਆਂ ਛੋਟੀਆਂ ਹੁੰਦੀਆਂ ਸੀ ਤੇ ਅਸੀਂ ਜਾਣਾ ਮੰਮੀ ਹੁਰਾਂ ਦੇ ਨਾਲ ਉਸ ਦਿਨ ਅਸੀਂ ਬੈਠ ਕੇ ਉਹਨਾਂ ਤੋਂ ਸੁਣਨਾ ਕੀ ਗਾ ਰਹੇ ਨੇ ਨੈਕਸਟ ਡੇ ਪਤਾ ਕੀ ਕਰਨਾ ਅਗਲੇ ਦਿਨ ਅਸੀਂ ਮੰਮੀ ਹੁਰਾਂ ਤੋਂ ਪਹਿਲਾਂ ਇੱਕ ਘੰਟਾ ਚਲੇ ਜਾਣਾ ਸਾਰਿਆਂ ਨੇ ਜਿਹੜੇ ਮੰਮੀ ਹੁਰਾਂ ਨੇ ਕੱਲ ਗੀਤ ਗਾਏ ਸੀ ਉਹ ਸਾਰੇ ਗਾ ਦੇਣੇ ਤੇ ਫਿਰ ਕਿਉਂਕਿ ਜਦੋਂ ਉਹਨਾਂ ਨੇ ਇਕੱਠੇ ਹੋਣਾ ਫਿਰ ਅਸੀਂ ਦੁਬਾਰਾ ਸੁਣਨਾ ਕਿ ਉਹ ਕੀ ਗਾਉਣਗੇ ਫਿਰ ਉਹ ਅਗਲੇ ਦਿਨ ਅਸੀਂ ਨੀ ਗਾਉਣੇ ਹੈ ਸੋ ਇਸੇ ਤਰੀਕੇ ਨਾਲ ਅਸੀਂ ਮਤਲਬ ਸਿੱਖ ਸੁੱਖ ਗਏ ਆਪਣੇ ਆਪ ਹੀ ਤੇ ਉਹੀ ਜਿੱਦਾਂ ਤੁਸੀਂ
ਕਿਹਾ ਚੋਣ ਹੁੰਦੀ ਹੈ ਕੁਲਦੀਪ ਜੀ ਪਰੰਪਰਾ ਚ ਸਿੱਖੇ ਆ
ਪਰੰਪਰਾ ਚ ਇਹ ਕਿਤੇ ਸਾਨੂੰ ਲਿਖਤ ਨੀ ਮਿਲੇ ਮਿਲਣਗੇ ਕਿਉਂਕਿ ਇਹ ਸਵਾਣੀਆਂ ਦੀ ਦੇਣ ਹੈ ਘਰ ਦੀਆਂ ਸਵਾਣੀਆਂ ਨੇ ਗਾਏ ਹੁੰਦੇ ਆ ਜਿਹੜੇ ਲੋਕ
ਬਿਲਕੁਲ
ਤੇ ਹੁਣ ਆਪਾਂ ਘੋੜੀ ਵੱਲ ਹੁੰਦੇ ਹਾਂ
ਹਾਂਜੀ
ਮੈਂ ਤੁਹਾਨੂੰ ਇੱਕ ਮਤਲਬ ਮੇਰੇ ਖਿਆਲ ਅਲੱਗ ਕਿਸਮ ਦੀ ਘੋੜੀ ਸੁਣਾਉਣੀ ਹੈ ਜਿਹੜੀ ਮਤਲਬ ਅਸੀਂ ਬਹੁਤ ਚਾਅ ਨਾਲ ਗਾਉਂਦੇ ਹੁੰਦੇ ਸੀਗੇ ਮੰਮੀ ਹੁਣਾ ਤੇ ਸਿੱਖੀ ਹੈ ਹਨਾ
ਜੀ 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 ਹਾਂ ਜ਼ਰੂਰ
ਹਾਂਜੀ ਘੋੜੀ ਤਾਂ ਸੋਹੇ ਕਾਨ ਦੀ ਰਾਜੇ ਰਾਮ ਦੀ ਤਨ ਕੋੜੀਏ ਨੀ ਸੋਹੇ ਤਾਂ ਬਾਬਲ ਦੇ ਬਾਰ ਵੇ ਤੇ ਮੈਂ ਇੱਕ ਹੋਰ ਨਾਲ ਦੀ ਨਾਲ ਸੁਣਾਉਣੀ ਚਾਹਾਂਗੀ
ਬੜੀ ਪਿਆਰੀ ਹੈ ਖੇਕ ਜਿਹੜੀ ਇਹਦੇ ਘੋੜੀਆਂ ਦੇ ਵਿੱਚ ਲੱਗਦੀ ਹੈ ਨਾ ਉਹ ਬੜੀ ਕਮਾਲ ਦੀ ਹੁੰਦੀ ਹੈ ਉਹ
ਹਾਂਜੀ ਹਾਂ
ਬੜਾ ਹੀ ਪਿਆਰਾ ਜਿਹਾ ਸੁਰ ਉੱਚਾ ਜਿਹਾ ਚੁੱਕ ਕੇ ਬਹੁਤ ਸੋਹਣੀ ਬਹੁਤ ਖੂਬਸੂਰਤ ਕੁਲਦੀਪ ਜੀ ਮਜ਼ਾ ਆ ਗਿਆ ਤੇ
ਇੱਕ ਮੈਂ ਅਗਲੀ ਘੋੜੀ ਮੈਨੂੰ ਲੱਗਦਾ ਥੋੜੀ ਛੋਟੀ ਹੋਈ
ਹਾਂਜੀ ਹਾਂਜੀ
ਹਾਂਜੀ ਨੀਲੀ ਦੇ ਗਾਲੀ ਘਟ ਵੇ ਗਾਟੀ ਮੋਤੀ ਵੇ ਜੜੀਆ ਆਣੀ ਬਨੀ ਬਾਬੇ ਹਟ ਵੇ ਵੀਰਾ ਦੇ ਲੱਤ ਚੜੀਆ ਤਨ ਵੀਰਾ ਤੇਰੀ ਦਾਦੀ ਦੀਨੋ ਇਹ ਦੀਨ ਚੜੀਆ
ਬਹੁਤ ਪਿਆਰੀਆਂ ਔਰ ਜਿਹੜੇ ਜਿਹੜੇ ਚਾ ਮਲਾਰ ਜਿਹੜੇ ਘਰਦਿਆਂ ਦੇ ਹੁੰਦੇ ਆ ਨਾ ਉਹ ਇਹਨਾਂ ਘੋੜੀਆਂ ਸੁਹਾਗਾਂ ਦੇ ਵਿੱਚ ਆਪਣੇ ਆਪ ਨੂੰ ਬੋਲਦੇ ਨੇ ਸੋ ਲੋਕ ਗੀਤਾਂ ਦੇ ਵਿੱਚ ਹੋਰ ਵੀ ਬੜੀਆਂ ਵੰਨਗੀਆਂ ਤੇ ਖਾਸ ਕਰਕੇ ਵਿਆਹ ਦੀਆਂ ਜਿਹੜੀਆਂ ਰਸਮਾਂ ਉਹਨਾਂ ਨਾਲ ਜੁੜੇ ਜਿਹੜੇ ਲੋਕ ਸੰਗੀਤ ਲੋਕ ਗੀਤ ਹੈ ਉਹ ਤੇ ਬੜੇ ਮਿੱਠੇ ਪਿਆਰੇ ਹੁੰਦੇ ਆ ਸੋ ਪ੍ਰੋਗਰਾਮ ਦੇ ਵਿੱਚ ਅੱਗੇ ਅਸੀਂ ਉਹਨਾਂ ਤੇ ਵੀ ਗੱਲ ਕਰਨੀ ਹੈ ਕੁਲਦੀਪ ਜੀ ਪਰ ਮੈਨੂੰ ਲੱਗਦਾ ਇੱਕ ਗੀਤ ਜਿਹੜਾ ਅਸੀਂ ਹੁਣ ਸੁਣ ਲਈਏ ਕਿਉਂਕਿ ਫਰਮਾਇਸ਼ਾਂ ਗੀਤਾਂ ਦੀਆਂ ਸਾਡੇ ਕੋਲ ਬੜੀਆਂ ਆਈਆਂ ਪਈਆਂ ਨੇ ਸੋ ਸੁਣਦੇ ਹਾਂ ਜੀ ਇਹ ਗੀਤ ਤੇ ਉਸ ਤੋਂ ਬਾਅਦ ਫਿਰ ਅਸੀਂ ਲੋਕ ਗੀਤਾਂ ਤੇ ਹੋਰ ਗੱਲ ਕਰਦੇ ਹਾਂ ਜੀ
ਹਾਂ ਫੁੱਲੀਆਂ ਨੇ ਤੇਰੀਆਂ ਫੁੱਲੀਆਂ
ਲੋ ਜੀ ਕੀ ਸੁਣਿਆ, ਬੁੱਲੀਆਂ ਨੀ ਤੇਰੀਆਂ ਬੁੱਲੀਆਂ ਸਾਡੇ ਦਿਲ ਤੇ ਹਨੇਰੀ ਬਣ ਝੁੱਲੀਆਂ। ਸੋ ਗਾਇਆ ਜੀ ਗੀਤ ਸੁਰਜੀਤ ਭੁੱਲਰ ਹੁਣਾਂ ਨੇ ਤੇ ਇਹਦੀ ਫਰਮਾਇਸ਼ ਜਿਹੜੀ ਹੈ ਰਾਜ ਮਹਿੰਦਰ ਹੁਣਾਂ ਨੇ ਕੀਤੀ ਸੀ। ਸੋ ਪ੍ਰੋਗਰਾਮ ਜੀ ਵਿਚ ਸਾਡੇ ਨਾਲ ਕੁਲਦੀਪ ਹੁਣੀ ਜੁੜੇ ਹੋਏ ਨੇ, ਮੈਂ ਸੁਖਪ੍ਰੀਤ ਤੇ ਕੁਲਦੀਪ, ਅਸੀਂ ਪ੍ਰੋਗਰਾਮ ਲਹਿਰਾਂ ਦੇ ਵਿਚ ਲਹਿਰਾਂ ਲਾਈਆਂ ਹੋਈਆਂ ਤੁਹਾਡੇ ਸਾਰਿਆਂ ਦੀਆਂ ਗੱਲਾਂ ਬਾਤਾਂ ਦੇ ਨਾਲ ਤੇ ਨਾਲ ਲਹਿਰਾਂ ਲੱਗੀਆਂ ਹੋਈਆਂ ਨੇ ਅੱਜ ਲੋਕ ਗੀਤਾਂ ਦੀਆਂ। ਸੋ ਕੁਲਦੀਪ ਜੀ ਗੱਲ ਕਰ ਰਹੇ ਸੀ ਅਸੀਂ ਸੁਹਾਗ ਘੋੜੀਆਂ ਗਾ ਲਏ ਹੈ ਨਾ, ਕਿ ਇਹ ਤਾਂ ਚਲੋ ਪਤਾ ਹੈ ਆਮ ਜੇ, ਕਿਉਂਕਿ ਇੰਨੀਆਂ ਕੁ ਰਵਾਇਤਾਂ ਮੈਨੂੰ ਲੱਗਦਾ ਕਿ ਕੋਈ ਵੀ ਪੰਜਾਬੀ ਅੱਗੇ ਕਰਨ ਦੀ ਕੋਸ਼ਿਸ਼ ਕਰਦਾ ਕਿ ਹਾਂ ਚਲੋ ਜੇ ਅਸੀਂ 11 ਗਾਉਂਦੇ ਸੀ 7 ਗਾਉਂਦੇ ਸੀ ਤੇ ਚਲੋ ਇੱਕ ਦੋ ਹੀ ਗਾ ਲਓ, ਪਰ ਥੋੜਾ ਬਹੁਤਾ ਗੁਣਗੁਣਾ ਲੈਂਦੇ ਨੇ। ਪਰ ਮੇਨ ਚੀਜ਼ ਜਿਹੜੇ ਸਾਡੇ ਵਿਆਹਾਂ ਸ਼ਾਦੀਆਂ ਦੇ ਵਿਚ ਹਰ ਇੱਕ ਰਸਮ ਦੇ ਨਾਲ ਜੁੜੇ ਜਿਹੜੇ ਲੋਕ ਗੀਤ ਹੈ ਉਹ ਹੁਣ ਜ਼ਰੂਰ ਵਿਸਰ ਗਏ ਨੇ। ਇੱਕ ਤੇ ਸਭ ਤੋਂ ਵੱਡੀ ਗੱਲ ਪਤਾ ਕੀ ਹੁੰਦੀ ਹੈ ਕੁਲਦੀਪ ਜੀ ਵਿਆਹਾਂ ਸ਼ਾਦੀਆਂ ਦੇ ਵਿਚ ਅੱਜ ਕੱਲ, ਕੇ ਇੱਕ ਮੂਵੀ ਜਿਹੜੀ ਬਣਦੀ ਹੈ ਉਹਨੇ ਉਹ ਜਿਹੜੀ ਸਾਦਗੀ ਉਹਨੂੰ ਇੰਨਾ ਖਰਾਬ ਕਰ ਦਿੱਤਾ ਨਾ। ਠੀਕ ਹੈ ਇੱਕ ਤਾਂ ਚਲੋ ਸਾਡੇ ਕੋਲ ਮੂਵੀ ਹੁੰਦੀ ਹੈ ਕਿ ਅਸੀਂ ਉਹ ਚੀਜ਼ ਸੰਭਾਲ ਕੇ ਰੱਖ ਲੈਂਦੇ ਹਾਂ, ਪਰ ਅੱਗੇ ਜਿੱਦਾਂ ਮੈਨੂੰ ਯਾਦ ਹੈ ਕਿ ਬਚਪਨ ਚ ਦੇਖੀਦਾ ਸੀਗਾ ਵੀ ਉਹ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਸੋ ਖੁੱਲ ਕੇ ਜਨਾਨੀਆਂ ਨੇ ਉਹ ਜਿਹੜੀਆਂ ਔਰਤਾਂ ਹੁੰਦੀਆਂ ਸੀ ਉਹਨਾਂ ਨੇ ਮਸਤੀ ਵੀ ਕਰਨੀ ਇੱਕ ਦੂਜੇ ਨਾਲ, ਹਾਸਾ ਠੱਠਾ ਵੀ ਕਰਨਾ, ਪਰ ਜਦੋਂ ਤੁਸੀਂ ਕੈਮਰੇ ਦੇ ਅੱਗੇ ਹੁੰਦੇ ਆ ਨਾ ਤੇ ਫਿਰ ਤੁਸੀਂ ਸੋਚ ਕੇ ਬੋਲਦੇ ਆ ਔਰ ਸੋਚ ਕੇ ਕੋਈ ਵੀ ਚੀਜ਼ ਕਰਦੇ ਆ ਵੀ ਹਾਂ ਸਾਨੂੰ ਕੋਈ ਸ਼ੂਟ ਕਰ ਰਿਹਾ ਹੈ ਨਾ। ਸੋ ਉਹ ਵਾਲਾ ਚੀਜ਼ ਉਹ ਹਾਸਾ ਮਜ਼ਾਕ ਕਹਿ ਲੋ ਉਹ ਹੁਣ ਕਿਤੇ ਘਟਦਾ ਜਾਂਦਾ ਆ ਤੇ ਸ਼ੁਰੂ ਕਰਦੇ ਆ ਜਿੱਦਾਂ ਜੀ ਜੀ ਕੁਲਦੀਪ ਜੀ
ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਜਿੱਦਾਂ ਸੁਹਾਗ ਤੇ ਘੋੜੀਆਂ ਕਿਤੇ ਨਾ ਕਿਤੇ ਹਜੇ ਵੀ ਜਿਉਂਦੇ ਆ, ਇੱਕ ਦੋ ਗਾ ਲੈਂਦੇ ਆ ਜਾਂ ਬੋਲੀਆਂ ਗਿੱਧਾ ਪਾ ਲੈਂਦਾ, ਤੇ ਜਿਹੜੇ ਸਾਡੇ ਹੋਰ ਜਿਹੜੇ ਲੋਕ ਗੀਤ ਹੈ ਜਿੱਦਾਂ ਹੁੰਦਾ ਸੀ ਪਹਿਲਾਂ ਵਿਆਹ ਚ ਇੱਕ ਦੋ ਦਿਨ ਪਹਿਲਾਂ ਸਾਰੇ ਨਾਨਕਾਂ ਦੇ ਦਾਦਕਾ ਜੋ ਵੀ ਮਾਸੀਆਂ ਚਾਚੀਆਂ ਇਕੱਠੀਆਂ ਹੁੰਦੀਆਂ ਸੀ, ਫੇਰ ਇੱਕ ਦੂਜੇ ਨੂੰ ਜਿੱਦਾਂ ਅਸੀਂ ਸਿੱਠਣੀਆਂ ਦੇਣੀਆਂ ਲਾਉਣੀਆਂ ਕਹਿੰਦੇ ਸੀ ਜਾਂ ਹੇਰੇ ਲਾਉਣੇ, ਉਹ ਤਾਂ ਬਿਲਕੁਲ ਹੀ ਵਿਸਰ ਗਏ ਨੇ ਮੇਰੇ ਖਿਆਲ ਹੁਣ, ਪਤਾ ਹੀ ਨੀ ਹੁਣ ਨਵੀਂ ਜਨਰੇਸ਼ਨ ਨੂੰ ਇਹਨਾਂ ਚੀਜ਼ਾਂ ਦਾ
ਨਹੀਂ ਪਤਾ ਹੋਣਾ। ਮੈਨੂੰ ਯਾਦ ਹੈ ਕੁਲਦੀਪ ਜੀ ਜਦੋਂ ਏਦਾਂ ਵਿਆਹ ਸ਼ਾਦੀ ਹੁੰਦੀ ਸੀਗੀ ਤਾਂ ਕੋਈ ਆਉਂਦਾ ਹੁੰਦਾ ਸੀਗਾ ਨਾ ਜਿੱਦਾਂ, ਤੇ ਜਿਹੜੀਆਂ ਬੁੱਢੀਆਂ ਹੁੰਦੀਆਂ ਸੀ ਉਹ ਸਵਾਗਤ ਲੋਕ ਗੀਤਾਂ ਨੇ ਕਰਦੀਆਂ ਹੁੰਦੀਆਂ ਸੀ, ਉਹ ਏਦਾਂ ਕੁਛ ਕਹਿੰਦੀਆਂ ਹੁੰਦੀਆਂ ਸੀ ਨਾਮ ਲੈ ਕੇ ਨਾ, ਵੇ ਤੂੰ ਕੱਲੜਾ ਕਿਉਂ ਆਇਆ ਵੇ ਤੂੰ ਅੱਜ ਦੀ ਕੜੀ ਨਾਲ ਬੇਬੇ ਕਿਉਂ ਨਾ ਆਇਆ, ਹੈ ਨਾ
ਬਿਲਕੁਲ ਬਿਲਕੁਲ ਹਾਂਜੀ।
ਯਾਨੀ ਹਰ ਗੱਲ ਦੇ ਉੱਤੇ ਜਿਹੜੇ ਲੋਕ ਗੀਤ ਹੁੰਦੇ ਸੀਗੇ ਉਹ ਆਪਣੇ ਆਪ ਮੁਹਾਰੇ ਜਿਹੜੇ ਫੁਰਦੇ ਹੁੰਦੇ ਸੀਗੇ ਉਹਨਾਂ ਦਿਨਾਂ ਦੇ ਵਿੱਚ,
ਆਪਣੇ ਆਪ ਮੂੰਹੋਂ ਨਿਕਲਦੇ ਦਿਲਾਂ ਦੇ ਵਿੱਚ, ਜਿੱਦਾਂ ਬਰਾਤ ਆਉਂਦੀ ਸੀ ਪਹਿਲੇ ਸਮਿਆਂ ਦੇ ਵਿੱਚ ਨਾ, ਪਹਿਲੇ ਸਮੇਂ ਦੇ ਕਿ ਅਸੀਂ ਸਾਡੇ ਮਤਲਬ ਜਦੋਂ ਅਸੀਂ 14 ਸਾਲ ਮਤਲਬ ਅਸੀਂ ਖੁਦ ਗਾਏ ਨੇ ਇਹ ਗੀਤ, ਜਿੱਦਾਂ ਬਰਾਤ ਆਉਂਦੀ ਸੀ ਪਹਿਲਾਂ ਗੀਤ ਗਾਉਣਾ ਤੇ ਉਹਨਾਂ ਦਾ ਸਵਾਗਤ ਗੀਤ ਹੁੰਦਾ ਸੀ, ਉਹਨਾਂ ਵੈਲਕਮ ਕਰਦੇ ਸੀ ਬਰਾਤ ਦਾ, ਹਨਾ। ਉਸ ਤੋਂ ਬਾਅਦ ਜਿਹੜੇ ਹਾਸੇ ਠੱਠੇ ਵਾਲੇ ਜਿੱਦਾਂ ਬਰਾਤੀਆਂ ਨੂੰ ਸਿੱਠਣੀਆਂ ਦੇਣੀਆਂ ਜਾਂ ਆਪਣੇ ਜੀਜੇ ਨੂੰ, ਫਿਰ ਜਿੱਦਾਂ ਇਹਨਾਂ ਤੋਂ ਆਨੰਦ ਕਾਰਜ ਤੋਂ ਬਾਅਦ ਉਹਨਾਂ ਨੂੰ ਦੁੱਧ ਪਿਲਾਉਣ ਲਈ ਅੰਦਰ ਆਉਣਾ, ਉਹਨਾਂ ਤੋਂ ਛੰਦ ਸੁਣਨੇ ਮਜ਼ਾਕ ਕਰਨੇ, ਇਹ ਚੀਜ਼ਾਂ ਸਾਰੀਆਂ ਹੁਣ ਸਾਡੇ ਤੋਂ ਬਿਲਕੁਲ ਵਿਸਰ ਰਹੀਆਂ ਨੇ, ਹੁਣ ਇਹ ਚੀਜ਼ਾਂ ਨਹੀਂ ਰਹੀਆਂ। ਤੇ ਹੁਣ ਤੇ ਡੀਜੇ ਨੇ ਲੈ ਲਈਏ ਤਾਂ ਆਨੰਦ ਕਾਰਜ ਕਰਾ ਕੇ ਆਉਂਦੇ ਨੇ, ਮੈਰਿਜ ਪੈਲਸ ਚਲੋ ਡਾਂਸ ਸ਼ੁਰੂ ਹੋ ਜਾਂਦਾ। ਹਾਂਜੀ
ਹਾਂ ਬਿਲਕੁਲ। ਔਰ ਪਰ ਮੈਨੂੰ ਇੱਕ ਗੱਲ ਕੁਲਦੀਪ ਜੀ ਇਹ ਲੱਗਦੀ ਹੈ, ਮੈਂ ਪਹਿਲਾਂ ਵੀ ਇੱਕ ਵਾਰੀ ਪ੍ਰੋਗਰਾਮ ਚ ਇਹ ਗੱਲ ਕੀਤੀ ਸੀ ਕਿ ਅਸੀਂ ਸਾਰੇ ਉਸ ਚੀਜ਼ ਨੂੰ ਮਿਸ ਕਰਦੇ ਹਾਂ, ਉਸ ਚੀਜ਼ ਨੂੰ ਸੋਚਦੇ ਹਾਂ ਕਿ ਉਹ ਚੀਜ਼ਾਂ ਵਿਸਰ ਰਹੀਆਂ, ਉਹ ਨਹੀਂ ਨਿਖੜਨੀਆਂ ਚਾਹੀਦੀਆਂ, ਸਾਡੇ ਹੱਡਾਂ ਚ ਰੁਚੀਆਂ ਹੋਈਆਂ, ਸਾਨੂੰ ਅੱਗੇ ਆਪਣੇ ਬੱਚਿਆਂ ਨੂੰ ਉਹ ਦੇਣੀਆਂ ਚਾਹੀਦੀਆਂ। ਪਰ ਫਿਰ ਕਿਉਂ ਇਹੋ ਜਿਹੀ ਵਜ੍ਹਾ ਬਣਦੀ ਹੈ ਕਿ ਉਹ ਅਸੀਂ ਨਹੀਂ ਦੇ ਪਾ ਰਹੇ? ਅਸੀਂ ਤੁਸੀਂ ਇਹ ਗੱਲਾਂ ਕਰਾਂਗੇ ਜਾਂ ਜਿਹੜੇ ਸੁਣਨ ਵਾਲੇ ਉਹ ਵੀ ਰੱਖਣਗੇ ਇਹਦੇ ਨਾਲ, ਪਰ ਜਦੋਂ ਅਸੀਂ ਖੁਦ ਉਹ ਕਾਰਜ ਕਰਨੇ ਆ ਮੈਨੂੰ ਲੱਗਦਾ ਅਸੀਂ ਫਿਰ ਉਹੀ ਗਲਤੀਆਂ ਕਰਦੇ ਹਾਂ। ਸੋ ਕਿਤੇ ਨਾ ਕਿਤੇ ਸਾਨੂੰ ਆਪਣੇ ਆਪ ਨੂੰ ਉਹ ਚੀਜ਼ਾਂ ਜੇ ਅਸੀਂ ਇਹ ਮੰਨਦੇ ਹਾਂ ਕਿ ਹਾਂ ਇਹ ਲੋਕ ਗੀਤ ਸਾਡੀ ਜ਼ਿੰਦਗੀ ਦਾ ਅਨਿੱਖੜ ਵਾਂਗ ਨੇ, ਇਹ ਵਿਰਸਾ ਜਿਹੜਾ ਇਹ ਇੱਥੇ ਨਹੀਂ ਦੂਸਰੀ ਸਭਿਅਤਾ ਦਾ ਪ੍ਰਭਾਵ ਪੈਣਾ ਚਾਹੀਦਾ, ਤੇ ਮੈਨੂੰ ਲੱਗਦਾ ਸਾਨੂੰ ਖੁਦ ਉਹ ਚੀਜ਼ਾਂ ਦੀ ਪਹਿਲ ਕਰਨੀ ਚਾਹੀਦੀ ਹੈ। ਤੇ ਚਲੋ ਅੱਜ ਅਸੀਂ ਜੀ ਜੀ ਕੁਲਦੀਪ ਜੀ
ਜਿੱਦਾਂ ਅਸੀਂ ਹੁਣ ਇਹੀ ਕਰਦੇ ਹਾਂ, ਸਾਡੇ ਬੱਚੇ ਨੇ ਅਸੀਂ ਕੋਸ਼ਿਸ਼ ਤੇ ਬਹੁਤ ਕਰਦੇ ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਜੋੜਨ ਦੀ, ਪਰ ਸਾਡੇ ਬੱਚਿਆਂ ਨੂੰ ਮਾਹੌਲ ਨਹੀਂ ਮਿਲਦਾ ਉਸ ਤਰੀਕੇ ਦਾ, ਉਹਨਾਂ ਦੀ ਆਪਣੀ ਜਿਹੜੀ ਕੰਪਨੀ ਹੈ ਸ਼ਾਇਦ ਉਹ ਬੱਚੇ ਨਾ ਕਰਦੇ ਹੋਣ, ਇਸ ਕਰਕੇ ਫਿਰ ਬੱਚੇ ਨਹੀਂ ਸਿੱਖ ਪਾਉਂਦੇ। ਅਸੀਂ ਕਿੱਥੋਂ ਸਿੱਖੇ ਸੀ? ਆਪਣੇ ਫਰੈਂਡ ਸਰਕਲ ਦੇ ਨਾਲ, ਆਪਣੇ ਜਿੱਦਾਂ ਸਹੇਲੀਆਂ ਹੁੰਦੀਆਂ ਸੀ ਉਹਨਾਂ ਦੇ ਨਾਲ ਜਾਂਦੇ ਬੈਠ ਕੇ, ਉਹੀ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ।
ਛੋਟੀਆਂ ਛੋਟੀਆਂ ਖੁਸ਼ੀਆਂ ਦੇ ਵਿਚ ਇਨ੍ਹਾਂ ਚੀਜ਼ਾਂ ਨੂੰ ਜੇ ਅਸੀਂ ਪਾਉਂਦੇ ਰਹੀਏ ਤਾਂ ਉਹ ਕਿਤੇ ਨਾ ਕਿਤੇ ਬੱਚਿਆਂ ਤੇ, ਜਿੱਦਾਂ ਅਸੀਂ ਕਿਹਾ ਵੀ ਸਾਨੂੰ ਸਿਖਾਈਆਂ ਨੀ, ਆਪਣੇ ਆਪ ਅਸੀਂ ਦੇਖ ਕੇ ਅਸੀਂ ਸੁਣ ਕੇ ਉਹ ਸਿੱਖ ਲਈਆਂ। ਸੋ ਜਿਵੇਂ ਮੈਂ ਛੋਟੀ ਜਿਹੀ ਅਸੀਂ ਸ਼ੁਰੂਆਤ ਕੀਤੀ ਸੀ, ਯਾਦ ਹੈ ਪਿਛਲੇ ਸਾਲ ਮੈਂ ਸਰੋਤਿਆਂ ਨੂੰ ਵੀ ਦੱਸਾਂ ਕਿ ਮੇਰੇ ਬੇਟੇ ਦਾ ਜਨਮ ਦਿਨ ਸੀਗਾ ਤੇ ਮੈਂ ਸੋਚਿਆ ਕਿ ਨਹੀਂ ਉਹ ਡੀਜੇ ਵਗੈਰਾ ਉਹੋ ਜਿਹਾ ਕੁਛ ਨਹੀਂ ਕਰਨਾ, ਉਦਾਂ ਦੀ ਪਾਰਟੀ ਬੜੇ ਸਾਦੇ ਢੰਗ ਨਾਲ ਕੀਤਾ। ਔਰ ਕੁਲਦੀਪ ਜੀ ਵੀ ਆਏ ਹੋਏ ਸੀਗੇ ਮੈਂ ਦੱਸਾਂ, ਔਰ ਮੈਂ ਕੀ ਕੀਤਾ ਕਿ ਜਿਹੜੇ ਮਹਿਮਾਨ ਸੀਗੇ ਹਾਂ ਉਹਨਾਂ ਨੂੰ ਦੋ ਹਿੱਸਿਆਂ ਚ ਵੰਡ ਲਿਆ, ਅੱਧੇ ਨਾਨਕੇ ਕਰ ਦਿੱਤੇ ਅੱਧੇ ਦਾਦਕੇ ਕਰ ਦਿੱਤੇ, ਔਰ ਫਿਰ ਪੂਰਾ ਜੋ ਨਾਨਕਿਆਂ ਦਾਦਕਿਆਂ ਦਾ ਮੁਕਾਬਲਾ ਹੁੰਦਾ ਆ, ਔਰ ਕੋਸ਼ਿਸ਼ ਕੀਤੀ ਕਿ ਉਸਨੂੰ ਪੂਰੇ ਉਸੇ ਰੰਗ ਵਿਚ ਢਾਲੀਏ। ਔਰ ਬੱਚਿਆਂ ਨੇ ਕਿੰਨਾ ਇੰਜੋਏ ਕੀਤਾ ਸੀ ਕੁਲਦੀਪ ਜੀ?
ਬਹੁਤ ਜੀ, ਬੱਚਿਆਂ ਨੇ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਸੀ। ਮੈਂ ਇੱਥੇ ਦੱਸਣਾ ਚਾਹੂੰਗੀ ਕਿ ਜਿੱਦਾਂ ਅਸੀਂ ਕਿਤੇ ਜਾਂਦੇ ਹਾਂ ਕਿਸੇ ਪਾਰਟੀ ਚ, ਉੱਥੇ ਮਤਲਬ ਲੋਕਾਂ ਦੀ ਹੁੰਦੀ ਹੈ ਜ਼ਿਆਦਾ ਕਿਸੇ ਨੇ ਕੀ ਪਾਇਆ, ਕਿਹਨੇ ਕੀ ਕਿਹੋ ਜਿਹਾ ਗਹਿਣਾ ਪਾਇਆ, ਕੀ ਖਾਣਾ ਬਣਿਆ। ਪਰ ਮੈਨੂੰ ਤਾਂ ਸਭ ਤੋਂ ਚੀਜ਼ ਇੰਨੀ ਵਧੀਆ ਲੱਗੀ ਸੀ ਕਿ ਹਰ ਇੱਕ ਚੀਜ਼ ਨਾਲ ਅਸੀਂ ਜਿਹੜਾ ਉੱਥੇ ਇੰਜੋਏ ਘੰਟਾ ਡੇਢ ਘੰਟਾ ਕੀਤਾ ਕਦੇ ਵੀ ਨਹੀਂ ਭੁੱਲਣਾ ਹੈਗਾ।
ਬਹੁਤ ਬਹੁਤ ਸ਼ੁਕਰੀਆ। ਸੋ ਮੈਨੂੰ ਲੱਗਦਾ ਕਿ ਕੋਸ਼ਿਸ਼ ਕਰਨੀ ਬੜੀ ਜ਼ਰੂਰੀ ਹੁੰਦੀ ਆ, ਕਿਉਂਕਿ ਅਸੀਂ ਸਾਰੇ ਉਸ ਚੀਜ਼ ਨੂੰ ਮਿਸ ਕਰਦੇ ਆ। ਸੋ ਅਸੀਂ ਜੇ ਉਹਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਜਾਂ ਆਪਣੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਚ ਜੇ ਅਸੀਂ ਸ਼ਾਮਿਲ ਕਰੀਏ ਤੇ ਉਹ ਜ਼ਰੂਰ ਹੀ ਸਾਡੇ ਤੋਂ ਬਾਅਦ ਸਾਡੀ ਪੀੜੀ ਨੂੰ ਉਹ ਯਾਦ ਰਹਿਣਗੀਆਂ ਜੀ। ਮੈਨੂੰ ਲੱਗਦਾ ਕਿ ਅਸੀਂ ਹੁਣ ਜਿਹੜੀਆਂ ਰਸਮਾਂ ਆ ਉਹਨਾਂ ਤੇ ਗੀਤ ਜਿਹੜੇ ਸ਼ੁਰੂ ਕਰਦੇ ਆ, ਸੋ ਮੈਨੂੰ ਲੱਗਦਾ ਕਿ ਬਾਕੀ ਰਸਮਾਂ ਦੇ ਨਾਲ ਨਾਲ ਜਿਹੜੀ ਇੱਕ ਮੇਨ ਰਸਮ ਜਿਹਦੇ ਤੋਂ ਵਿਆਹ ਸ਼ੁਰੂ ਹੁੰਦਾ ਸੀਗਾ ਉਹ ਹੁੰਦੀ ਸੀ ਜਦੋਂ ਵਟਣਾ ਲੱਗਦਾ ਸੀ, ਜਦੋਂ ਮਾਈਏ ਪੈਂਦਾ ਸੀਗਾ ਹਨਾ, ਉਹ ਹਲਦੀ ਵਗੈਰਾ ਲਗਾਈ ਜਾਂਦੀ ਸੀ ਤੇ ਉਦੋਂ ਵੀ ਜਿਹੜੀਆਂ ਉਹ ਆਪਣੀਆਂ ਔਰਤਾਂ ਉਹ ਬੜੇ ਪਿਆਰੇ ਪਿਆਰੇ ਗੀਤ ਗਾਉਂਦੀਆਂ ਹੁੰਦੀਆਂ ਸੀ। ਸੋ ਜੇ ਤੁਹਾਨੂੰ ਵਟਣੇ ਦੇ ਲੱਗਣ ਵੇਲੇ ਦੇ ਕੋਈ ਗੀਤ ਯਾਦ ਹੋਵੇ ਤਾਂ ਉਹ ਵੀ ਤੁਸੀਂ ਜ਼ਰੂਰ ਸਾਡੇ ਨਾਲ ਸਾਂਝਾ ਕਰੋ।
ਹਾਂਜੀ ਹਾਂ, ਮੈਂ ਸੁਖਪ੍ਰੀਤ ਜੀ ਤੁਹਾਡੇ ਮੈਂ ਤੁਹਾਨੂੰ ਸੁਣਾਉਣੀ ਇੱਕ ਗੀਤ। ਅਸੀਂ ਇੱਥੇ ਇੱਕ ਐਡੀਲੇਡ ਚ ਆਪਣੇ ਇੱਕ ਗੁੜੀਆ ਦਾ ਵਿਆਹ ਕੀਤਾ ਸੀ ਕਹਿ ਲਓ, ਅਸੀਂ ਉਹਦੇ ਸਾਰੀਆਂ ਸੀ, ਹਾਲਾਂਕਿ ਸਾਡੇ ਕੋਲ ਟਾਈਮ ਤਾਂ ਬਹੁਤ ਘੱਟ ਸੀ ਪਰ 15-15 ਮਿੰਟ ਬਾਅਦ ਅਸੀਂ ਜੋ ਜੋ ਹੁੰਦਾ ਅਸੀਂ ਕਰਤਾ, ਅਸੀਂ ਉਹਦੇ ਬਟਨਾ ਲਾਇਆ ਤੇ ਮੈਂ ਕੁੜੀ ਦੇ ਵਿਆਹ ਤੇ ਜਿੱਦਾਂ ਤੁਹਾਨੂੰ ਇੱਕ ਗੀਤ ਸੁਣਾਉਣੀ ਆ ਕਿ ਅਸੀਂ ਜਿੱਦਾਂ
ਟੋਰਾ ਬਟਣੇ ਦਾ ਜਿੰਦਣੀ ਬੋ ਮਲਿੰਦੀਆਂ ਦੋ ਜਣੀਆਂ ਜਿੰਦਣੀ ਬੋ ਚਾਦਰ ਚਿੜੀਆਂ ਰੌਣਕ ਕੁੜੀਆਂ ਦੀ ਜਿੰਦਣੀ ਨੀਏ ਫੁੱਲਾਂ ਭਰੀ ਚੰਗੇਰ ਇੱਕ ਫੁੱਲ ਲੋੜੀ ਦਾ ਨੀਏ ਫੁੱਲਾਂ ਭਰੀ ਚੰਗੇਰ ਇੱਕ ਫੁੱਲ ਤੋੜੀ ਦਾ ਨੀਏ ਇਸ ਵੇਲੇ ਜ਼ਰੂਰ ਮਾਮਾ ਲੋੜੀ ਦਾ।
ਬਹੁਤ ਖੂਬ ਜੀ, ਬਹੁਤ ਵਧੀਆ, ਬਿਲਕੁਲ ਉਹੀ ਮਾਹੌਲ ਜਿਹੜਾ ਉਹ ਅੱਖਾਂ ਅੱਗੇ ਆ ਜਾਂਦਾ ਇਹੋ ਜਿਹੇ ਗੀਤ ਸੁਣ ਕੇ। ਤੇ ਰਾਜਮਹਿੰਦਰ ਸਿੰਘ ਹੁਣਾਂ ਨੇ ਜੀ ਇੱਕ ਕਦਰ ਹੁੰਦੀ ਸੀ, ਬਿਲਕੁਲ ਜੀ ਹਰ ਰਿਸ਼ਤੇ ਦੀ ਕਦਰ ਹੁੰਦੀ ਸੀ, ਬਿਲਕੁਲ ਇਹ ਤੁਸੀਂ ਬਿਲਕੁਲ ਠੀਕ ਕਿਹਾ। ਕੁਲਦੀਪ ਜੀ ਰਾਜਮਹਿੰਦਰ ਸਿੰਘ ਹੁਣੀ ਜੁੜੇ ਨਾ, ਉਹਨਾਂ ਨੇ ਵੀ ਇੱਕ ਗੀਤ ਜਿਹੜਾ ਸਾਨੂੰ ਦੱਸਿਆ ਜਿਹੜਾ ਹੁੰਦਾ ਸੀ ਨਾ, ਤੇਰੀ ਮਾਂ ਵੇ ਸੁਹਾਗਣ ਸਰਵ ਸੁਹਾਗਣ ਜਿੰਨ ਤੈਨੂੰ ਵਟਣਾ ਲਾਇਆ
ਲਾਇਆ
ਅੱਜ ਅੱਜ ਪਹਿਲੜੇ ਮਾਈਏ ਪਹਿਲੜੇ ਮਾਈਏ। ਹਾਂ ਸੋ ਜੇ ਤੁਹਾਨੂੰ ਇਹ ਵੀ ਆਉਂਦਾ ਤੇ ਤੁਸੀਂ ਦੋ ਲਾਈਨਾਂ ਇਹਦੀਆਂ ਵੀ ਜ਼ਰੂਰ ਗੁਣਗੁਣਾ ਕੇ ਦੱਸੋ ਸਾਨੂੰ।
ਨਹੀਂ ਸੁਖਪ੍ਰੀਤ ਜੀ ਹੁਣ ਮੈਨੂੰ ਇਸ ਟਾਈਮ ਮਤਲਬ
ਮੇਰੇ ਖਿਆਲ ਚ ਏਦਾਂ ਹੁੰਦਾ ਸੀ ਅੱਜ ਪੈਲੜੇ ਮਾਏ ਪੈਲੜੇ ਮਾਏ ਸੋਦਾ ਨੂੰ ਵਟਣਾ ਲਾਈਏ ਤੂੰ ਤਾਨਿਆ ਨੀ ਨੈਣੇ ਤਾਨਿਆ ਨੀ ਨੈਣੇ ਕਾਜ ਸੁਣੇ ਕਰ ਆਈ ਕੇ ਕਾਹੇ ਦਾ ਤੇਲ ਕਾਹੇ ਦਾ ਵਟਣਾ ਮੇਰੀ ਇਸ ਲਾਡੋ ਦੇ ਅੰਗ ਲਾਈਏ ਉਸ ਤੋਂ ਬਾਅਦ ਹੁੰਦਾ ਸੀ ਤੇਰੀ ਮਾਂ ਵੇ ਸੁਹਾਗਣ ਸਰਬ ਸੁਹਾਗਣ ਜਿਨ ਤੈਨੂੰ ਵਟਣਾ ਲਾਇਆ ਤੇ ਫੇਰ ਸਿੱਠਣੀ ਮਾਰ ਕੇ ਕਹਿੰਦੇ ਹੁੰਦੇ ਸੀਗੇ ਪੇ ਤੇਰੀ ਮਾਮੀ ਦੀ ਖੁੱਟੀ ਜਿਨ ਤੈਨੂੰ ਹੱਥ ਨਾ ਲਾਇਆ ਸੋ ਇਹ ਜਿਹੜੀ ਇੱਕ ਦੂਜੇ ਨਾਲ ਤਰਕ ਹਾਂ ਏਦਾਂ ਹੁੰਦਾ ਸੀਗਾ ਸੋ ਬਿਲਕੁਲ ਜੀ ਬੜੇ ਪਿਆਰੇ ਪਿਆਰੇ ਲੋਕ ਜਿਹੜੇ ਗੀਤ ਹੈਗੇ ਆ ਇਹ ਸਾਡੇ ਵਿਰਸੇ ਦੇ ਵਿੱਚ ਸੋ ਜ਼ਰੂਰਤ ਹੈ ਜਿਨ੍ਹਾਂ ਨੂੰ ਸੰਭਾਲਣ ਦੀ ਸੋ ਸਾਡੇ ਨਾਲ ਜੀ ਬਿੱਟੂ ਪਾਪਾ ਰਾਏ ਮਲਡੂਰਾ ਤੋਂ ਜੁੜੇ ਨੇ ਤੇ ਕਹਿੰਦੇ ਗੁੱਡ ਮਾਰਨਿੰਗ ਜੀ ਟੂਡੇਜ਼ ਮਾਈ ਸਵੀਟ ਏਂਜਲ ਯਸਮੀਨ ਕਾਲਜ ਸਿਕਸ ਬਰਥਡੇ ਨੀਡ ਯੂਅਰ ਵਿਸ਼ਿਜ਼ ਲੋ ਦੇਖੋ ਜੀ ਬਿਲਕੁਲ ਜੀ ਲੋਕ ਗੀਤਾਂ ਦੀ ਝੜੀ ਲਾਈ ਹੋਈ ਹੈ ਮੈਨੂੰ ਲੱਗਦਾ ਕਿ ਇਸ ਤੋਂ ਵੱਧ ਕੇ ਕਿਹੜੀਆਂ ਵਿਸ਼ਿਜ਼ ਹੋ ਸਕਦੀਆਂ ਸੋ ਬਿਲਕੁਲ ਜੀ ਜਦੋਂ ਕੁਲਦੀਪ ਜੀ ਪੁਰਾਣੇ ਸਮੇਂ ਦੇ ਵਿੱਚ ਕਿਸੇ ਨੂੰ ਕੋਈ ਆਸ਼ੀਰਵਾਦ ਦਿੰਦੇ ਸੀ ਤੇ ਕਹਿੰਦੇ ਸੀ ਕਿ ਤੇਰੀ ਉਮਰ ਲੋਕ ਗੀਤਾਂ ਜਿੰਨੀ ਲੰਬੀ ਹੋਵੇ
ਲੰਬੀ ਹੋਵੇ ਬਿਲਕੁਲ ਹਾਂਜੀ
ਸੋ ਬਿਲਕੁਲ ਜੀ ਲੋਕ ਗੀਤਾਂ ਦੀ ਗੱਲ ਚੱਲ ਰਹੀ ਹੈ ਪੋਪਾ ਰਾਏ ਜੀ ਤੇ ਅਸੀਂ ਤੁਹਾਡੀ ਬੱਚੀ ਨੂੰ ਇਹੀ ਦੁਆ ਦਿੰਨੇ ਆ ਕਿ ਪਰਮਾਤਮਾ ਕਰੇ ਉਸ ਦੀ ਉਮਰ ਲੋਕ ਗੀਤਾਂ ਜਿੰਨੀ ਲੰਮੀ ਹੋਵੇ ਤੇ ਲੋਕ ਗੀਤਾਂ ਵਾਂਗੂ ਹੀ ਉਹ ਮਕਬੂਲ ਹੋਵੇ ਇਸ ਦੁਨੀਆਂ ਦੇ ਵਿੱਚ ਲੋਕਾਂ ਦੇ ਵਿੱਚ ਉਹਦਾ ਨਾਮ ਹੋਵੇ ਤੇ ਉਹੀ ਸਾਦਗੀ ਉਹੀ ਪਿਆਰ ਜੋ ਲੋਕ ਗੀਤਾਂ ਵਿੱਚ ਝਲਕਦਾ ਹੈ ਉਹ ਤੁਹਾਡੇ ਬੱਚੀ ਦੇ ਚਿਹਰੇ ਤੇ ਵੀ ਹਮੇਸ਼ਾ ਉਹੋ ਜਿਹਾ ਨੂਰ ਉਹੋ ਜਿਹੀ ਸਾਦਗੀ ਜਿਹੜੀ ਹੈ ਉਹ ਝਲਕਦੀ ਰਹੇ ਸੋ ਸਾਡੇ ਸਾਰੇ ਪਰਿਵਾਰ ਵੱਲੋਂ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਪਰਮਾਤਮਾ ਬੱਚੀ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਲੋ ਜੀ ਅੱਜ ਸਾਡੇ ਕੋਲ ਘੋੜੀਆਂ ਤੇ ਸੁਹਾਗ ਦੋਨੇ ਗਾਉਣ ਦਾ ਸਬੱਬ ਬਣ ਗਿਆ ਦੇਖੋ ਜੀ ਬੇਟੀ ਦਾ ਵੀ ਜਨਮ ਦਿਨ ਆ ਗਿਆ ਤੇ ਬੇਟੇ ਦਾ ਵੀ ਜਨਮ ਦਿਨ ਆ ਗਿਆ ਹਰਪ੍ਰੀਤ ਸਿੰਘ ਕੋਹਲੀ ਹੁਣਾਂ ਦੇ ਬੇਟੇ ਦਾ ਜਨਮ ਦਿਨ ਸੀ ਤੇ ਬੋਪਾ ਰਾਏ ਹੁਣਾਂ ਦੀ ਬੇਟੀ ਦਾ ਸੋ ਬੜੀ ਪਿਆਰੀ ਜਿਹੀ ਬੇਟੀ ਹੈ ਜੀ ਇਹਨਾਂ ਨੇ ਨਾਲ ਫੋਟੋ ਵੀ ਸ਼ੇਅਰ ਕੀਤੀ ਔਰ ਪੂਰੇ ਪੰਜਾਬੀ ਉਹਦੇ ਵਿੱਚ ਪਹਿਰਾਵੇ ਵਿੱਚ ਹੈ ਉਹਨੇ ਬੜੇ ਪਿਆਰਾ ਜਿਹਾ ਲਹਿੰਗਾ ਕੁੜਤੀ ਪਾਈ ਹੋਈ ਹੈ ਤੇ ਮੱਥੇ ਤੇ ਟਿੱਕਾ ਲਗਾਇਆ ਵੰਗਾਂ ਪਾਈਆਂ ਸੋ ਬਿਲਕੁਲ ਬੋਪਾ ਰਾਏ ਜੀ ਬੱਚੀ ਨੂੰ ਇਹੋ ਜਿਹੀ ਪਰਵਰਿਸ਼ ਹੀ ਜਿਹੜੀ ਤੁਸੀਂ ਦਿੰਦੇ ਰਹੇ ਹੋ ਤੇ ਸਾਡੇ ਅਸੀਂ ਸਾਰੇ ਇਹ ਕੋਸ਼ਿਸ਼ ਕਰਦੇ ਰਹੀਏ ਕਿ ਆਪਣੇ ਪੰਜਾਬੀ ਬੋਲੀ ਆਪਣਾ ਪੰਜਾਬੀ ਪਹਿਰਾਵਾ ਇਹ ਲੋਕ ਸੰਗੀਤ ਇਹ ਕਦਰਾਂ ਕੀਮਤਾਂ ਇਹ ਜਿਹੜੀਆਂ ਅਸੀਂ ਆਪਣੇ ਬੱਚਿਆਂ ਤੱਕ ਜ਼ਰੂਰ ਪਹੁੰਚਦੀਆਂ ਕਰੀਏ ਤਾਂ ਕਿ ਉਹ ਇਹ ਫਰਜ਼ ਨਿਭਾ ਸਕਣ ਕਿ ਉਹ ਵੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਹ ਚੀਜ਼ਾਂ ਦੇ ਸਕਣ ਜੀ ਤੇ ਧਨੀ ਸਾਹਿਬ ਨੇ ਕੁਲਦੀਪ ਜੀ ਗਾਇਆ ਕਿ ਬਹੁਤ ਸੋਹਣਾ ਗਾਇਆ ਜੀ ਕਹਿੰਦੇ ਸੁਹਾਗ ਜਿਹੜਾ ਤੇ ਬਹੁਤ ਬਹੁਤ ਸ਼ੁਕਰੀਆ ਧਨੀ ਸਾਹਿਬ ਤੇ ਸੱਸ ਨੂੰਹ ਦੀਆਂ ਬੋਲੀ ਲੋ ਜੀ ਬੋਲੀਆਂ ਪਾਤੀਆਂ ਧਨੀ ਸਾਹਿਬ ਨੇ ਤੇ ਸੱਸ ਨੂੰਹ ਦੀ ਬੋਲੀ ਪਾਈ ਕਹਿੰਦੇ ਆਪ ਤਾਂ ਤੁਰ ਗਿਆ ਨੌਕਰੀ ਤੇ ਮਾਂ ਨੂੰ ਦੇ ਗਿਆ ਘੜੀ ਮਾਂ ਤੇਰੀ ਟਾਈਮ ਦੇਖ ਕੇ ਲੜੀ ਇਹ ਬੋਲੀ ਵੀ ਬੜੀ ਪਾਈ ਦੀ ਸੀਗੀ ਨਾ ਕੁਲਦੀਪ ਜੀ ਵਾਹ ਜੀ ਧਨੀ ਸਾਹਿਬ ਨੇ ਤੇ ਮਜ਼ਾ ਹੀ ਲਿਆ ਤਾ ਫਿਰ ਨਾਲੇ ਸੱਸ ਨੂੰ ਦੀਆਂ ਬੋਲੀਆਂ ਹੁਣ ਤੇ ਓਦਾਂ ਹੀ ਮੂੰਹ ਕਰਾਰਾ ਜਿਹਾ ਹੋ ਜਾਂਦਾ ਬਹੁਤ ਖੂਬ ਜੀ ਬੜੀ ਪਿਆਰੀ ਬੋਲੀ ਪਾਈ ਜੀ ਤੁਸੀਂ ਤੇ ਉੱਪਲ ਸਾਹਿਬ ਸਾਡੇ ਨਾਲ ਜੁੜੇ ਨੇ ਜੀ ਤੇ ਕਹਿ ਰਹੇ ਨੇ ਸ਼ਰਨ ਉੱਪਲ ਹੁਣੀ ਕੱਲ ਬੁਲਾ ਰਹੇ ਨੇ ਕਹਿੰਦੇ ਕਈ ਵਾਰ ਪ੍ਰੋਗਰਾਮ ਇਜ਼ ਔਸਮ ਕਹਿੰਦੇ ਮੇਕ ਮੀ ਫੀਲ ਐਸ ਆਈ ਐਮ ਅਟੈਂਡਿੰਗ ਮੈਰਿਜ ਥੈਂਕਸ ਅ ਲੋਟ ਓ ਜੀ ਬਹੁਤ ਬਹੁਤ ਸ਼ੁਕਰੀਆ ਸੋ ਬਿਲਕੁਲ ਜੀ ਵਿਆਹ ਦਾ ਮਾਹੌਲ ਅਸੀਂ ਬਣਾਇਆ ਹੋਇਆ ਤੇ ਜਿਹੜੇ ਤੁਹਾਡੇ ਮੈਸੇਜਿਸ ਆ ਨਾ ਇਹ ਸਾਡੇ ਲਈ ਲੱਡੂਆਂ ਵਰਗੇ ਮਿੱਠੇ ਹੁੰਦੇ ਆ ਸੋ ਜਿਵੇਂ ਤੁਹਾਨੂੰ ਲੱਗਦਾ ਕਿ ਤੁਸੀਂ ਵਿਆਹ ਅਟੈਂਡ ਕਰ ਰਹੇ ਹੋ ਨਾ ਤੁਹਾਡੇ ਮੈਸੇਜਿਸ ਸਭ ਦੇ ਪੜ੍ਹ ਕੇ ਮੈਨੂੰ ਇਹ ਲੱਗ ਰਿਹਾ ਕੁਲਦੀਪ ਜੀ ਕਿ ਅਸੀਂ ਜਿੱਦਾਂ ਲੱਡੂ ਖਾਂਦੇ ਹੁੰਦੇ ਆ ਵਿਆਹ ਦੇ ਵਿੱਚ ਸਲੋ ਜੀ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਹੈ ਤੇ ਵਟਣਾ ਵੀ ਲੱਗ ਚੁੱਕਾ ਤੇ ਮੈਨੂੰ ਲੱਗਦਾ ਹੁਣ ਨਾਨਕਾ ਮੇਲ ਤਾਂ ਢੁੱਕ ਜਾਣਾ ਚਾਹੀਦਾ ਹੈ ਕੁਲਦੀਪ ਜੀ
ਹਾਂਜੀ ਹਾਂ
ਚਲੋ ਫੇਰ ਹੁਣ ਹੈ ਨਾ ਨਾਨਕੀ ਮੈਂ ਬਣਾ ਤੁਸੀਂ ਬਣਨਾ ਦੱਸੋ
ਤੁਸੀਂ ਜਿੱਦਾਂ ਮਰਜ਼ੀ ਕਰ ਲੋ ਜੀ ਮੈਨੂੰ ਮਨਜ਼ੂਰ ਹੈ ਸਾਰਾ
ਪਤਾ ਕੀ ਦੇਖੋ ਟਾਈਮ ਸਾਡੇ ਕੋਲ ਓਨਾ ਜ਼ਿਆਦਾ ਨਹੀਂ ਹੁੰਦਾ ਪਰ ਲੋਕ ਗੀਤ ਤਾਂ ਇੰਨੇ ਹੁੰਦੇ ਆ ਮੈਨੂੰ ਲੱਗਦਾ ਕਿ ਕਈ ਦਿਨ ਵੀ ਅਸੀਂ ਇਹ ਪ੍ਰੋਗਰਾਮ ਕਈ ਸਾਲ ਵੀ ਲੰਘ ਜਾਣ ਤੇ ਇਹ ਜਿਹੜੇ ਲੋਕ ਗੀਤ ਆ ਇਹਨਾਂ ਨੂੰ ਅਸੀਂ ਛੋਟੇ ਜਿਹੇ ਉਹਦੇ ਵਿੱਚ ਨਹੀਂ ਸਮਾ ਸਕਦੇ ਪਰ ਕੋਸ਼ਿਸ਼ ਹੈ ਜੀ ਕਿ ਜਿੰਨਾ ਕੁ ਹੋ ਸਕੇ ਇਹਨੂੰ ਅਸੀਂ ਵੱਧ ਤੋਂ ਵੱਧ ਸਾਰੇ ਸੈਰਾਮਨੀ ਦੇ ਜਿਹੜੇ ਗੀਤ ਆ ਤੁਹਾਡੇ ਨਾਲ ਸਾਂਝੇ ਕਰ ਸਕੀਏ। ਸੋ ਚਲੋ ਜੀ ਹੁਣ ਕਿੱਧਰ ਗਈਆਂ ਵੇ ਸਰਵਣ ਤੇਰੀਆਂ ਦਾਦ ਕੀਆਂ ਬਾਰਾ ਤਾਲ ਕੀਆਂ
ਅਸੀਂ ਹਾਜ਼ਰ ਨਾਜ਼ਰ ਫੁੱਲਾਂ ਬਰਾਬਰ ਖੜੀਆਂ ਵੇ ਸਰਵਣ ਤੇਰੀਆਂ ਦਾਦ ਕੀਆਂ
ਖਾਦੀਆਂ ਸੀ ਖਿੱਲਾਂ ਜੰਮੀਆਂ ਸੀ ਇੱਲਾ ਹੁਣੇ ਅੰਬਰੀ ਪਾਉਂਦੀਆਂ ਵੇ ਸਰਵਣ ਤੇਰੀਆਂ ਦਾਦ ਕੀਆਂ
ਖਾਦੇ ਪਕੌੜੇ ਜੰਮੇ ਸੀ ਜੋੜੇ ਉਹ ਤਾਂ ਜੋੜੇ ਖਿਲਾਮਣ ਗਈਆਂ ਵੇ ਸਰਵਣ ਤੇਰੀਆਂ ਨਾਨੇ ਕੀਆਂ ਹੁਣ ਉਦਲ ਗਈਆਂ ਵੇ ਸਰਵਣ ਤੇਰੀਆਂ ਨਾਨੇ ਕੀਆਂ।
ਸੋ ਜਿਹੜਾ ਨਾਨਕਾ ਮੇੜ ਹੁੰਦਾ ਸੀਗਾ ਕੁਛ ਇਸ ਅੰਦਾਜ਼ ਵਿੱਚ ਢੁਕਦਾ ਹੁੰਦਾ ਸੀਗਾ ਔਰ ਉਸ ਤੋਂ ਬਾਅਦ ਸਿੱਠਣੀਆਂ ਦਾ ਜਿਹੜਾ ਜਿਹੜੇ ਤੀਰ ਚੱਲਦੇ ਹੁੰਦੇ ਸੀ ਇੱਕ ਦੂਜੇ ਵੱਲ ਕੁਲਦੀਪ ਜੀ ਤੀਰ ਹੀ ਕਹਿ ਸਕਦੇ ਆ ਕਿ ਏਦਾਂ ਹੁੰਦਾ ਸੀ ਕਿ ਕੋਈ ਵੀ ਕਿਸੇ ਤੋਂ ਘੱਟ ਨਹੀਂ ਸੀ ਹੁੰਦਾ ਬਿਲਕੁਲ। ਔਰ ਸਾਡੇ ਇਹ ਜੇ ਕਹੀਏ ਕਿ ਸਾਡੇ ਪਰਿਵਾਰ ਦੇ ਵਿੱਚ ਅਸੀਂ ਅਜੇ ਵੀ ਜਿਹੜਾ ਇਹ ਨਾਨਕਾ ਦਾਦਕਾ ਮੇੜਾ ਸਾਡੇ ਲਈ ਇੱਕ ਪੂਰਾ ਇੱਜ਼ਤ ਦਾ ਸਵਾਲ ਜਿਹੜਾ ਉਹ ਬਣਿਆ ਹੋਇਆ। ਇਹ ਹੁਣੇ ਜਿਹੀ ਮੈਂ ਪਿੱਛੇ ਮੇਰੇ ਭੂਆ ਜੀ ਦੀ ਬੇਟੀ ਦੀ ਮੈਰਿਜ ਸੀਗੀ ਹਾਂਜੀ ਤੇ ਉੱਥੇ ਗਏ ਸੀ ਤੇ ਨਾਨਕਾ ਮੇੜ ਅਸੀਂ ਲੈ ਕੇ ਗਏ ਫਿਰ ਤੇ ਬੜਾ ਪੂਰਾ ਮੁਕਾਬਲਾ ਕਰੀਦਾ ਪੂਰਾ ਜ਼ੋਰ ਲੱਗ ਜਾਂਦਾ ਏਦਾਂ ਹੁੰਦਾ ਭਈ ਬਸ ਜੀਣ ਮਰਨ ਵਾਲਾ ਹਾਲ ਹੁੰਦਾ ਜਿੱਤਣਾ ਹਾਰਨਾ ਨਾਨਕਾ ਦਾਦਕਾ ਮੇਲ ਦੇ ਵਿੱਚ ਤੇ
ਹਾਂਜੀ ਹਾਂਜੀ।
ਸੋ ਇਹ ਸਿੱਠਣੀਆਂ ਹੁੰਦੀਆਂ ਸੀ ਉਸ ਤੋਂ ਬਾਅਦ ਹੋਰ ਬੜੀਆਂ ਸਿੱਠਣੀਆਂ ਹੁੰਦੀਆਂ ਸੀ ਜਿੱਦਾਂ ਹੁੰਦਾ ਸੀਗਾ ਦਾਦਕੀਆਂ ਉਸ ਪਿੰਡ ਚ ਜਾਈਆਂ ਜਿੱਥੇ ਕਿੱਕਰ ਵੀ ਨਾ ਇਹਨਾਂ ਦੇ ਹਾਥੀਆਂ ਵਰਗੇ ਪੈਰ ਪੈਰੀ ਛਿੱਤਰ ਵੀ ਨਾ ਹਨਾ ਏਦਾਂ ਦੀਆਂ ਸਿੱਠਣੀਆਂ ਅੱਗੇ ਚੱਲ ਪਈ ਹੁੰਦੀਆਂ ਸੀ।
ਹਾਂਜੀ ਨਾਨਕੇ ਉਸ ਦੇਸ਼ ਤੋਂ ਆਏ ਜਿੱਥੇ ਤੂਤ ਵੀ ਨਾ ਇਹਨਾਂ ਦੇ ਬਾਂਦਰ ਵਰਗੇ ਬੁੱਢੇ ਉੱਤੇ ਰੂਪ ਵੀ ਨਾ ਮਤਲਬ ਚੁੱਪ ਨੀ ਹੋਣ
ਘੱਟ ਨਹੀਂ ਸੀ ਹੁੰਦੀਆਂ
ਬਿਲਕੁਲ
ਬਿਲਕੁਲ
ਹਾਂਜੀ ਜਿੱਦਾਂ
ਇੱਕ ਗੱਲ
ਕੁੜੀ ਦਾ ਲੌਂਗ ਬੁਰਜੀਆਂ ਵਾਲਾ ਉੱਤੇ ਨਾਭਾ ਤੇ ਪਟਿਆਲਾ ਪਰੀ ਹੋ ਜਾ ਲੰਘ ਜਾਣ ਦੇ ਤੈਂ ਤਾਂ ਰਾਈ ਰੋਕ ਲਿਆ ਸਾਰਾ ਪਰੀ ਹੋ ਜਾ ਲੰਘ ਜਾਣ ਦੇ
ਬਿਲਕੁਲ ਬਿਲਕੁਲ। ਔਰ ਫਿਰ ਉਹ ਹੁੰਦੀਆਂ ਸੀ ਛਾਂਦੇ ਉਹ ਛੱਜ ਓਹਲੇ ਛਾਨਣੀ ਪਰਾਂ ਤੇ ਓਹਲੇ ਤਵਾ ਓਏ ਏਦਾਂ ਦੀਆਂ ਬੋਲੀਆਂ ਵੀ ਏਦਾਂ ਦੀਆਂ ਸਿੱਠਣੀਆਂ ਆ ਜਾਂਦੀਆਂ ਸੀ ਹਨਾ ਛੱਜੇ ਓਹਲੇ ਛਾਨਣੀ ਪਰਾਂ ਤੇ ਓਹਲੇ ਤਵਾ ਓਏ ਪਰਾਂ ਤੇ ਓਹਲੇ ਤਵਾ ਓਏ ਨਾਨਕੀਆਂ ਦਾ ਮੇਲੇ ਆਇਆ ਸਾਰੀਆਂ ਨੂੰ ਰਵਾ ਓਏ
ਏਦਾਂ
ਦੀਆਂ ਸਿੱਠਣੀਆਂ
ਹਾਂਜੀ ਓਲੇ ਛਾਲਣੀ ਪਰਾਤੀ ਓਲੇ ਡੋਈ ਓਏ ਪਰਾਤੀ ਓਲੇ ਡੋਈ ਓਏ ਦਾਦਕੀਆਂ ਦਾ ਮੇਲ ਦੇਖੋ ਚੱਜ ਦੀ ਨਾ ਕੋਈ ਓਏ
ਕੋਈ ਓਏ ਬਿਲਕੁਲ। ਔਰ ਪਤਾ ਨੀ ਕਿੰਨੀ ਕਿੰਨੀ ਦੇਰ ਜਿਹੜੇ ਇਹ ਸਿੱਠਣੀਆਂ ਦੇ ਮੁਕਾਬਲੇ ਜਿਹੜੇ ਚੱਲਦੇ ਰਹਿੰਦੇ ਹੁੰਦੇ ਸੀਗੇ। ਸੋ ਰਾਜਮਹਿੰਦਰ ਸਾਹਿਬ ਉਹਨਾਂ ਨੇ ਵੀ ਜੀ ਲਓ ਇੱਕ ਜਿਹੜੀ ਸਿੱਠਣੀ ਮਾਰ ਦਿੱਤੀ ਹੈ ਇਹਨਾਂ ਨਾਨਕੀਆਂ ਦੀ ਰੜੇ ਭੰਬੀਰੀ ਬੋਲੇ ਔਰ ਮੈਨੂੰ ਲੱਗਦਾ ਪਹਿਲਾਂ ਉਹ ਸਲੋ ਸਲੋ ਚੱਲਦੀਆਂ ਸੀਗੀਆਂ ਜਿੱਦਾਂ ਇਹ ਵਾਲੀਆਂ ਸਿੱਠਣੀਆਂ ਇੱਕ ਦੂਜੇ ਨੂੰ ਮਾਰਦੀਆਂ ਸੀ ਫਿਰ ਉਹ ਤੇਜ਼ ਸ਼ੁਰੂ ਹੋ ਜਾਂਦੀਆਂ ਸੀ ਜਿੱਦਾਂ ਇਹਨਾਂ ਨਾਨਕੀਆਂ ਦੀ ਰੜੇ ਭੰਬੀਰੀ ਬੋਲੇ ਏਦਾਂ ਕਰਕੇ ਫਿਰ ਉਹ ਫਾਸਟ ਹੋ ਜਾਂਦੀਆਂ ਸੀ ਔਰ ਉਸ ਤੋਂ ਬਾਅਦ ਫਿਰ ਗਿੱਧੇ ਦੇ ਪਿੜ ਵੱਜਦੇ ਸੀ
ਗਿੱਧਾ ਸ਼ੁਰੂ ਹੋ ਜਾਂਦਾ ਸੀ। ਹਾਂਜੀ ਹਾਂਜੀ ਹਾਂ ਬਿਲਕੁਲ ਇਹੀ ਹੁੰਦਾ ਸੀਗਾ
ਜੀ। ਸੋ ਨਾਨਕੀਆਂ ਦਾਦਕੀਆਂ ਦੇ ਗੀਤਾਂ ਦੇ ਵਿੱਚ
ਹਾਂਜੀ ਪਿਛਲੇ ਵੀਕ ਨਾ ਮੇਰੇ ਪੇਕਿਆਂ ਦੇ ਘਰ ਅਖੰਡ ਪਾਠ ਸੀਗਾ ਤੇ ਮੇਰੇ ਬ੍ਰਦਰ ਨੇ ਜਿੱਦਾਂ ਕਰਵਾਇਆ ਅਸੀਂ ਤਾਂ ਚਲੋ ਤੁਹਾਨੂੰ ਪਤਾ ਮੈਂ ਤੇ ਇੱਕ ਮੇਰਾ ਬ੍ਰਦਰ ਇੱਥੇ ਅਸੀਂ ਬੜਾ ਮਿਸ ਕੀਤਾ ਉਹ ਫੋਨ ਤੇ ਵੈਸੇ ਮੈਂ ਪੁੱਛਣ ਲੱਗ ਪਈ ਮੈਂ ਕਿਹਾ ਰਿਸ਼ਤੇਦਾਰ ਜਿੱਦਾਂ ਆਪਣੇ ਪਿੰਡਾਂ ਚ ਪਹਿਲਾਂ ਹੀ ਆ ਜਾਂਦੇ ਨੇ ਕੌਣ ਕੌਣ ਆ ਗਿਆ ਹਨਾ ਮੇਰੀ ਭਰਜਾਈ ਦੱਸਣ ਲੱਗ ਗਈ ਕਿ ਮਤਲਬ ਭਰਜਾਈ ਦੀਆਂ ਤਿੰਨ ਭੈਣਾਂ ਉਹ ਆ ਗਈਆਂ ਨੇ ਤੇ ਇੱਕ ਸਾਡੇ ਮਤਲਬ ਭੂਆ ਜੀ ਨੇ ਉਹ ਆ ਗਏ ਆ ਮੈਂ ਕਿਹਾ ਅੱਛਾ, ਮੈਂ ਓਦਾਂ ਹੀ ਫੋਨ ਵਿੱਚ ਨੂੰ ਕਿਹਾ, ਮੈਂ ਕਿਹਾ ਅੱਛਾ, ਤੇ ਮੈਂ ਕਿਹਾ ਖਾਣ ਸੂਰੀਆਂ ਆਈਆਂ ਅੱਜ ਘਰ ਵੀਰਨ ਦੇ, ਮਤਲਬ ਉੱਥੇ ਸਾਡੇ ਸਿੱਠਣੀਆਂ ਸ਼ੁਰੂ, ਉਧਰੋਂ ਭਰਜਾਈ ਦੀ ਭੈਣ ਨੇ ਫੋਨ ਫੜ ਲਿਆ, ਅਸੀਂ ਮਤਲਬ ਕੋਈ ਵੀ ਮੌਕਾ ਨੀ ਜਾਣ ਦਿੰਦੇ ਹੈਗੇ ਇਹ ਲੋਕ ਗੀਤਾਂ ਚ ਸਿੱਠਣੀਆਂ ਦੇਣ ਚ ਇੱਕ ਦੂਜੇ ਨੂੰ।
ਬਿਲਕੁਲ ਬਿਲਕੁਲ,
ਇਹ ਚੀਜ਼ਾਂ, ਹਾਂਜੀ
ਇਹ ਚੀਜ਼ਾਂ ਹੁਣ ਮਿਸ ਹੁੰਦੀਆਂ ਜਾਂਦੀਆਂ। ਬਿਲਕੁਲ ਕੁਲਦੀਪ ਜੀ, ਤੇ ਸਾਡੇ ਨਾਲ ਕੁਲਦੀਪ ਕੌਰ ਜੁੜੇ ਆ ਜੀ, ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਭੈਣੋ, ਬਹੁਤ ਹੀ ਆਨੰਦ ਬਣਾਇਆ ਹੋਇਆ ਬਣਿਆ ਹੋਇਆ ਇੱਥੇ, ਤੇ ਕਹਿੰਦੇ ਅਸੀਂ ਗੋਰੇ ਨੱਚਣ ਤੇ ਹੱਸਣ ਲਗਾ ਦਿੱਤੇ ਤੁਹਾਡੇ ਪ੍ਰੋਗਰਾਮ ਨਾਲ। ਗੁੱਡ ਔਨ ਯੂ ਜੀ, ਕਹਿੰਦੇ ਸਟੇ ਹੈਪੀ ਐਂਡ ਬਲੈਸ ਜੀ। ਮੈਨੂੰ ਲੱਗਦਾ ਕੁਲਦੀਪ ਜੀ ਇਹ ਕਿਤੇ ਨਾ ਕੁਲਦੀਪ ਹੁਣੀ ਜੋਬ ਤੇ ਹੋਣੇ ਆ ਜਾਂ ਕਿਤੇ ਆਂਢੀ ਗੁਆਂਢੀ ਆਏ ਹੋਣੇ ਆ, ਕੋਈ ਕਹਿੰਦੇ ਗੋਰੇ ਵੀ ਨੱਚਣ ਲਾ ਦਿੱਤੇ। ਬਿਲਕੁਲ ਜੀ, ਇਹ ਗੋਰੇ ਜਿਹੜੇ ਆ ਵੈਸੇ ਇਹ ਸਾਡਾ ਕਲਚਰ ਬੜਾ ਪਸੰਦ ਕਰਦੇ ਆ, ਆਪਣੇ ਵੀ ਜੋਬ ਤੇ ਜਦੋਂ ਗੱਲਬਾਤ ਕਰੋ ਤੇ ਬੜੇ ਇੰਪ੍ਰੈਸ ਹੁੰਦੇ। ਇੱਕ ਤਾਂ ਇਹਨਾਂ ਨੂੰ ਲੱਗਦਾ ਕਿ ਤੁਹਾਡੀ ਲਾਈਫ ਕਿੰਨੀ ਕਲਰਫੁੱਲ ਹੈ, ਤੁਹਾਡੇ ਕੋਲ ਕੱਪੜੇ ਵਗੈਰਾ ਕਿੰਨੇ ਵਧੀਆ, ਤੇ ਜੇ ਕਿਤੇ ਇਹਨਾਂ ਨੂੰ ਆਪਣੇ ਵਿਆਹਾਂ ਸ਼ਾਦੀਆਂ ਦੀਆਂ ਕੋਈ ਤਸਵੀਰਾਂ ਉਹ ਫੋਟੋਆਂ ਦਿਖਾ ਦੋ ਨਾ, ਤੇ ਫੇਰ ਤਾਂ ਇਹ ਬਸ ਪਾਗਲ ਹੀ ਹੋ ਜਾਂਦੇ। ਇਹਨਾਂ ਨੂੰ ਲੱਗਦਾ ਕਿ ਅੱਛਾ, ਤੇ ਇੰਨਾ ਵਧੀਆ ਤਰੀਕੇ ਨਾਲ ਇੰਨੇ ਜਸ਼ਨ ਹੁੰਦੇ ਆ ਵੀ ਤੁਸੀਂ ਸੱਤ ਸੱਤ ਦਿਨ ਦਸ ਦਸ ਦਿਨ ਜਿਹੜੀਆਂ ਸੈਲੀਬ੍ਰੇਸ਼ਨ ਚੱਲਦੀਆਂ ਰਹਿੰਦੀਆਂ ਨੇ। ਤੇ ਕੁਲਦੀਪ ਜੀ ਨੇ ਕਿਹਾ ਹਾਂਜੀ ਜੋਬ ਤੇ ਹੀ ਆ, ਸੋ ਕੁਲਦੀਪ ਜੀ ਜੋਬ ਇੰਜੋਏ ਕਰੀ ਜਾਓ ਤੁਸੀਂ ਤੇ ਨਾਲ ਸਿੱਠਣੀਆਂ ਲਾਈ ਜਾਓ ਗੋਰਿਆਂ ਨੂੰ। ਤੇ ਧਨੀ ਸਾਹਿਬ ਨੇ ਜੀ ਬੋਲੀ ਪਾਈ ਆ ਇੱਕ, ਚਿੱਟਾ ਚਾਦਰਾ ਪੱਗ ਗੁਲਾਬੀ ਖੂਹ ਤੇ ਕੱਪੜੇ ਧੋਵੇ, ਸਾਬਣ ਥੋੜਾ ਮੈਲ ਬਥੇਰੀ ਉੱਚੀ ਉੱਚੀ ਰੋਵੇ, ਛੜੇ ਵਿਚਾਰੇ ਦੇ ਕੌਣ ਚਾਦਰੇ ਧੋਵੇ, ਛੜੇ ਵਿਚਾਰੇ ਦੇ ਕੌਣ ਚਾਦਰੇ ਧੋਵੇ। ਬਹੁਤ ਵਧੀਆ ਧਨੀ ਸਾਹਿਬ, ਆਵਾਜ਼ ਹੀ ਵਾਹ, ਬੜੀਆਂ ਕਮਾਲ ਦੀਆਂ ਬੋਲੀਆਂ ਸੁਣਾ ਰਹੇ ਤੁਸੀਂ ਤੇ ਅੱਜ।
ਹਾਂਜੀ
ਹਾਂ, ਗੱਲ ਜੀ ਜੀ ਜੁੜੇ ਹੋਏ ਆ। ਬਿਲਕੁਲ ਜੀ, ਗੱਲ ਇਹੀ ਹੈ ਕਿ ਜਦੋਂ ਅਸੀਂ ਆਪਣੇ ਉਹੀ ਪੱਤੇ ਆ ਜੀ ਸਾਰੇ, ਅਸੀਂ ਕਹਿ ਲੋ ਉਸ ਵੇਸੇ ਤੇ ਜਦੋਂ ਹਵਾ ਚੱਲਦੀ ਹੈ ਤੇ ਸਾਰੇ ਹੀ ਝੂਮਣ ਲੱਗ ਜਾਂਦੇ ਆ ਅਸੀਂ, ਸੋ ਉਹ ਗੱਲਾਂ ਬਾਤਾਂ ਦੀ ਜਿਹੜੀ ਹਵਾ ਆ ਉਹ ਕੋਸ਼ਿਸ਼ ਕਰੀਦੀ ਆ ਕਿ ਪ੍ਰੋਗਰਾਮ ਦੇ ਵਿੱਚ ਚਲਾਈਏ ਤਾਂ ਕਿ ਸਾਰੇ ਉਸ ਹਵਾ ਦੇ ਨਾਲ ਅਸੀਂ ਝੂਮ ਸਕੀਏ। ਤੇ ਕੁਲਦੀਪ ਜੀ ਅਜੇ ਤਾਂ ਨਾਨਕਾ ਮੇਲ ਟੁਕਿਆ, ਅਜੇ ਸਾਡੇ ਤੋਂ ਅੱਗੇ ਹੋਰ ਬਹੁਤ ਕੁਛ ਪਿਆ ਹੋਇਆ, ਜਾਗੋ ਪਈ ਆ, ਫਿਰ ਜੰਜ ਤੁਰਨ ਦੇ, ਜੰਜ ਢੁੱਕਣ ਦੇ, ਉੱਥੇ ਦੀਆਂ ਸਿੱਠਣੀਆਂ, ਮਿਲਣ ਦੇ ਗੀਤ ਹੋ ਗਏ, ਵਿਦਾਈ ਸਮੇਂ ਦੇ ਗੀਤ, ਬਹੁਤ ਸਾਰੇ ਗੀਤ ਪਏ ਹੋਏ ਨੇ। ਤੇ ਮੈਨੂੰ ਲੱਗਦਾ ਸਮਾਂ ਸਾਡੇ ਤੋਂ ਅੱਜ ਓਨਾ ਨਹੀਂ ਹੋਣਾ, ਪਰ ਕੋਸ਼ਿਸ਼ ਕਰਦੇ ਹਾਂ ਜੀ ਜਿੰਨੇ ਕੁ ਅੱਜ ਸੁਣਾ ਸਕੀਏ, ਨਹੀਂ ਤੇ ਫਿਰ ਮੈਂ ਜ਼ਰੂਰ ਜੇ ਅਗਲੇ ਬੁੱਧਵਾਰ ਤੁਹਾਡੇ ਕੋਲ ਟਾਈਮ ਹੋਇਆ ਤੇ ਮੈਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹਾਂਗੀ ਕਿ ਅਸੀਂ ਜਿਹੜੀ ਇਹ ਕੜੀ ਹੈ ਫਿਰ ਮੁਕੰਮਲ ਕਰ ਸਕੀਏ। ਤੇ ਮੈਨੂੰ ਲੱਗਦਾ ਹੈ ਕਿ ਇੱਕ ਗੀਤ ਜਿਹੜਾ ਹੁਣ ਅਸੀਂ ਸੁਣ ਲਈਏ ਕਿਉਂਕਿ ਫਰਮਾਇਸ਼ੀ ਗੀਤ ਸਾਡੇ ਕੋਲ ਬੜੇ ਆਏ ਪਏ ਨੇ, ਸੋ ਸੁਣਦੇ ਹਾਂ ਅਸੀਂ ਕੁਲਦੀਪ ਜੀ ਇਹ ਗੀਤ। ਹਾਂਜੀ, ਤੇ ਨਾਲੇ ਜਨਮ ਦਿਨ ਦੀਆਂ ਜਿਹੜੀਆਂ ਮੁਬਾਰਕਾਂ ਉਹ ਵੀ ਬੱਚਿਆਂ ਨੂੰ ਦੇਣੀਆਂ, ਸੋ ਜੀ ਲਓ ਫਿਰ ਵਧਾਈਆਂ ਦੇ ਨਾਲ ਇਹ ਗੀਤ ਸੁਣਦੇ ਹਾਂ। ਹੁੰਦੇ ਧੀਆਂ ਪੁੱਤ ਸਭ ਨੂੰ ਪਿਆਰੇ ਮਿੱਤਰੋ ਬਿਲਕੁਲ ਜੀ ਧੀਆਂ ਪੁੱਤਰ ਸਾਰਿਆਂ ਦੇ ਇਸ ਦੁਨੀਆਂ ਤੇ ਵਸਦੇ ਰਹਿਣ ਹੱਸਦੇ ਰਹਿਣ ਸੋ ਸਾਡੇ ਵੱਲੋਂ ਫਿਰ ਤੋਂ ਯਾਸਮੀਨ ਤੇ ਮਿਹਰਬਾਨ ਨੂੰ ਜੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਹੈਪੀ ਬਰਥਡੇ ਜੀ ਸਾਡੇ ਸਾਰੇ ਹਰਮਨ ਰੇਡੀਓ ਪਰਿਵਾਰ ਵੱਲੋਂ ਪਰਮਾਤਮਾ ਬੱਚਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਅੱਜ ਦਾ ਦਿਨ ਤੁਸੀਂ ਜ਼ਰੂਰ ਹੱਸ ਖੁਸ਼ੀਆਂ ਦੇ ਨਾਲ ਮਨਾਉਣਾ ਹੈ ਸੋ ਕੋਸ਼ਿਸ਼ ਕਰਨੀ ਹੈ ਜੀ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਸਭਿਆਚਾਰ ਦੇ ਨਾਲ ਜੋੜ ਸਕੀਏ ਔਰ ਉਹਨਾਂ ਨੂੰ ਇਹ ਲੋਕ ਗੀਤਾਂ ਤੋਂ ਵਾਕਿਫ ਕਰਵਾ ਸਕੀਏ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ ਕੁਲਦੀਪ ਜੀ
ਹਾਂਜੀ
ਸੋ ਕੁਲਦੀਪ ਜੀ ਸਾਡੇ ਨਾਲ ਕੁਲਦੀਪ ਕੌਰ ਹੁਣੇ ਜਿਹੜੇ ਉਹਨਾਂ ਨੇ ਫਿਰ ਤੋਂ ਸਾਂਝ ਪਾਈ ਹੈ ਜੀ ਬੋਲੀ ਦੇ ਜ਼ਰੀਏ ਤੇ ਬੋਲੀ ਮੈਂ ਤੁਹਾਨੂੰ ਸੁਣਾਉਂਦੀ ਹਾਂ ਕਹਿੰਦੇ ਕਿ ਨਾ ਕਰ ਮੰਜਾ ਨਾ ਕਰ ਪੀੜੀ ਨਿੱਤ ਮਾਰਦਾ ਦਸੌਨੇ ਵੱਲ ਗੇੜੇ ਵੇ ਪੇਚਾਂ ਵਾਲੀ ਪੱਗ ਵੇਖ ਕੇ ਮਾਪੇ ਡੁੱਲ ਗਏ ਹਾਣੀਆਂ ਮੇਰੇ
ਪੇਚਾਂ ਵਾਲੀ ਪੱਗ ਵੇਖ ਬਹੁਤ
ਬਹੁਤ ਵਧੀਆ ਪਰ ਜਿਸ ਤਰ੍ਹਾਂ ਇਹ ਦਸੌਨੇ ਵੱਲ ਗੇੜੇ ਦਿਖਿਆ ਨਾ ਇਹਨਾਂ ਨੇ ਇਹ ਦਸੌਨਾ ਸਾਡੇ ਏਰੀਏ ਸਾਡੇ ਦੁਆਬੇ ਦੇ ਇਲਾਕੇ ਵੱਲ ਮੈਂ ਇਹ ਜਿਹੜਾ ਵਰਡ ਹੈ ਤੁਹਾਡੇ ਇਲਾਕੇ ਵੱਲ ਚੱਲਦਾ ਸੀ ਨਾ ਕਰ ਮੰਜਾ ਨਾ ਕਰ ਪੀੜੀ ਨਿੱਤ ਮਾਰਦਾ ਦਸੌਨੇ ਵੱਲ ਗੇੜੇ
ਨਹੀਂ ਸਾਡੇ ਕਹਿੰਦੇ ਸੀ ਨਾ ਕਰ ਮੰਜਾ ਨਾ ਕਰ ਪੀੜੀ ਨਿੱਤ ਮਾਰ ਦੇ ਤਖਾਣਾ ਵੱਲ ਗੇੜੇ ਵੇ ਟੂਟੀ ਵਾਲੀ ਪੱਗ ਵੇਖ ਕੇ ਮਾਪੇ ਡੁੱਲ ਗਏ ਹਾਣੀਆਂ ਮੇਰੇ ਕਿਉਂਕਿ ਪਹਿਲਾਂ ਪਿੰਡਾਂ ਦੇ ਵਿੱਚ ਇਹਨਾਂ ਦਾ ਕੀਤਾ ਹੁੰਦਾ ਸੀ ਅਸੀਂ ਉਹਨਾਂ ਕੋਲ ਮੰਜੇ ਪੀੜੀਆਂ ਬਣਵਾਉਂਦੇ ਸੀਗੇ
ਅੱਛਾ ਅੱਛਾ ਠੀਕ ਹੈ
ਹਾਂਜੀ
ਠੀਕ ਹੈ ਠੀਕ ਹੈ ਸੋ ਮੈਨੂੰ ਬੜਾ ਮਜ਼ਾ ਆਉਂਦਾ ਇੱਦਾਂ ਦਾ ਕੋਈ ਨਵਾਂ ਵਰਡ ਜੇ ਕੁਛ ਲੱਭਦਾ ਨਾ ਪੰਜਾਬੀ ਦੇ ਵਿੱਚ ਖਾਸ ਕਰਕੇ ਤੇ ਫਿਰ ਲੱਗੇ ਕਿ ਇਸ ਵਰਡ ਦਾ ਮਤਲਬ ਨਹੀਂ ਪਤਾ ਤੇ ਫਿਰ ਆਪਣੇ ਆਪ ਤੇ ਸ਼ਰਮ ਆਉਂਦੀ ਹੈ ਭਈ ਅੱਛਾ ਮੈਂ ਪੰਜਾਬੀ ਹਾਂ ਤੇ ਮੈਨੂੰ ਇਹਦਾ ਮਤਲਬ ਨਹੀਂ ਪਤਾ ਸੋ ਕੁਲਦੀਪ ਜੀ ਮੈਂ ਮੰਨਦੀ ਹਾਂ ਕਿ ਮੈਨੂੰ ਦਸੌਨੇ ਦਾ ਮਤਲਬ ਜਿਹੜਾ ਨਹੀਂ ਪਤਾ ਜੇ ਤੁਹਾਡੇ ਸਰੋਤਿਆਂ ਦੇ ਵਿੱਚੋਂ ਵੀ ਕਿਸੇ ਨੂੰ ਇਸ ਦਾ ਮਤਲਬ ਪਤਾ ਹੈ ਕਿ ਕਿਹਨੂੰ ਕਹਿੰਦੇ ਆ ਤੇ ਜ਼ਰੂਰ ਸਾਂਝ ਪਾਇਓ ਸਾਡੇ ਨਾਲ ਕੁਛ ਨਵਾਂ ਸਿੱਖਣ ਨੂੰ ਮਿਲੇਗਾ ਜੀ ਅੱਜ ਤੇ ਕੁਲਦੀਪ ਜੀ ਹਾਂਜੀ ਨਾਨਕਾ ਮੇਲ ਢੁੱਕ ਗਿਆ ਸੀਗਾ ਤੇ ਗੱਲ ਉਸ ਤੋਂ ਬਾਅਦ ਹੁਣ ਦੱਸੋ ਵੀ ਨਾਨਕਾ ਮੇਲ ਤੋਂ ਬਾਅਦ ਫੇਰ ਕੀ ਹੁੰਦਾ ਸੀ
ਹਾਂਜੀ ਏਦਾਂ ਜਿੱਦਾਂ ਹੁਣ ਆਪਾਂ ਨਾਨਕਾ ਮੇਲ ਹੋ ਗਿਆ ਫੇਰ ਨਾਲ ਦੀ ਨਾਲ ਗਿੱਧਾ ਪਾਉਣਾ ਗਿੱਧਾ ਪਾਇਆ ਛੱਜ ਤੋੜਨਾ ਤੇ ਫੇਰ ਆਪਾਂ ਅਗਲੇ ਦਿਨ ਬਰਾਤ ਚੜਾਉਣੀ ਹਨਾ ਫੇਰ ਉਹ ਬਰਾਤ ਦੇ ਗੀਤ ਮੁੰਡੇ ਨੂੰ ਜਿੱਦਾਂ ਲੈ ਕੇ ਜਾਣਾ ਕੁੜੀਆਂ ਪਿੱਛੇ ਗੀਤ ਪਾਉਂਦੀਆਂ ਜਾਂਦੀਆਂ ਸਿਹਰਾ ਬੰਨਦੀਆਂ ਭਰਜਾਈ ਸੁਰਮਾ ਪਾਉਂਦੀ ਹੈ ਸੁਰਮਾ ਪਵਾਈ ਦੇ ਗੀਤ
ਜਿਹੜੀ ਜੰਝ ਚੜਾਉਣੀ ਆ ਅਸੀਂ ਉਹ ਫੇਰ ਮੈਨੂੰ ਲੱਗਦਾ ਅਗਲੇ ਬੁੱਧਵਾਰ ਹੀ ਚੜ੍ਹਦੀ ਹੈ ਸਾਡੇ ਤੋਂ ਕਿਉਂਕਿ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਮੁਲਾਕਾਤ ਮੈਂ ਕਰਨੀ ਹੈ ਜੀ ਸੋ ਸਾਰੇ ਸਰੋਤਿਆਂ ਨੂੰ ਵੀ ਗੁਜ਼ਾਰਿਸ਼ ਹੈ ਜੀ ਚਲੋ ਅੱਜ ਦਾ ਦਿਨ ਅਸੀਂ ਨਿਪਟਾ ਜਾਣਾ ਤੇ ਪਰ ਅਗਲੀ ਵਾਰ ਨੂੰ ਤੁਸੀਂ ਸਾਰਿਆਂ ਨੇ ਵੀ ਤਿਆਰੀ ਦੇ ਨਾਲ ਆਉਣਾ ਆ ਤੇ ਜੰਝ ਜਿਹੜੀ ਢੁਕਣੀ ਆ ਤੇ ਜਿਹੜੀਆਂ ਉੱਥੇ ਵੀ ਸਿੱਖਣੀਆਂ ਹੋਣੀਆਂ ਉਹ ਵੀ ਅਸੀਂ ਤੁਹਾਡੇ ਸਾਰਿਆਂ ਤੋਂ ਸੁਣਨੀਆਂ ਤੇ ਕੁਲਦੀਪ ਜੀ ਨੂੰ ਗੁਜ਼ਾਰਿਸ਼ ਹੈ ਕਿ ਅਗਲੇ ਹਫਤੇ ਵੀ ਸਾਡੇ ਨਾਲ ਜ਼ਰੂਰ ਸਾਂਝ ਪਾਉਣ ਤੇ ਅਸੀਂ ਰਲ ਮਿਲ ਕੇ ਫੇਰ ਇਹ ਜਿਹੜੀਆਂ ਰੌਣਕਾਂ ਦੁਬਾਰਾ ਲਾਵਾਂਗੇ ਸੋ ਜਾਗੋ ਅੱਜ ਕੱਢ ਲੈਣੇ ਆ ਕਿਉਂਕਿ ਉਹ ਜਿਸ ਦਿਨ ਭੋਗ ਪੈਂਦਾ ਮੈਨੂੰ ਲੱਗਦਾ ਜ਼ਿਆਦਾਤਰ ਉਸੇ ਰਾਤ ਜਿਹੜੀ ਜਾਗੋ ਆ ਉਹ ਕੱਢੀ ਜਾਂਦੀ ਆ ਸੋ ਜਾਗੋ ਬਾਰੇ ਤੁਸੀਂ ਥੋੜਾ ਜਿਹਾ ਦੱਸੋ ਹਾਂਜੀ ਜਾਗੋ ਦੇਖੀ ਹੋਈ ਆ ਜਦੋਂ ਪਿੱਤਲ ਦੀ ਇੱਕ ਗਾਗਰ ਹੁੰਦੀ ਸੀ ਔਰ ਉਹਦੇ ਉੱਤੇ ਆਟੇ ਦੇ ਦੀਵੇ ਬਾਲ ਕੇ ਉਹਦੇ ਵਿੱਚ ਸਰੋਂ ਦਾ ਤੇਲ ਪਾ ਕੇ ਤਾਂ ਫੇਰ
ਸਰੋਂ ਦਾ ਤੇਲ
ਤੇਲ ਪਾ ਕੇ
ਫੇਰ ਤੇਲ ਪਾ ਕੇ ਬੱਤੀਆਂ ਪ੍ਰੋਪਰ ਇਹਦੀਆਂ ਰੂਈ ਦੀਆਂ ਬੱਤੀਆਂ ਬਣਾ ਕੇ ਲਾਈਆਂ ਜਾਂਦੀਆਂ ਸੀ ਘਰੋਂ ਤੇਲ ਪਾ ਕੇ ਜਿੱਦਾਂ ਅਸੀਂ ਤੁਰਦੇ ਸੀ ਫੇਰ ਆਪਾਂ ਸਾਰੇ ਪਹਿਲਾਂ ਚਾਚੇ ਤਾਇਆਂ ਦੇ ਘਰ ਜਾਣਾ ਫਿਰ ਗਲੀ ਚ ਫੇਰਨੀ ਇਹੀ ਗੀਤ ਪਹਿਲਾਂ ਗਾਉਂਦੇ ਹੁੰਦੇ ਸੀ ਕੋਈ ਪਾਊਗਾ ਨਸੀਬਾਂ ਵਾਲਾ ਜਾਗੋ ਚ ਤੇਲ ਵੋਕਿਆ ਜਿੱਦਾਂ ਹਨਾ ਗੀਤ ਸ਼ੁਰੂ ਕਰਦੇ ਸੀ
ਅਸੀਂ ਹਾਂਜੀ ਤੇ ਇਹ ਇਹ ਕੁਛ ਗੀਤ ਜਿਹੜੇ ਦੇਖੋ ਚੱਲੇ ਆ ਰਹੇ ਉਹੀ ਕਰਮਿਆ ਕੋਈ ਕਿਸੇ ਦਾ ਨਾਂ ਲੈ ਕੇ ਵੀ ਫਲਾਣੇ ਆ ਜੋ ਰੁਜਗਾ ਲੈ ਵੇ ਜਾਗੋ ਆਈ ਆ ਹਨਾ ਤੇ ਇਹ ਇਹ ਕੁਛ ਕੁ ਗੀਤ ਹੈਗੇ ਜਿਹੜੇ ਅੱਗੇ ਤੱਕ ਚੱਲਦੇ ਆ ਪਰ ਉਹਦੇ ਜਿਹੜੇ ਡੀਪ ਕੋਰ ਚ ਜਿਹੜੇ ਗੀਤ ਜਿਹੜੇ ਲੁਕੇ ਹੋਏ ਆਪਣੇ ਸਭਿਆਚਾਰ ਦੇ ਉਹ ਗੀਤ ਜਿਹੜੇ ਕੁਛ ਵਿਸਰਦੇ ਜਾ ਰਹੇ ਆ ਸੋ ਇੱਕ ਗੀਤ ਗਾਉਂਦੇ ਹੁੰਦੇ ਸੀਗੇ ਹੀਰਾ ਲਾ ਕੇ, ਮੈਂ ਤੁਹਾਨੂੰ ਬੋਲੀ ਜਿਹੀ ਸੁਣਾਉਂਦੀ, ਏਦਾਂ ਹੁੰਦੀ ਸੀਗੀ, ਕਾਗਜ਼ਾਂ ਦੇ ਘੱਗਰੇ ਨੂੰ ਕੱਚ ਵਾਲੀ ਲੋਨ ਲਵਾ ਡਾਰੀਏ, ਸਾਡੇ ਬੰਗਲੇ ਨੂੰ
ਤੇਰੀ ਹੱਥ ਲਾ ਦਾਰੀਏ ਸਾਡੇ, ਅਲੱਗ ਅਲੱਗ ਵਾਰੀ ਅਲੱਗ ਅਲੱਗ ਚੀਜ਼ ਕਹੀ ਜਾਂਦੀ,
ਅਲੱਗ ਅਲੱਗ ਵਾਰੀ ਹੁੰਦਾ ਸੀ, ਜਿੱਦਾਂ ਹੁੰਦਾ ਸੀ ਸਾਡੇ ਬੰਗਲੇ ਨੂੰ ਸੱਜ ਕੇ ਆ ਡਾਰੀਏ, ਜਾਂ ਸਾਡੇ ਆਉਂਦਿਆਂ ਨੂੰ ਪੈਰੀ ਹੱਥ ਲਾ ਡਾਰੀਏ।
ਹਾਂਜੀ ਬਿਲਕੁਲ ਬਿਲਕੁਲ,
ਬਿਲਕੁਲ। ਤੇ ਫੇਰ ਉਹ ਹੁੰਦਾ ਸੀ ਵੀ ਕੋਈ ਵੇਚੇ ਸੁੰਡ ਜਵੈਣ, ਕੋਈ ਵੇਚੇ ਰਾਈ, ਹੈ ਨਾ, ਤੇ ਫੇਰ ਨਾਂ ਲੈ ਲੈ ਕੇ ਵੀ ਫਲਾਨਾ ਆਪਣੇ ਜਿਹਦੇ ਘਰਾਂ ਦੇ ਅੱਗੇ ਜਾਗੋ ਲੰਘਣੀ ਉਹਦਾ ਨਾਮ ਲੈ ਲੈ ਕੇ ਸਿੱਠਣੀ ਮਾਰਦੇ ਹੁੰਦੇ ਸੀ,
ਨਾਮ ਲੈ। ਹਾਂ ਜਿੱਦਾਂ ਮਤਲਬ ਬੜੇ ਸੀ ਕਿ ਜਿੱਦਾਂ ਕਹਿਣਾ ਆਉਂਦੀ ਕੁੜੀਏ ਜਾਂਦੀ ਕੁੜੀਏ ਚਪਾਰ ਲਿਆ ਟੋਕਰਾ ਸੁੱਕਦਾਨੀ ਇਹਨੂੰ ਕਰ ਲੈ ਇਨੂ ਕਰ ਲੈ ਛੜੇ ਦੀ ਮੁੱਛ ਦਾਨੀ ਇਹਨੂੰ ਕਰ ਲੈ, ਮਤਲਬ ਸਾਰੇ ਉਦੋਂ ਨਾਨਕਿਆਂ ਵੱਲੋਂ ਕਿਸੇ ਨੂੰ ਬਖਸ਼ਿਆ ਨੀ ਜਾਂਦਾ ਸੀ।
ਹਾਂਜੀ ਕਿਸੇ ਨੂੰ ਬਖਸ਼ਿਆ ਨੀ ਸੀ ਜਾਂਦਾ ਬਿਲਕੁਲ।
ਹਾਂਜੀ ਤੇ ਨਾਲੇ ਉਸ ਸਮੇਂ ਚ ਕੋਈ ਗੁੱਸਾ ਵੀ ਨੀ ਕਰਦਾ ਹੁੰਦਾ ਸੀ, ਹਨਾ, ਸਪੈਸ਼ਲ ਉਹਨਾਂ ਦੇ ਨਾਮ ਲੈ ਲੈ ਉਹਨਾਂ ਨੂੰ ਸਿੱਠਣੀਆਂ ਦਿੱਤੀਆਂ ਜਾਂਦੀਆਂ ਸੀ। ਤੇ ਆਉਂਦੀ ਕੁੜੀਏ ਜਾਂਦੀ ਕੁੜੀਏ ਭਰ ਲਿਆ ਟੋਕਰਾ ਨੜੀਆਂ ਦਾ ਕਿੱਥੇ ਤਾਰੇਂਗੀ ਕਿੱਥੇ ਤਾਰੇਂਗੀ ਨੀ ਸਾਰਾ ਪਿੰਡ ਛੜੀਆਂ ਦਾ ਕਿੱਥੇ ਤਾਰੇਂਗੀ।
ਬਿਲਕੁਲ ਬਿਲਕੁਲ, ਬੜੀਆਂ ਪਿਆਰੀਆਂ ਪਿਆਰੀਆਂ ਬੋਲੀਆਂ ਹੁੰਦੀਆਂ ਸੀ। ਨਾਨਕੀਆਂ ਦਾ ਮੇਲ ਵੇਖ ਕੇ ਮੁੰਡੇ ਮਾਰਦੇ ਗੇੜੇ, ਨੱਚ ਲੈ ਸ਼ਾਮ ਕਰੇ ਦੇ ਦੇ ਸ਼ੌਂਕ ਦੇ ਗੇੜੇ। ਸੋ ਰਾਜਮਹਿੰਦਰ ਜੀ, ਰਾਜਮਹਿੰਦਰ ਹੁਣਾਂ ਨੇ ਵੀ ਜੀ ਇੱਕ ਬੋਲੀ ਪਾਈ ਹੈ, ਕਹਿੰਦੇ ਜੇਠ ਲਿਆਇਆ ਰੰਨ ਕੁੜੇ ਨਾ ਮੇਲ ਕੁੜੇ ਨਾ ਜੰਨ ਕੁੜੇ, ਤੇ ਬਸ ਦੋ ਕੁ ਮਹੀਨੇ ਰਹਿ ਗਈ, ਮੈਂ ਪੁੱਛਿਆ ਭਾਜੀ ਕਿੱਧਰ ਗਈ, ਕਹਿੰਦਾ ਕੋਕੋ ਲੈ ਗਈ ਕੋਕੋ ਲੈ ਗਈ। ਸੋ ਇਹ ਬਾਕੀ ਤਾਂ ਗੱਲ ਦੇਖੋ, ਇਹ ਜਿਹੜੀਆਂ ਚਾਰ ਕ ਲਾਈਨਾਂ ਹੁੰਦੀਆਂ ਸੀ ਨਾ, ਇਹਦੇ ਵਿੱਚ ਇੱਕ ਨਿਹੋਰਾ ਵੀ ਹੁੰਦਾ ਸੀਗਾ, ਇੱਕ ਹਾਸਾ ਮਜ਼ਾਕ ਵੀ ਹੁੰਦਾ ਸੀਗਾ, ਔਰ ਸਿੱਠਣੀ ਵੀ ਦੇ ਜਾਣੀ। ਸੋ ਇੱਕ ਜਿਹੜੇ ਇਹਨਾਂ ਦੇ ਵਿੱਚ ਜਿਹੜੇ ਆਪਣੇ ਪੁਰਾਣੇ ਜਿਹੜੇ ਅੱਖਰ ਛੁਪੇ ਹੋਏ ਆ, ਸ਼ਬਦ ਛੁਪੇ ਹੋਏ ਆ, ਹੁਣ ਕੋਕੋ ਲੈ ਗਈ, ਅੱਗੇ ਕੋਕੋ ਬੜਾ ਇੱਕ ਆਮ ਜਿਹਾ ਸ਼ਬਦ ਹੁੰਦਾ ਸੀ, ਤੇ ਹੁਣ ਇਹ ਜਿਹੜਾ ਕੋਕੋ ਆ ਮੈਨੂੰ ਲੱਗਦਾ ਨਿਆਣਿਆਂ ਨੂੰ ਪਤਾ ਨੀ ਹੋਣਾ, ਓਨਾ ਛੋਟੇ ਹੁੰਦੇ ਤਾਂ ਹਰ ਬੱਚੇ ਨੂੰ ਮੈਨੂੰ ਲੱਗਦਾ ਕਿ ਪਹਿਲਾ ਵਰਡ ਕੋਕੋ ਦਾ ਹੀ ਪਤਾ ਹੁੰਦਾ ਸੀ ਕਿ ਕੋਕੋ ਲੈ ਗਈ
ਕੋਕੋ। ਹਾਂ ਜਿੱਦਾਂ ਬੱਚੇ ਤੋਂ ਕੋਈ ਚੀਜ਼ ਪਾਉਣੀ ਆਪਾਂ ਮੁੱਠੀ ਚ ਲੈ ਕੇ ਪਿੱਛੇ ਉਹ ਕੋਕੋ ਲੈ ਗਈ, ਮਤਲਬ ਕੋਕੋ ਲੈ ਗਈ ਦੱਸਿਆ ਜਾਂਦਾ ਸੀ। ਹਾਂਜੀ
ਹਾਂ ਕੋਕੋ ਲੈ ਗਈ ਬਿਲਕੁਲ ਜੀ। ਤੇ ਕੁਲਦੀਪ ਕੌਰ ਹੁਣਾਂ ਨੇ ਦੱਸਿਆ ਕਿ ਜੀ ਮੁਹੱਲੇ ਦਾ ਮਤਲਬ ਜਿਹੜਾ ਹੁੰਦਾ ਦਸੌਨੇ ਦਾ ਮਤਲਬ ਜਿਹੜਾ ਹੁੰਦਾ ਮੁਹੱਲਾ ਹੁੰਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਜੀ, ਲਓ ਜੀ ਮੇਰੀ ਹਾਂ ਮੇਰੀ ਜਾਣਕਾਰੀ ਦੇ ਵਿੱਚ ਅੱਜ ਵਾਧਾ ਹੋਇਆ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਅੱਖਰ ਜਿਹੜਾ ਸਾਡੇ ਨਾਲ ਸਾਂਝਾ ਕਰਨ ਲਈ। ਸੋ ਇਹੋ ਜਿਹੇ ਅੱਖਰ ਜਿਹੜੇ ਆ ਸਾਨੂੰ ਵੱਧ ਤੋਂ ਵੱਧ ਆਪਸ ਵਿੱਚ ਵੀ ਬੋਲਣੇ ਚਾਹੀਦੇ ਆ, ਔਰ ਖਾਸ ਕਰ ਇਹੋ ਜਿਹੇ ਪ੍ਰੋਗਰਾਮ ਜਿਹੜੇ ਆ ਉਹਨਾਂ ਦਾ ਮੈਨੂੰ ਲੱਗਦਾ ਤਾਂ ਹੀ ਇੱਕ ਵਧੀਆ ਅਸੀਂ ਜੇ ਗੱਲ ਕਰੀਏ ਕੋਈ ਮਤਲਬ ਬਣਦਾ ਹੈ। ਜੇ ਅਸੀਂ ਪੰਜਾਬੀ ਸੱਭਿਆਚਾਰ ਦੀ ਗੱਲ ਕਰਦੇ ਹਾਂ ਤੇ ਉੱਥੇ ਬੈਠ ਕੇ ਕੋਸ਼ਿਸ਼ ਕਰੀਏ ਕਿ ਵੱਧ ਤੋਂ ਵੱਧ ਪੰਜਾਬੀ ਚ ਗੱਲਬਾਤ ਕਰ ਸਕੀਏ। ਮੇਰੇ ਤੋਂ ਵੀ ਬਹੁਤ ਵਾਰ ਇੱਦਾਂ ਹੁੰਦਾ ਕਿ ਅੱਜ ਕੱਲ ਤੌਰ ਤਰੀਕੇ ਇਹੋ ਜਿਹੇ ਹੋਏ ਆ ਕਿ ਕਿਤੇ ਨਾ ਕਿਤੇ ਉਹ ਅੰਗਰੇਜ਼ੀ ਦਾ ਸ਼ਬਦ ਮੂੰਹੋਂ ਨਿਕਲ ਜਾਂਦਾ, ਪਰ ਵਧੀਆ ਲੱਗਦਾ ਜੀ ਆਪਣੀ ਪੰਜਾਬੀ ਬੋਲ ਕੇ। ਤੇ ਕੁਲਦੀਪ ਜੀ ਗੱਲ ਇਹ ਹੁੰਦੀ ਆ ਕਿ ਦੇਖੋ ਅਸੀਂ ਪੰਜਾਬੀ ਜਿੰਨੀ ਮਰਜ਼ੀ ਇੰਗਲਿਸ਼ ਬੋਲ ਲਈਏ ਪਰ ਜਿੰਨੀ ਦੇਰ ਪੰਜਾਬੀ ਨੀ ਬੋਲਦੇ ਉਹ ਸਵਾਦ ਨੀ ਆਉਂਦਾ।
ਨਹੀਂ ਜੀ ਬਿਲਕੁਲ ਸਵਾਦ ਨਹੀਂ ਆਉਂਦਾ ਹੈਗਾ ਆਪਦੀ ਗੱਲ ਨੂੰ, ਮਤਲਬ ਦਿਲੋਂ ਕੱਢਣ ਵਾਸਤੇ ਤਾਂ ਆਪਦੀ ਭਾਸ਼ਾ ਹੀ
ਰੋਟੀ ਨੀ ਖਾਣੀ ਅਸੀਂ ਆਪਣੀ ਉਨੀ ਦੇਰ ਉਹ ਢਿੱਡ ਨੀ ਭਰਦਾ, ਤੇ ਦੋ ਦਿਨ ਖਾ ਲੋਗੇ ਤੁਸੀਂ ਬਾਕੀ ਚੀਜ਼ਾਂ, ਪਰ ਇੱਕ ਆਪਣੀ ਰੋਟੀ ਆ ਦੇਖ ਰੋਜ਼ ਉਹੀ ਚੀਜ਼ ਖਾਂਦੇ ਆ ਤੇ ਪਰ ਤਸੱਲੀ ਵੀ ਉਹਦੇ ਨਾਲ ਹੀ ਆਉਂਦੀ ਆ, ਔਰ ਕਦੀ ਏਦਾਂ ਨੀ ਲੱਗਦਾ ਵੀ ਕੀ ਅਸੀਂ ਰੋਜ਼ ਰੋਜ਼ ਇਹੀ ਖਾਈ ਜਾਂਦੇ ਆ। ਸੋ ਇਹੀ ਚੀਜ਼ਾਂ ਜੀ ਆਪਣੇ ਸੱਭਿਆਚਾਰ ਆ, ਇਹੀ ਚੀਜ਼ਾਂ ਸਾਡਾ ਆਪਣੀ ਜੇ ਕਹੀਏ ਭਈ ਵਿਰਸਾ ਇਹੀ ਹੈ। ਸੋ ਕੁਲਦੀਪ ਕੌਰ ਹੁਣਾਂ ਨੇ ਇੱਕ ਹੋਰ ਬੜੀ ਵਧੀਆ ਜੀ ਗੱਲ ਲਿਖੀ ਹੈ, ਲਿਖਿਆ ਕਿ ਕੁਝ ਰਹਿਮ ਕਰੋ ਮੇਰੇ ਤੇ ਤਰਸ ਕਰੋ, ਇਸ ਦੁਨੀਆਂ ਤੇ ਬੜਾ ਇੱਜ਼ਤਦਾਰ ਹਾਂ ਮੈਂ, ਗੰਦੇ ਬੋਲਾਂ ਦੀਆਂ ਥੁੱਕਾਂ ਨਾ ਥੁੱਕਿਓ, ਜੇ ਸੱਭਿਆਚਾਰ ਦਾ ਵੱਡਾ ਸਰਦਾਰ ਹਾਂ ਮੈਂ। ਮੈਨੂੰ ਸੁਣੋ ਮਾਣੋ ਤੇ ਸਮਝੋ ਜ਼ਰਾ, ਬੜੇ ਦਿਲਾਂ ਚ ਵਸਿਆ ਦਿਲਦਾਰ ਹਾਂ ਮੈਂ, ਕਾਹਨੂੰ ਰੋਂਦੇ ਮੈਂ ਪੁੱਛਿਆ ਕੌਣ ਹੈ ਤੂੰ, ਰੋ ਕੇ ਕਹਿੰਦਾ ਪੰਜਾਬੀ ਸੱਭਿਆਚਾਰ ਹਾਂ ਮੈਂ।
ਸੱਭਿਆਚਾਰ ਬਹੁਤ ਵਧੀਆ ਜੀ, ਬਿਲਕੁਲ ਜੀ,
ਬਹੁਤ ਵਧੀਆ। ਔਰ ਬੜੀ ਵੱਡੀ ਤ੍ਰਾਸਦੀ ਹੈ ਸਾਡੀ ਕਿ ਜੇ ਸਾਡਾ ਪੰਜਾਬੀ ਸੱਭਿਆਚਾਰ ਇਸ ਤਰ੍ਹਾਂ ਗੰਦਾ ਹੋ ਰਿਹਾ ਹੈ, ਤੇ ਸਾਡਾ ਫਰਜ਼ ਬਣਦਾ ਜੀ ਕਿ ਉਸ ਨੂੰ ਸੰਭਾਲ ਕੇ ਰੱਖੀਏ। ਔਰ ਮੈਨੂੰ ਲੱਗਦਾ ਇਸ ਕੋਸ਼ਿਸ਼ ਦੇ ਵਿੱਚ ਅਸੀਂ ਜਿਹੜੇ ਪੰਜਾਬ ਨੂੰ ਛੱਡ ਕੇ ਪੰਜਾਬ ਤੋਂ ਬਾਹਰ ਬੈਠੇ ਹੋਏ ਆ ਨਾ, ਉਹ ਇਸ ਗੱਲ ਦਾ ਜ਼ਿਆਦਾ ਬੀੜਾ ਚੱਕਿਆ ਹੋਇਆ ਉਹਨਾਂ ਨੇ, ਤੇ ਪੰਜਾਬ ਦੇ ਵਿੱਚ ਸ਼ਾਇਦ ਤੁਸੀਂ ਜਦੋਂ ਉਹ ਤੁਹਾਡੇ ਕੋਲ ਚੀਜ਼ ਹੁੰਦੀ ਹੈ ਉਸ ਚੀਜ਼ ਦੀ ਇੰਨੀ ਬੁੱਕਤ ਨਹੀਂ ਹੁੰਦੀ, ਉਹਦੀ ਅਹਿਮੀਅਤ ਜਦੋਂ ਤੁਹਾਡੇ ਹੱਥਾਂ ਚੋਂ ਨਿਕਲ ਜਾਂਦੀ ਹੈ ਉਦੋਂ ਹੀ ਤੁਹਾਨੂੰ ਪਤਾ ਲੱਗਦਾ ਹੈ। ਸੋ ਕੁਲਦੀਪ ਜੀ, ਸਾਡੀ ਤੇ ਕੋਸ਼ਿਸ਼ ਰਹਿੰਦੀ ਹੈ ਕਿ ਪੰਜਾਬ ਇੱਥੇ ਵਸਾਈਏ ਅਸੀਂ ਹੁਣ। ਸੋ
ਹਾਂਜੀ ਹਾਂ, ਅਸੀਂ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਚੱਲੀਏ, ਇਹਨਾਂ ਚੀਜ਼ਾਂ
ਨਾਲ ਲੈ ਕੇ ਚੱਲੀਏ ਜੀ, ਬਿਲਕੁਲ।
ਤੇ
ਰਾਜਮਹਿੰਦਰ ਸਿੰਘ ਹੁਣੇ ਜੁੜੇ ਜੀ, ਇੱਕ ਬੋਲੀ ਇਹਨਾਂ ਨੇ ਫੇਰ ਪਾਤੀ ਅੱਜ ਦਾ, ਜਿਹੜਾ ਮੈਨੂੰ ਲੱਗਦਾ ਬੋਲੀਆਂ ਦਾ ਜਿਹੜਾ ਅਵਾਰਡ ਆ ਨਾ, ਉਹ ਤਾਂ ਰਾਜਮਹਿੰਦਰ ਉਹਨਾਂ ਨੂੰ ਮਿਲਣਾ ਚਾਹੀਦਾ। ਬੋਲੀ ਤੇ ਬੋਲੀ ਪਾ ਰਹੇ ਦੇਖ ਲੋ, ਕਹਿੰਦੇ ਵੀ ਖੱਟੀ ਚੁੰਨੀ ਲੈ ਕੇ ਨੀ ਮੈਂ ਧਾਰ ਚੋਣ ਗਈ ਸਾ, ਖੱਟੀ ਚੁੰਨੀ ਨੇ ਮੇਰਾ ਗਲ ਘੁੱਟਿਆ ਨੀ, ਮੈਂ ਕੱਟੇ ਦੇ ਭੁਲੇਖੇ ਛੜਾ ਜੇਠ ਘੁੱਟਿਆ। ਬੜੀਆਂ ਜੀ, ਤੇ ਬਹੁਤ ਹੀ ਪਿਆਰੇ ਪਿਆਰੇ ਨੇ ਸਾਡੇ ਸਾਰੇ ਸਰੋਤੇ, ਤੇ ਬੜਾ ਮਜ਼ਾ ਆਇਆ ਕੁਲਦੀਪ ਜੀ ਅੱਜ ਮੈਨੂੰ ਗੱਲ ਕਰਕੇ। ਸੋ ਮੇਰਾ ਦਿਲ ਨੀ ਕਰ ਰਿਹਾ ਕਿ ਮੈਂ ਤੁਹਾਨੂੰ ਕਹਾਂ ਕਿ ਹਾਂ ਟਾਈਮ ਦੀ ਸਾਨੂੰ ਇਜਾਜ਼ਤ ਨਹੀਂ ਹੈ, ਇਹੋ ਜਿਹੀਆਂ ਜਿਹੜੀਆਂ ਫੋਰਮਲ ਗੱਲਾਂ ਕਰਨੀਆਂ ਪੈਂਦੀਆਂ ਨੇ, ਪਰ ਬਿਲਕੁਲ ਜੀ ਕਿ ਇੱਕ ਸਮੇਂ ਦੀ ਹੱਦ ਵਿੱਚ ਰਹਿ ਕੇ ਜਿਹੜਾ ਪ੍ਰੋਗਰਾਮ ਆ ਉਹ ਕਰਨਾ ਪੈਂਦਾ। ਸੋ ਇੱਕ ਖਾਸ ਮੁਲਾਕਾਤ ਅੱਜ ਮੈਂ ਹੋਰ ਵੀ ਕਰਨੀ ਹੈ, ਸੋ ਇਸ ਕਰਕੇ ਜਿਹੜੀ ਅੱਜ ਦੀ ਇਹ ਅਸੀਂ ਲੋਕ ਗੀਤਾਂ ਦੀ ਕੜੀ ਹੈ ਇਹਨੂੰ ਇੱਥੇ ਵਿਰਾਮ ਲਾਉਂਦੇ ਹਾਂ, ਤੇ ਅਗਲੇ ਬੁੱਧਵਾਰ ਫੇਰ ਅਸੀਂ ਜਿਹੜਾ ਇਹ ਇੱਦਾਂ ਹੀ ਰੌਣਕਾਂ ਲਾਉਣੀਆਂ, ਇਹ ਲਹਿਰਾਂ ਇੱਦਾਂ ਹੀ ਲਹਿਰਾਂ ਦੇ ਪ੍ਰੋਗਰਾਮ ਦੇ ਵਿੱਚ ਲਗਾਉਣੀਆਂ ਹੈ। ਸੋ ਉਮੀਦ ਹੈ ਜੀ ਤੁਸੀਂ ਵੀ ਮੇਰਾ ਸਾਥ ਦਿਓਗੇ ਤੇ ਸਾਰੇ ਸਰੋਤੇ ਵੀ ਜਿਹੜੇ ਮੇਰਾ ਸਾਥ ਦੇਣਗੇ, ਤੇ ਨਾਲ ਹੀ ਆਪਣੀਆਂ ਪਿਆਰੀਆਂ ਪਿਆਰੀਆਂ ਬੋਲੀਆਂ ਸਿੱਠਣੀਆਂ ਲੈ ਕੇ ਹਾਜ਼ਰ ਹੋਣਗੇ।
ਹਾਂਜੀ ਹਾਂ ਬਿਲਕੁਲ ਜੀ ਸੁਖਰੇ
ਜੀ। ਸੋ ਅੱਜ ਭਾਈਚਾਰੇ ਦਾ ਤੇ ਅੱਜ ਜਿਹੜਾ ਗਾਉਣ ਦਾ ਸੱਦਾ ਸੀਗਾ ਉਹ ਤਾਂ ਹੋ ਗਿਆ ਜੀ ਪੂਰਾ, ਤੇ ਹੁਣ ਅਗਲੇ ਬੁੱਧਵਾਰ ਤੁਹਾਨੂੰ ਸਾਰਿਆਂ ਨੂੰ ਬਰਾਤ ਦਾ ਸੱਦਾ ਹੈ, ਤੇ ਤੁਸੀਂ ਸਾਰਿਆਂ ਨੇ ਹੁੰਮ ਹੁਮਾ ਕੇ ਪਹੁੰਚਣਾ ਹੈ ਜੀ ਕੁਲਦੀਪ ਜੀ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਹੀ ਮਜ਼ਾ ਆਇਆ ਮੈਨੂੰ ਖਾਸ ਕਰਕੇ, ਔਰ ਮੈਨੂੰ ਪੂਰੀ ਉਮੀਦ ਹੈ ਕਿ ਸਰੋਤਿਆਂ ਨੇ ਵੀ ਜਿਹੜਾ ਤੁਹਾਡਾ ਸਾਥ ਹੈ ਉਹਨੂੰ ਜ਼ਰੂਰ ਮਾਣਿਆ ਹੋਵੇਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਥ ਲਈ ਤੇ ਇੰਨੇ ਪਿਆਰੇ ਪਿਆਰੇ ਵਿਚਾਰ ਗੀਤ ਸਾਂਝੇ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
ਹਾਂਜੀ ਤੁਹਾਡਾ ਮੇਰੇ ਵੱਲੋਂ ਵੀ ਸਾਰੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਤੇ ਅੱਗੇ ਰੱਬ ਨੇ ਮਿਹਰ ਕੀਤੀ ਤਾਂ ਅਗਲੇ ਬੁੱਧਵਾਰ ਫਿਰ ਆਪਾਂ ਤੁਹਾਡੇ ਨਾਲ ਹੋਵਾਂਗੇ। ਚੰਗਾ ਜੀ, ਸਤਿ ਸ੍ਰੀ ਅਕਾਲ,
ਫਿਰ ਰੌਣਕਾਂ ਲਾਵਾਂਗੇ ਜੀ ਅਸੀਂ ਜੀ ਬਹੁਤ।
ਹਾਂਜੀ ਹਾਂ ਬਿਲਕੁਲ
ਜੀ। ਸੋ ਇਹ ਸੀ ਜੀ ਕੁਲਦੀਪ ਕੌਰ ਜੀ, ਜਿਨ੍ਹਾਂ ਨਾਲ ਬੈਠ ਕੇ ਮੈਂ ਰੌਣਕਾਂ ਲਾਈਆਂ, ਇਹ ਐਡੀਲੇਟ ਤੋਂ ਹੀ ਨੇ ਜੀ, ਤੇ ਮੈਂ ਇਹਨਾਂ ਨੂੰ ਪਰਸਨਲੀ ਵੀ ਜਾਣਦੀ ਆ, ਬੜੇ ਪਿਆਰੇ ਜੇ ਸਾਡੇ, ਬੜੇ ਵਧੀਆ ਮੇਰੀ ਸਹੇਲੀ ਕਹਿ ਲੋ ਹੈਗੀ ਆ, ਤੇ ਅਸੀਂ ਬੈਠ ਕੇ ਇਸੇ ਤਰ੍ਹਾਂ ਜਦੋਂ ਵੀ ਕਿਤੇ ਛੋਟਾ ਮੋਟਾ ਕੋਈ ਫੰਕਸ਼ਨ ਹੁੰਦਾ ਤੇ ਅਸੀਂ ਬੈਠ ਕੇ ਇੱਦਾਂ ਹੀ ਰੌਣਕਾਂ ਲਾਈ ਦੀਆਂ ਆ, ਉਹੀ ਗੀਤ ਸੰਗੀਤ ਜਿਹੜਾ ਦੁਹਰਾਉਂਦੇ ਰਹੀਦਾ। ਸੋ ਉਮੀਦ ਕਰਦੀ ਆ ਜੀ ਤੁਹਾਨੂੰ ਸਾਰਿਆਂ ਨੂੰ ਇਹ ਲੋਕ ਗੀਤਾਂ ਦੀ ਜਿਹੜੀ ਕੜੀ ਹੈ ਪਸੰਦ ਆ ਰਹੀ ਹੋਵੇਗੀ। ਸੋ ਇਹਦੇ ਵਿੱਚ ਤੁਸੀਂ ਕੁਛ ਹੋਰ ਆਪਣੇ ਜਿਹੜੇ ਸੁਝਾਅ ਮੈਨੂੰ ਦੇਣਾ ਚਾਹੁੰਦੇ ਹੋ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਹਮੇਸ਼ਾ ਸਿੱਖਣ ਲਈ ਤਿਆਰ ਰਹਿੰਦੀ ਹਾਂ ਮੈਂ, ਔਰ ਜੇ ਗੱਲ ਕਰਾਂ ਤੇ ਸਿੱਖਣ ਲਈ ਹੀ ਬੁੱਧਵਾਰ ਦੀ ਸਵੇਰ ਤੁਹਾਡੇ ਸਾਰਿਆਂ ਨਾਲ ਜੁੜਦੀ ਹਾਂ। ਸੋ ਮੈਨੂੰ ਲੱਗਦਾ ਹੈ ਕਿ ਇੱਕ ਗੀਤ ਹੁਣ ਸਿੱਟ ਲਈਏ, ਕਿਉਂਕਿ ਗੀਤ ਤੋਂ ਬਾਅਦ ਇੱਕ ਮੈਂ ਮੁਲਾਕਾਤ ਤੁਹਾਡੇ ਨਾਲ ਲਖਵੀਰ ਜੀ ਹੋਣਾ ਦੀ ਕਰਵਾਉਣੀ ਹੈ, ਜੋ ਰਾਜ ਕਾਕੜੇ ਦਾ ਸ਼ੋਅ ਹੋ ਰਿਹਾ ਹੈ ਜੀ ਇੱਥੇ ਆਸਟ੍ਰੇਲੀਆ ਦੇ ਵਿੱਚ, ਉਹਦੇ ਰਿਕਾਰਡਿੰਗ ਉਹ ਸਾਡੇ ਨਾਲ ਗੱਲਬਾਤ ਕਰਨਗੇ, ਤੇ ਸੁਣਦੇ ਹਾਂ ਜੀ ਇਹ ਗੀਤ, ਤੇ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨਾਲ ਹਾਜ਼ਰ ਹੁੰਦੀ ਹਾਂ ਪ੍ਰੋਗਰਾਮ ਦੇ ਵਿੱਚ।
ਦੱਸਦਾ ਚੰਗਾ ਹੁੰਦਾ ਨੀ ਜਿਨ੍ਹਾਂ ਨੂੰ ਦੁਖਾਣਾ ਨਿੰਦ ਵਿੱਚ ਰੱਬ ਵਸਦਾ ਸੱਤ ਪਿਆਰ ਫਿਰ ਪਿਆਰ ਨੂੰ ਨਿਭਾਉਣਾ ਦਿਲਾਂ ਦੇ ਵਿੱਚ ਰੱਬ ਵਸਦਾ
ਦਿਲਾਂ ਦੇ ਵਿੱਚ ਰੱਬ ਵਸਦਾ ਆਰਿਫ ਲੋਹਾਰ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀ ਜੀ ਅਸੀਂ ਇਹ ਗੀਤ ਫਰਮਾਇਸ਼ ਕੀਤੀ ਸੀ ਜ਼ਾਹਿਰ ਜੱਟ ਹੋਣਾ ਨੇ ਉਮੀਦ ਕਰਦੀ ਹਾਂ ਜੀ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋਣਾ ਸੋ ਪ੍ਰੋਗਰਾਮ ਦੇ ਵਿੱਚ ਲੋਕ ਗੀਤਾਂ ਤੇ ਅਸੀਂ ਗੱਲਬਾਤ ਕੀਤੀ ਔਰ ਉਸ ਤੋਂ ਬਾਅਦ ਜਿਵੇਂ ਮੈਂ ਦੱਸਿਆ ਕਿ ਅੱਜ ਇੱਕ ਹੋਰ ਮੈਂ ਮੁਲਾਕਾਤ ਕਰਵਾ ਰਹੀ ਹਾਂ ਜੀ ਤੁਹਾਡੀ ਲਖਵੀਰ ਸਿੰਘ ਹੋਣਾ ਨਾਲ ਲਖਵੀਰ ਸਿੰਘ ਹੋਣੀ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਨੇ ਜੋ ਸਾਨੂੰ ਦੱਸਣਗੇ ਕਿ ਜੋ ਆਸਟ੍ਰੇਲੀਆ ਦੇ ਵਿੱਚ ਰਾਜ ਕਾਕੜੇ ਹੋਣਾ ਦੇ ਸ਼ੋਅ ਹੋਣ ਜਾ ਰਹੇ ਨੇ ਉਹਨਾਂ ਦੇ ਬਾਰੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੋ ਲਖਵੀਰ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰਾਜ ਕਾਕੜੇ ਹੋਣਾ ਦਾ ਤੁਸੀਂ ਓਹਦੇ ਬਾਰੇ ਦੱਸੋ ਕਿ ਕਿਹੜੇ ਕਿਹੜੇ ਸ਼ਹਿਰਾਂ ਦੇ ਵਿਚ ਹੋ ਰਿਹਾ ਹੈ ਤੇ ਕਦੋਂ ਹੋ ਰਿਹਾ ਇਹ ਸ਼ੋ
ਜੀ ਮੈਲਬੋਰਨ ਤੇ ਐਡਲੇਡ ਦੇ ਵਿਚ ਹੋ ਰਿਹਾ ਜੀ ਤੇ ਮੈਲਬੋਰਨ ਆਲਰੇਡੀ 25th ਫਰਵਰੀ ਨੂੰ ਹੋ ਚੁੱਕਿਆ ਤੇ ਐਡਲੇਡ ਦੇ ਵਿਚ 12 ਮਾਰਚ ਨੂੰ ਹੋ ਰਿਹਾ ਜੀ ਬ੍ਰੌਮਪੋਲਸਕੀ ਹਾਲ ਸਿਟੀ ਦੇ ਵਿਚ ਹਾਂਜੀ
ਜੀ ਜੀ
ਜਿਹੜਾ ਕਿ ਸੰਡੇ ਤੇ ਲੌਂਗ ਵੀਕਐਂਡ ਆ ਐਡਲੇਡ ਦੇ ਵਿਚ
ਹਾਂ ਬਿਲਕੁਲ ਬਿਲਕੁਲ ਜੀ ਸੋ ਤੁਸੀਂ ਸਰੋਤਿਆਂ ਨੂੰ ਇਹ ਦੱਸੋ ਕਿ ਕਿਸ ਤਰ੍ਹਾਂ ਜਿਹੜੀਆਂ ਟਿਕਟਸ ਵਗੈਰਾ ਉਹ ਕਿੱਥੋਂ ਲੈ ਸਕਦੇ ਆ ਤੇ ਕੀ ਕਿਸ ਰੇਂਜ ਦੇ ਵਿੱਚ ਕੀ ਹੈਗੀਆਂ ਤਾਂ ਕਿ ਸਰੋਤਿਆਂ ਨੇ ਜੇ ਟਿਕਟਸ ਲੈਣੀਆਂ ਹੋਣ ਤੇ ਕਿੱਥੇ ਉਹ ਅਪਰੋਚ ਕਰਨ ਕਿਨੂੰ ਮਿਲਣ
ਉਹ ਜੀ ਟਿਕਟ ਆਪਣੇ ਸੁਲੱਖਣ ਸਿੰਘ ਜੀ ਨੇ ਜਿਹੜੇ ਕਿ ਬੇਸਿਕਲੀ ਐਡਲੇਡ ਖੇਡ ਮੇਲਾ ਟੀਮ ਆ ਨਾ ਜਿਹੜੇ ਉਹਨਾਂ ਦਾ ਵੀ ਟਿਕਟਾਂ ਉਹ ਸਾਰਿਆਂ ਦਾ ਵੀ ਹੈਗੀਆਂ ਨੇ ਜੀ ਸੁਲੱਖਣ ਸਿੰਘ ਜੀ ਨੇ ਭਿੰਡਰ ਸਿੰਘ ਸਾਹਿਬ ਤੇ ਰੁਪਿੰਦਰ ਸਿੰਘ ਜੀ ਤੇ ਮੇਰੇ ਨਾਲ ਵੀ ਕੰਟੈਕਟ ਕਰ ਸਕਦੇ ਨੇ ਲਖਵੀਰ ਸਿੰਘ ਜੀ ਨਾਲ
ਜੀ
ਹਾਂਜੀ
ਜੀ ਸੋ
ਟਿਕਟ ਦਾ ਪ੍ਰਾਈਸ ਹੈਗਾ ਜੀ ₹50 ਤੇ ਸੌਰੀ $50 ਤੇ $30
ਜੀ ਠੀਕ ਹੈ ਜੀ ਸੋ ਜੇ ਸਰੋਤੇ ਜਿਹੜੇ ਸੁਣ ਰਹੇ ਨੇ ਜੀ ਕਿਸੇ ਨੇ ਜਿਹੜੀ ਟਿਕਟਸ ਐਡੀਲੇਡ ਕਿਉਂਕਿ ਮੈਨੂੰ ਇਹਨਾਂ ਨੇ ਦੱਸਿਆ ਕਿ ਮੈਲਬਰਨ ਦੇ ਵਿੱਚ ਉਹ ਹੋ ਚੁੱਕਾ ਹੈ ਸੋ ਐਡੀਲੇਡ ਦੇ ਵਿੱਚ ਹੁਣ ਐਡੀਲੇਡ ਦੀ ਵਾਰੀ ਹੈ ਸੋ ਰਾਜ ਕਾਕੜੇ ਹੁਣੀ ਬੜਾ ਹੀ ਅੱਛੇ ਗਾਇਕ ਨੇ ਔਰ ਬੜੀ ਹੀ ਅੱਛੇ ਬੜੇ ਉੱਚੇ ਮਿਆਰ ਦੇ ਜਿਹੜੇ ਗੀਤ ਉਹਨਾਂ ਨੇ ਪੰਜਾਬੀ ਸੱਭਿਆਚਾਰ ਦੀ ਝੋਲੀ ਪਾਏ ਹੈ ਸੋ ਜੀ ਜੇ ਤੁਹਾਡੇ ਵਿੱਚੋਂ ਕੋਈ ਟਿਕਟ ਲੈਣਾ ਚਾਹੁੰਦਾ ਹੋਵੇ ਤੇ ਜੋ ਇਹਨਾਂ ਨੇ ਦੱਸਿਆ ਉੱਥੇ ਜਾ ਕੇ ਉਹ ਸੰਪਰਕ ਕਰ ਸਕਦੇ ਨੇ ਸੋ ਲਖਵੀਰ ਜੀ ਕਿਸ ਤਰ੍ਹਾਂ ਕੀ ਖਿਆਲ ਲੈ ਕੇ ਤੁਸੀਂ ਇਹ ਸ਼ੋਅ ਕਰਵਾ ਰਹੇ ਹੋ ਕਿਸ ਤਰ੍ਹਾਂ ਇਹ ਤੁਹਾਡਾ ਪਹਿਲਾ ਸ਼ੋਅ ਜਾਂ ਇਸ ਤੋਂ ਪਹਿਲਾਂ ਵੀ ਤੁਸੀਂ ਕੋਈ ਹੋਰ ਜਿਹੜੇ ਸ਼ੋਅ ਆਰਗੇਨਾਈਜ਼ ਕਰਵਾ ਚੁੱਕੇ ਹੋ
ਨਹੀਂ ਨਹੀਂ ਅਸੀਂ ਕੋਈ ਪ੍ਰਮੋਟਰ ਨਹੀਂ ਹੈਗੇ ਜੀ ਅਸੀਂ ਜਸਟ ਸਪੋਰਟਰ ਆਂਗੇ ਚੰਗੀ ਗਾਇਕੀ ਦੇ ਤੇ ਰਾਜ ਕਾਕੜੀ ਨੇ ਆਪਦੇ ਪਿਛਲੇ ਪਾਸਟ ਦੇ ਵਿੱਚ ਜੋ ਸਿੱਖ ਧਰਮ ਦੇ ਰਿਲੇਟਡ ਮੂਵੀਜ਼ ਬਣਾਈ ਪੱਤਾ ਪੱਤਾ ਸਿੰਘਾਂ ਦਾ ਵੈਰੀ ਸਿਸਟਮ ਦੇ ਨਾਲ ਉਹ ਲੜੇ ਇੰਡੀਆ ਚ ਰਹਿ ਕੇ ਠੀਕ ਆ ਨੀ ਕਿਉਂਕਿ ਆਈ ਥਿੰਕ ਸੋ ਬਾਹਰ ਰਹਿ ਕੇ ਆਸਟ੍ਰੇਲੀਆ ਯੂ ਐਸ ਚ ਰਹਿ ਕੇ ਤੁਸੀਂ ਸਿਸਟਮ ਨਾਲ ਲੜ ਲੈਨੇ ਹੋ ਤੁਹਾਨੂੰ ਸੌਖਾ ਲੱਗਦਾ ਪਰ ਇੰਡੀਆ ਦੇ ਵਿੱਚ ਰਹਿ ਕੇ ਸਿਸਟਮ ਨਾਲ ਲੜਨਾ ਬਹੁਤ ਔਖਾ ਅਸੀਂ ਕੋਈ ਪ੍ਰਮੋਟਰ ਨੀ ਹੈਗੇ ਜੀ ਅਸੀਂ ਸਿਰਫ ਸਪੋਰਟਰ ਆ ਜਿਹੜੇ ਇਹਨਾਂ ਨੇ ਸਿੱਖੀ ਲਈ ਕੁਛ ਕੀਤਾ ਤੇ ਕਰਨਾ ਚਾਹੁੰਦੇ ਨੇ ਤੇ ਉਹ ਚਾਹੇ ਜਰੀਆ ਫਿਲਮਾਂ ਰਾਹੀਂ ਕਹਿ ਲੋ ਆਪਦੀ ਰਾਈਟ ਸਿੰਗਿੰਗ ਰਾਹੀਂ ਕਹਿ ਲੋ ਸਾਡੀ ਸਿਰਫ ਇਹੀ ਸੋਚ ਨਾਲ ਅਸੀਂ ਰਾਜ ਕਾਕੜੀ ਜੀ ਨੂੰ ਐਡਲੇਡ ਦੇ ਵਿੱਚ ਲੈ ਕੇ ਆਇਆ
ਜੀ ਬਹੁਤ ਵਧੀਆ ਸੋਚ ਹੈ ਲਖਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਪ੍ਰਮੋਟਰ ਨਹੀਂ ਸਪੋਰਟਰ ਹੋ, ਔਰ ਅੱਛੀ ਗਾਇਕੀ ਅੱਛੀ ਕਲਮ ਦੀ ਜਿਹੜੀ ਸਪੋਰਟ ਕਰਨਾ ਉਹ ਮੈਨੂੰ ਲੱਗਦਾ ਹਰ ਪੰਜਾਬੀ ਦਾ ਫਰਜ਼ ਵੀ ਹੈ, ਤੇ ਕਿਉਂਕਿ ਅੱਜ ਕੱਲ ਵੈਸੇ ਹੀ ਜਿਹੜੀ ਚੰਗੀ ਗਾਇਕੀ ਹੈ ਸਾਡੇ ਤੋਂ ਵਿਸਰਦੀ ਜਾ ਰਹੀ ਹੈ, ਪਰ ਜੇ ਕੋਈ ਚੰਗਾ ਲਿਖਦਾ ਹੈ ਚੰਗਾ ਗਾਉਂਦਾ ਹੈ ਤੇ ਉਹਨੂੰ ਜਿਹੜਾ ਸਰਾਉਣਾ ਜ਼ਰੂਰ ਬਣਦਾ ਹੈ, ਉਹ ਹੱਲਾ ਸ਼ੇਰੀ ਦੇਣੀ ਸਾਡੀ ਜ਼ਰੂਰ ਬਣਦੀ ਹੈ। ਸੋ ਹੋਰ ਕੋਈ ਤੁਸੀਂ ਇਸ ਪ੍ਰੋਗਰਾਮ ਜਿਹੜਾ ਇਹ ਕਰਨ ਜਾ ਰਹੇ ਹੋ ਰਾਜ ਕਾਕੜੇ ਵਾਲਾ, ਉਹਦੇ ਸੰਬੰਧੀ ਕੋਈ ਕਿਸ ਤਰ੍ਹਾਂ ਦੀ ਜਿਹੜੀਆਂ ਉੱਥੇ ਚੀਜ਼ਾਂ ਹੈਗੀਆਂ ਉਹ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ? ਸਿਰਫ ਇਹ ਸ਼ੋਅ ਹੋਏਗਾ ਜਾਂ ਉਸ ਤੋਂ ਇਲਾਵਾ ਵੀ ਕੁਝ ਹੋਰ ਵੀ ਹੈ?
ਨਹੀਂ, ਇਹ ਟੋਟਲੀ ਫੈਮਿਲੀ ਸ਼ੋਅ ਹੋਵੇਗਾ ਜੀ, ਤੇ ਟੋਟਲੀ ਆਪਾਂ ਜੋ ਵੀ ਰਾਜ ਕਾਕੜ ਜੀ ਨੇ ਆਪਣੇ ਸਿੱਖ ਧਰਮ ਬਾਰੇ ਜੋ ਵੀ ਉਹਨਾਂ ਖਿਆਲ ਤੇ ਉਹਨਾਂ ਜਜ਼ਬਾ ਸੀਗਾ ਉਹਨਾਂ ਨੇ ਲਿਖਿਆ ਤੇ ਗਾਇਆ, ਉਹਨਾਂ ਨੇ ਫਿਲਮਾਂ ਬਾਰੇ ਥੋੜਾ ਮੋਟਾ ਉਹਨਾਂ ਤੋਂ ਜਾਣਕਾਰੀ ਲਵਾਂਗੇ ਜੀ। ਠੀਕ ਹੈ ਨਾ ਜੀ, ਉਹਨਾਂ ਦੀ ਸੋਚ ਬਦਲੀ ਕਿੱਦਾਂ ਸੋਚ ਬਦਲੀ? ਠੀਕ ਹੈ ਨਾ ਜੀ, ਉਹ ਪਹਿਲਾਂ ਰਾਈਟਰ ਸੀਗੇ, ਠੀਕ ਹੈ ਨਾ ਜੀ, ਰਾਈਟਰ ਸੀਗੇ, ਉਹ ਸੁਣਿਆ ਅਮਰਿੰਦਰ ਗਿੱਲ ਜੀ ਦਾ ਦਿਲਦਾਰੀਆਂ ਗਾਣਾ ਲਿਖਿਆ ਸੀ ਉਹਨਾਂ ਨੇ, ਬਾਕੀ ਹੋਰ ਸਤਿੰਦਰ ਬੇਟੀ ਬਾਕੀ ਸਭ ਨੇ ਇਹਨਾਂ ਦੇ ਉਹ ਗਾਈ ਨੀ। ਹਾਂਜੀ, ਬਾਕੀ ਇਹੀ ਹੈ ਕਿ ਵੀ ਐਡਲੇਡ ਨੂੰ ਦੇ ਸੰਗਤ ਨੂੰ ਬੇਨਤੀ ਹੈ ਕਿ ਵੀ ਜਿੰਨਾ ਹੋ ਸਕੇ ਵੱਧ ਤੋਂ ਵੱਧ ਸਪੋਰਟ ਕਰੋ, ਕੋਈ ਪ੍ਰੋਫਿਟ ਲਈ ਨੀ ਕਰਾ ਰਹੀ। ਠੀਕ ਹੈ ਨਾ, ਜੋ ਵੀ ਹੋਊਗਾ ਉਹ ਰਾਜ ਕਾਕੜਾ ਜੀ ਨੂੰ ਦਿੱਤਾ ਜਾਊਗਾ, ਤੇ ਉਹ ਰਾਜ ਕਾਕੜਾ ਦੀ ਉਹ ਪੈਸੇ ਨੂੰ ਫਿਲਮ ਬਣਾਉਣ ਲਈ ਤੇ ਸਿੱਖ ਧਰਮ ਲਈ ਜੋ ਵੀ ਹੈਗਾ ਜਿੱਥੇ ਉਹ ਆਪਦੇ ਵੱਲੋਂ ਯੂਜ਼ ਕਰਨਾ
ਜੀ।
ਸਾਡਾ ਵਾਅਦਾ
ਬੜੀ ਚੰਗੀ ਮਨਸ਼ਾ ਦੇ ਨਾਲ
ਟਿਕਟ ਲਊਗਾ। ਹਾਂਜੀ, ਕੋਈ ਵੀ ਕੋਈ ਟਿਕਟ ਲਊਗਾ ਜਾਂ ਕੋਈ ਸਪੋਰਟ ਕਰੂਗਾ ਉਹ ਮਨੀ ਦਾ ਮਿਸਯੂਜ਼ ਨਹੀਂ ਹੋਊਗਾ, ਉਹ ਰਾਜ ਕਾਕੜਾ ਜੀ ਵੀ ਆਪਦੇ ਵੱਲੋਂ ਬੈਸਟ ਚੰਗੀ ਜਗ੍ਹਾ ਤੇ ਲਾਉਣਗੇ
ਜੀ। ਸੋ ਬਿਲਕੁਲ ਜੀ, ਤੁਸੀਂ ਉਮੀਦ ਹੈ ਤੁਹਾਡੀ ਕਿ ਜਿਹੜੇ ਵੀ ਪੈਸੇ ਇਸ ਸ਼ੋਅ ਤੋਂ ਬਣਨਗੇ ਉਹ ਕਿਸੇ ਚੰਗੇ ਕੰਮ ਦੇ ਪਿੱਛੇ ਲੱਗਣਗੇ। ਸੋ ਇਹ ਬੜੀ ਵੱਡੀ ਗੱਲ ਹੁੰਦੀ ਹੈ ਜੀ। ਬਿਲਕੁਲ, ਜੇ ਅਸੀਂ ਆਪਣੇ ਇੰਟਰਟੇਨਮੈਂਟ ਲਈ ਕਹੋ ਜਾਂ ਅੱਛਾ ਸੁਣਨ ਲਈ ਜਾਂਦੇ ਹਾਂ ਤੇ ਉਹ ਵੀ ਜਿਹੜਾ ਅੱਗੇ ਪੈਸਾ ਉਹ ਕਿਸੇ ਚੰਗੇ ਕਾਰਜ ਲਈ ਲੱਗਦਾ ਤਾਂ ਉਹ ਬਹੁਤ ਵਧੀਆ ਗੱਲ ਹੈ ਜੀ। ਸੋ ਜਿੱਥੇ ਅਸੀਂ ਇਸ ਸ਼ੋਅ ਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਚੰਗੀ ਜਿਹੜੀ ਗਾਇਕੀ ਹੈ ਉਹਦੇ ਨਾਲ ਨਾਲ ਇੱਕ ਚੰਗੀ ਕਲਮ ਦਾ ਆਨੰਦ ਮਾਣਾਂਗੇ, ਉੱਥੇ ਨਾਲ ਦੀ ਨਾਲ ਉਹਨਾਂ ਦੇ ਵਿੱਚ ਆਏ ਇਸ ਪਰਿਵਰਤਨ ਦਾ ਜਾਂ ਉਹਨਾਂ ਦੀ ਇੱਕ ਜੀਵਨ ਸਫ਼ਰ ਤੇ ਵੀ ਅਸੀਂ ਇੱਕ ਜਿਹੜੀ ਝਾਤ ਆ ਉਹ ਮਾਰਨ ਨੂੰ ਮਿਲੇਗੀ ਸਾਨੂੰ। ਸੋ ਇਹ ਬਹੁਤ ਵਧੀਆ ਲੱਗਦਾ ਮੈਨੂੰ ਲਖਵੀਰ ਜੀ ਕਿ ਜਿੱਥੇ ਤੁਸੀਂ ਕੁਛ ਸੁਣਦੇ ਸੁਣਾਉਂਦੇ ਹੋ ਜਾਂ ਕੋਈ ਵੀ ਗੱਲ ਹੁੰਦੀ ਹੈ, ਮੈਨੂੰ ਲੱਗਦਾ ਕਿ ਤੁਸੀਂ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਇਹੋ ਜਿਹਾ ਖਾਸ ਹੁੰਦਾ ਜਿੱਥੋਂ ਤੁਸੀਂ ਕੁਛ ਗ੍ਰਹਿਣ ਕਰ ਸਕਦੇ ਹੋ, ਕੋਈ ਇੰਸਪੀਰੇਸ਼ਨ ਤੁਹਾਨੂੰ ਮਿਲ ਸਕਦੀ ਹੈ ਜਾਂ ਸਿੱਖਣ ਨੂੰ ਮਿਲ ਸਕਦਾ। ਸੋ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਦਾ ਇੱਕ ਜੀਵਨ ਪਰਿਵਰਤਨ ਹੋਇਆ ਹੋਇਆ, ਉਸ ਤੋਂ ਬਾਅਦ ਉਹ ਸਿੱਖੀ ਵੱਲ ਲੱਗੇ ਨੇ, ਉਹ ਸਿਸਟਮ ਨਾਲ ਲੜੇ ਨੇ, ਤੇ ਜ਼ਰੂਰ ਹੀ ਮੈਨੂੰ ਉਮੀਦ ਹੈ ਕਿ ਸਰੋਤੇ ਜਿਹੜੇ ਸ਼ੋਅ ਦੇਖਣ ਪਹੁੰਚਣਗੇ ਉਹਨਾਂ ਨੂੰ ਜ਼ਰੂਰ ਹੀ ਸਿੱਖਣ ਨੂੰ ਕੁਝ ਉੱਥੋਂ ਮਿਲੇਗਾ। ਸੋ ਪ੍ਰੋਗਰਾਮ ਦੇ ਬਾਬਤ ਲਖਵੀਰ ਜੀ, ਜੇ ਤੁਹਾਡੇ ਤੋਂ ਕੋਈ ਹੋਰ ਜਾਣਕਾਰੀ ਤੁਸੀਂ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਸਾਂਝ ਪਾਓ।
ਨਹੀਂ, ਬਸ ਇਹੀ ਹੈ ਜੀ ਕਿ ਬਸ ਸਭ ਨੂੰ ਰਿਕੁਐਸਟ ਆ, ਬੇਨਤੀ ਹੱਥ ਜੋੜ ਕੇ ਸੰਗਤ ਨੂੰ ਐਡਲੇਡ ਜੀ ਨੂੰ ਕਿ ਵੱਧ ਤੋਂ ਵੱਧ ਆਓ, ਚੰਗੇ ਲੋਕਾਂ ਦੀ ਚੰਗੀ ਗਾਇਕੀ ਦੀ ਚੰਗੇ ਕੰਮਾਂ ਦੀ ਮਦਦ ਕਰੋ ਜਿੰਨਾ ਹੋ ਸਕੇ ਆਪਦੇ ਵੱਲੋਂ, ਇਹੀ ਰਿਕੁਐਸਟ ਹੀ ਕਰ ਸਕਦੇ ਐਡਲੇਡ ਦੀ ਸੰਗਤ ਨੂੰ।
ਜੀ ਜੀ ਜ਼ਰੂਰ, ਮੈਨੂੰ ਲੱਗਦਾ ਕਿ ਚੰਗੇ ਸੁਣਨ ਵਾਲੇ ਔਰ ਚੰਗੀ ਗਾਇਕੀ ਦੀ ਦਾਤ ਦੇਣ ਵਾਲੇ ਇੱਥੇ ਆਸਟ੍ਰੇਲੀਆ ਦੇ ਵਿੱਚ ਬਹੁਤ ਬੈਠੇ ਹੋਏ ਨੇ। ਸੋ ਇਹ ਜਿਹੜੇ ਤੁਹਾਡਾ ਸ਼ੋਅ ਹੈ ਐਡੀਲੇਡ ਦੇ ਵਿੱਚ ਹੋਣ ਜਾ ਰਿਹਾ ਰਾਜ ਕਾਕੜੇ ਦਾ, ਉਹਦੇ ਲਈ ਸ਼ੁਭਕਾਮਨਾਵਾਂ ਤੇ ਉਮੀਦ ਕਰਦੇ ਹਾਂ ਜੀ ਕਿ ਸਾਰੇ ਹੁੰਮ ਹੁਮਾ ਕੇ ਦੇਖਣ ਸੁਣਨ ਤੇ ਇਸ ਜਿਹੜਾ ਸ਼ੋਅ ਹੈ ਉਹਨੂੰ ਮਾਨਣ ਜ਼ਰੂਰ ਪਹੁੰਚਾਂਗੇ। ਸੋ ਬਹੁਤ ਬਹੁਤ ਸ਼ੁਕਰੀਆ ਲਖਵੀਰ ਜੀ ਤੁਹਾਡੀ ਇਸ ਜਾਣਕਾਰੀ ਦੇ ਲਈ ਜੋ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਦਿੱਤੀ ਜੀ, ਬਹੁਤ ਬਹੁਤ ਸ਼ੁਕਰੀਆ।
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।
ਲਖਵੀਰ ਜੀ ਸੀ ਜੀ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਰਾਜ ਕਾਕੜੇ ਦਾ ਜਿਹੜਾ ਸ਼ੋਅ ਹੋ ਰਿਹਾ ਉਹਦੇ ਬਾਰੇ ਦੇ ਵਿੱਚ। ਸੋ ਜ਼ਰੂਰ ਜੀ, ਕਿਸੇ ਤੋਂ ਜੇ ਕੁਝ ਸਿੱਖਣ ਨੂੰ ਮਿਲੇ ਤੇ ਜ਼ਰੂਰ ਸਿੱਖਣਾ ਚਾਹੀਦਾ। ਸੋ ਪ੍ਰੋਗਰਾਮ ਦੇ ਵਿੱਚ ਜਿਹੜਾ ਸਮਾਂ ਉਹ ਹੁਣ ਸਾਡੇ ਤੋਂ ਜ਼ਿਆਦਾ ਨਹੀਂ ਬਚਿਆ, ਬਸ ਕੁਛ 10 ਕੁ ਮਿੰਟ ਦਾ ਟਾਈਮ ਹੈ। ਪਰ ਮੈਂ ਸਰਬਜੀਤ ਭਾਜੀ ਨੂੰ ਕਹਿੰਦੀ ਹਾਂ ਕਿ ਜੇ ਉਹਨਾਂ ਦੇ ਕੋਲ ਕੋਈ ਰਾਜ ਕਾਕੜੇ ਹੋਣਾ ਦਾ ਕੋਈ ਗੀਤ ਜਿਹੜਾ ਹੈਗਾ ਜੇ ਉਹ ਸਾਡੇ ਜੀ ਲਗਾ ਸਕਣ ਤੇ ਅਸੀਂ ਸਾਰੇ ਬੈਠ ਕੇ ਸੁਣਦੇ ਹਾਂ ਉਸ ਗੀਤ ਨੂੰ। ਤੇ ਗੀਤ ਮੇਰੇ ਤੋਂ ਇੱਕ ਹੋਰ ਵੀ ਪਿਆ ਹੋਇਆ ਜੀ, ਹਰਮੀਤ ਚੰਨਾ ਹੋਣਾ ਦੀ ਫਰਮਾਇਸ਼ ਤੇ ਪਿੱਛੇ ਪਿੱਛੇ ਆਉਂਦਾ ਮੇਰੀ ਤੋਰ ਵਿੰਦਾ ਆਈ। ਸੋ ਇਹ ਵੀ ਗੀਤ ਪ੍ਰੋਗਰਾਮ ਦੇ ਵਿੱਚ ਸੁਣਨਾ ਹੈ। ਸੋ ਇਸ ਗੀਤ ਨੂੰ ਸੁਣਦੇ ਹਾਂ, ਉਸ ਤੋਂ ਬਾਅਦ ਮੈਂ ਹਾਜ਼ਰ ਹੁੰਦੀ ਹਾਂ ਇੱਕ ਵਾਰੀ ਫੇਰ ਤੋਂ ਤੇ ਫੇਰ ਤੁਹਾਡੇ ਤੋਂ ਵਿਦਾ ਲੈਂਦੀ ਹਾਂ ਜੀ।
ਕਾਲੀ ਲੋਈ ਪੱਗ ਕੇਸਰੀ ਥੱਲੇ ਫੁੱਲ ਟਕਾਲਾ, ਮੋਢੇ ਤੇ ਕੇਸਨ ਤਾਰੀ ਜਗੇ ਸੂਰਮਾ ਪਾਲਾਈਓ।
ਪੱਤਾ ਬੈਰੀ ਓਏ ਪੱਤਾ 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 ਬੈਰੀ ਓਏ ਪੱਤਾ 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 ਬੈਰੀ ਓਏ ਯਾਰ ਚੰਗਾ ਦਾ ਮੁੱਛਾਂ ਲੈਂਦੇ ਫਿਰਨ ਚ ਫੇਰੇ ਮੁਖਬਰ ਪੈੜਾਂ ਨੱਪਦੇ ਸੌਦਾ ਲਾ ਕੇ ਲਾਂਘੇ ਸੂਰਮੇ ਨਾਮ ਗੁਰਾਂ ਦਾ ਜਪਦੇ ਮੁਸ਼ਕਾਂ ਲੈਂਦੇ ਫਿਰਨ ਚ ਫਿਰੇ ਮੁਖਬਰ ਪੈੜਾਂ ਨੱਪਦੇ ਸੌਦਾ ਲਾ ਕੇ ਲਾਂਘੇ ਸੂਰਮੇ ਨਾਮ ਗੁਰਾਂ ਦਾ ਜਪਦੇ ਪੈਰਾਂ ਹੇਠ ਮਸਲ ਕੇ ਰੱਖਣੇ ਜਿਹੜੇ ਨੇ ਸਭ ਸੈਰੀ ਓਏ ਪੱਤਾ ਪੱਤਾ ਵੈਰੀ ਓਏ ਪੱਤਾ 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 ਵੈਰੀ ਓਏ ਪੱਤਾ 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 ਵੈਰੀ ਓਏ ਪੱਤਾ 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 ਵੈਰੀ ਓਏ ਯਾਰ ਸਿੰਘਾਂ ਦਾ ਵੰਗਾਰੀ ਕੀਤੀ ਮੌਤ ਆਵਾਜ਼ਾਂ ਮਾਰੇ ਕੀਨੇ ਸਮਝ ਮਖਾਣੇ ਚੱਪ ਲੈ ਨੇ ਅੱਗ ਦੇ ਅੰਗਿਆਰੇ ਕੀਨੇ ਅਣਖ ਵੰਗਾਰੀ ਕੀਤੀ ਮੌਤ ਆਵਾਜ਼ਾਂ ਮਾਰੇ ਕੀਨੇ ਸਮਝ ਮਖਾਣੇ ਚੱਪ ਲੈ ਨੇ ਅੱਗ ਦੇ ਅੰਗਿਆਰੇ ਥਾਂ ਤੇ ਕਰੂ ਨਬੇੜਾ ਲਾਉਣੀ ਸਿੰਘ ਨੇ ਅੱਜ ਕਚਹਿਰੀ ਪੱਤਾ ਪੱਤਾ ਵੈਰੀ ਓਏ ਪੱਤਾ 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 ਵੈਰੀ ਓਏ ਪੱਤਾ 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 ਵੈਰੀ ਓਏ ਪੱਤਾ 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 ਵੈਰੀ ਓਏ ਯਾਰ ਸਿੰਘਾਂ ਦਾ ਬੰਦੀ ਕਰ ਲਈ ਵੈਰੀਆਂ ਲਾ ਪੁਲੀਆਂ ਤੇ ਨਾਕਾ ਕੱਲੇ ਸਿੰਘ ਨੂੰ ਘੇਰਨ ਦੇ ਲਈ ਕਰਤਾ ਸੀਲ ਇਲਾਕਾ ਘੇਰਾ ਬੰਦੀ ਕਰ ਲਈ ਵੈਰੀਆਂ ਲਾ ਪੁਲੀਆਂ ਤੇ ਨਾਕਾ ਕੱਲੇ ਸਿੰਘ ਨੂੰ ਘੇਰਨ ਦੇ ਲਈ ਕਰਤਾ ਸੀਲ ਇਲਾਕਾ ਉਹ ਨਾਲ ਲਹੂ ਦੇ ਲਿਖਦੇ ਆਏ ਆ ਇਤਿਹਾਸ ਸੁਨਹਿਰੀ ਪੱਤਾ ਪੱਤਾ ਵੈਰੀ ਓਏ ਪੱਤਾ 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 ਵੈਰੀ ਓਏ ਯਾਰ ਸਿੰਘਾਂ ਦਾ
ਰਾਜ ਕਾਕੜੇ ਦੀ ਆਵਾਜ਼ ਵਿੱਚ ਸੁਣ ਰਹੇ ਸੀ ਜੀ ਪੱਤਾ ਪੱਤਾ ਸਿੰਘਾਂ ਦਾ ਵੈਰੀ। ਸੋ ਬੜੀ ਹੀ ਖੂਬਸੂਰਤੀ ਦੇ ਨਾਲ ਗਾਇਆ ਜਿਸ ਤਰ੍ਹਾਂ ਉਹਨਾਂ ਨੇ ਉਸ ਜੋਸ਼ ਦੇ ਨਾਲ ਔਰ ਜੋ ਵਰਡਿੰਗ ਸੀ ਬੜੇ ਕਮਾਲ ਦੀ ਸੀਗੀ। ਸੋ ਉਮੀਦ ਹੈ ਜੀ ਜੋ ਰਾਜ ਕਾਕੜੇ ਹੁਣਾਂ ਦਾ ਸ਼ੋਅ ਹੋ ਰਿਹਾ ਇੱਥੇ ਐਡੀਲੇਡ ਦੇ ਵਿੱਚ ਐਡੀਲੇਡ ਦੇ ਜਿਹੜੇ ਵੀ ਸਰੋਤੇ ਸੁਣ ਰਹੇ ਉਹ ਦੇਖਣ ਜ਼ਰੂਰ ਪਹੁੰਚਣਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੀ ਸਮਾਂ ਹੁਣ ਜ਼ਿਆਦਾ ਨਹੀਂ ਰਿਹਾ। ਸੋ ਸਮਾਂ ਤੁਹਾਡੇ ਤੋਂ ਅਲਵਿਦਾ ਲੈਣ ਦਾ ਹੋ ਚੁੱਕਾ ਹੈ। ਸੋ ਪ੍ਰੋਗਰਾਮ ਦੇ ਵਿੱਚ ਅੱਜ ਕਾਫੀ ਭੁੱਲਾਂ ਹੋਈਆਂ ਹੋਣਗੀਆਂ ਜ਼ਰੂਰ ਜੀ, ਤੇ ਉਹਦੇ ਲਈ ਮੈਨੂੰ ਇਹ ਵੀ ਉਮੀਦ ਹੈ ਕਿ ਤੁਸੀਂ ਜ਼ਰੂਰ ਉਹਨਾਂ ਨੂੰ ਅੱਖੋਂ ਪਰੋਖੇ ਕਰਕੇ ਕੁਛ ਨਵਾਂ ਕਰਨ ਦਾ ਹਮੇਸ਼ਾ ਮੈਨੂੰ ਹੌਸਲਾ ਦਿੰਦੇ ਰਹੋਗੇ। ਤੇ ਤੁਹਾਡੇ ਸਾਰਿਆਂ ਦੇ ਸਾਥ ਲਈ ਜਿਨ੍ਹਾਂ ਨੇ ਗੱਲਬਾਤ ਦੌਰਾਨ ਆਪਣੇ ਮੈਸੇਜਿਸ ਰਾਹੀਂ ਹੁੰਗਾਰਾ ਭਰਿਆ ਜਾਂ ਜਿਨ੍ਹਾਂ ਨੇ ਚੁੱਪ ਚਾਪ ਇਸ ਪ੍ਰੋਗਰਾਮ ਨੂੰ ਮਾਣਿਆ, ਸਭ ਦਾ ਬਹੁਤ ਬਹੁਤ ਧੰਨਵਾਦ। ਔਰ ਹਮੇਸ਼ਾ ਦੀ ਤਰ੍ਹਾਂ ਇਹੀ ਕਹਾਂਗੀ ਕਿ ਆਪਣੇ ਮੈਸੇਜਿਸ ਰਾਹੀਂ ਆਪਣੇ ਵਿਚਾਰਾਂ ਰਾਹੀਂ ਤੁਸੀਂ ਇਸੇ ਤਰ੍ਹਾਂ ਸਾਂਝ ਜਿਹੜੀ ਪਾਈ ਰੱਖੋ ਤੇ ਜ਼ਰੂਰ ਦੱਸਿਆ ਕਰੋ ਕਿ ਪ੍ਰੋਗਰਾਮ ਦੇ ਵਿੱਚ ਤੁਸੀਂ ਕੀ ਸੁਣਨਾ ਪਸੰਦ ਦਿਓ, ਕਿਸ ਤਰ੍ਹਾਂ ਇਸ ਪ੍ਰੋਗਰਾਮ ਨੂੰ ਅਸੀਂ ਹੋਰ ਜ਼ਿਆਦਾ ਵਧੀਆ ਬਣਾ ਸਕਦੇ ਹੋ, ਕਿਉਂਕਿ ਤੁਹਾਡਾ ਸਭ ਦਾ ਆਪਣਾ ਪ੍ਰੋਗਰਾਮ ਹੈ ਜੀ। ਸਾਡੀਆਂ ਆਪਣੀਆਂ ਭਾਵਨਾਵਾਂ ਆਪਣੇ ਜਜ਼ਬਾਤਾਂ ਦਾ ਨਾਮ ਹੀ ਜਿਹੜਾ ਉਹ ਲਹਿਰਾਂ ਆ। ਸੋ ਉਹ ਇੱਕ ਤਰਫਾ ਨਹੀਂ ਹੋਣੀਆਂ ਚਾਹੀਦੀਆਂ ਕਿ ਮੈਂ ਆਪਣੇ ਜਜ਼ਬਾਤ ਚ ਜੋ ਮੈਨੂੰ ਚੰਗਾ ਲੱਗਦਾ ਮੈਂ ਉਹੀ ਪ੍ਰੋਗਰਾਮ ਦੇ ਵਿੱਚ ਪਰੋਸਾਂ। ਸੋ ਤੁਸੀਂ ਪ੍ਰੋਗਰਾਮ ਦੇ ਵਿੱਚ ਕੀ ਸੁਣਨਾ ਕੀ ਮਾਨਣਾ ਪਸੰਦ ਕਰਦੇ ਹੋ ਉਹਦੇ ਬਾਰੇ ਜ਼ਰੂਰ ਮੈਨੂੰ ਦੱਸਦੇ ਰਿਹਾ ਕਰੋ, ਤੇ ਤੁਹਾਡੀ ਫੀਡਬੈਕ ਜਿਹੜੀ ਸਾਡੇ ਲਈ ਬੜੀ ਜ਼ਰੂਰੀ ਹੈ। ਆਪਣੀ ਫੀਡਬੈਕ ਜਿਹੜੀ ਉਹ ਵੀ ਤੁਸੀਂ ਜ਼ਰੂਰ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਸੋ ਅੱਜ ਦਾ ਦਿਨ, ਅੱਜ ਦਾ ਜਿਹੜਾ ਮਾਰਚ ਦਾ ਮਹੀਨਾ ਚੜਿਆ ਜੀ, ਤੇ ਸਾਰਿਆਂ ਦੇ ਲਈ ਸੁੱਖਾਂ ਭਰਿਆ ਹੋਵੇ। ਹੱਸਦੇ ਵਾਸਤੇ ਖੇਡਦੇ ਰਹੀਏ ਤੇ ਆਪਣੀ ਜ਼ਿੰਦਗੀ ਚ ਤਰੱਕੀਆਂ ਕਰਦੇ ਰਹੀਏ। ਆਪਣੇ ਲੋਕ ਗੀਤਾਂ ਨੂੰ, ਆਪਣੇ ਸੱਭਿਆਚਾਰ ਨੂੰ ਤੇ ਉਸ ਪਰਮਾਤਮਾ ਨੂੰ ਕਦੀ ਨਾ ਭੁੱਲੀਏ, ਕਦੀ ਨਾ ਵਿਸਾਰੀਏ ਜੀ। ਇਹੀ ਕਹਾਂਗੀ ਔਰ ਇਹੀ ਅਰਦਾਸ ਕਰਾਂਗੀ ਪਰਮਾਤਮਾ ਅੱਗੇ। ਸੋ ਅੱਜ ਇਸ ਦੇ ਨਾਲ ਜਿਹੜਾ ਮੈਂ ਪ੍ਰੋਗਰਾਮ ਤੋਂ ਵਿਦਾ ਲੈਂਦੀ ਹਾਂ ਜੀ। ਰੱਬ ਰਾਖਾ। ਹਰਨੀਤ ਚੰਨਾ ਹੁਣਾਂ ਦੀ ਫਰਮਾਇਸ਼ ਤੇ ਅਸੀਂ ਇਹ ਗੀਤ ਜਿਹੜਾ ਮੈਂ ਤੁਹਾਡੇ ਸਾਰਿਆਂ ਲਈ ਛੱਡ ਕੇ ਜਾ ਰਹੀ ਹਾਂ, ਪਿੱਛੇ ਪਿੱਛੇ ਆਉਂਦਾ ਮੇਰੀ ਤੋਰ ਵਿੰਦਾ ਆਈ। ਉਮੀਦ ਹੈ ਜੀ ਇਸ ਗੀਤ ਨੂੰ ਮਾਣਦੇ ਰਹੋਗੇ ਤੇ ਨਾਲ ਹੀ ਮਾਣਦੇ ਰਹੋਗੇ ਅੱਜ ਦੀ ਸਵੇਰ ਨੂੰ, ਅੱਜ ਦੇ ਦਿਨ ਨੂੰ।
From the bottom to me reach up to the top, and up at this rhythm, Lord, the God, man, I'm the top.